ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਪੰ ਗੁਰਪ੍ਰਸਾਦ। ਰਾਗ ਸੂਹੀ ਮਹੱਲਾ ਪਹਿਲਾ ਚੌਪਦੀ ਘਰ ਪਹਿਲਾ। ਭਾਂਡਾ ਧੋਏ ਵੈਸ ਧੂਪ ਦੇਵੋ ਤੋ ਦੁੱਧੈ ਕਹ ਜਾਵੋ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਾਹਿਬ ਜੀ ਦੇ ਸਾਜੀ ਨਿਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਤਿਸੰਗ ਜੀਓ, ਆਪ ਸਰਬੱਤ ਗੁਰਮੁਖ ਸੰਗਤਾਂ, ਜੋ ਵੀ ਮਾਈ ਭਾਈ ਸਤਿਗੁਰੂ ਮਹਾਰਾਜ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਬੈਠੇ ਹੋ, ਮਨ ਬਿਰਤੀ ਇਕਾਗਰ ਕਰੋ ਸਤਿਗੁਰਾਂ ਦੀ ਪਾਵਨ ਪਵਿੱਤਰ ਅੰਮ੍ਰਿਤਮਈ ਬਾਣੀ ਦਾ ਕਥਾ ਰੂਪ ਵਿੱਚ ਲਾਹਾ ਪ੍ਰਾਪਤ ਕਰੀਏ। ਸਤਿਗੁਰੂ ਦੀ ਕਿਰਪਾ ਦਾ ਸਦਕਾ ਪਿੱਛੇ 14 ਰਾਗ ਸਮਾਪਤ ਹੋ ਚੁੱਕੇ ਨੇ, ਇਹ ਹੁਣ 15ਵਾਂ ਰਾਗ ਹੈ ਸੂਹੀ ਰਾਗ। ਗਰੀਬ ਨਿਵਾਜ ਸਤਿਗੁਰੂ ਕਿਰਪਾ ਕਰਨ ਤੇ ਜਿਵੇਂ ਪਿੱਛੇ ਰਾਗਾਂ ਬਾਰੇ ਵਿਚਾਰ ਹੁੰਦੀ ਆ ਰਹੀ ਹੈ, ਥੋੜਾ ਜਿਹਾ ਰਾਗ ਜਦੋਂ ਆਰੰਭ ਹੁੰਦਾ ਕੁਝ ਥੋੜੇ ਮਾਤਰ ਵਿਚਾਰ ਹੋਵੇ ਭਾਵੇਂ ਉਹਦੀ ਰਾਗ ਦੀ ਵਾਕਫੀਅਤ ਕਰਨ ਵਾਸਤੇ ਬਹੁਤੇ ਤਾਂ ਰਾਗੀ ਸਿੰਘਾਂ ਦੇ ਨਾਲ ਸੰਬੰਧਿਤ ਵਿਚਾਰਾਂ ਨੇ ਇਹ ਭਾਵੇਂ, ਪਰ ਜਾਣਕਾਰੀ ਦਾ ਪੱਖ ਲੈ ਕਰਕੇ ਫਿਰ ਆਪਾਂ ਨੂੰ ਇਹ ਵਿਚਾਰਾਂ ਪਿੱਛੇ ਵੀ ਮਹਾਰਾਜ ਨੇ ਬਖਸ਼ੀਆਂ, ਅੱਗੇ ਸਤਿਗੁਰੂ ਬਖਸ਼ਦੇ ਰਹਿਣ। ਤੇ ਰਾਗ ਸੂਹੀ ਦੇ ਬਾਰੇ ਭਾਈ ਕਾਨ ਸਿੰਘ ਨਾਭਾ ਦਾ ਜਿਹੜਾ ਵਿਚਾਰ ਹੈ, ਉਹਨਾਂ ਨੇ ਮਹਾਨ ਕੋਸ਼ ਦੇ ਅੰਦਰ ਇਸ ਨੂੰ ਸੂਹੀ ਨੂੰ ਇੱਕ ਰਾਗਣੀ ਮੰਨਿਆ ਹੈ, ਜਿਸ ਨੂੰ ਸੂਹਾ ਵੀ ਕਹਿੰਦੇ ਆ। ਇਹ ਕਾਫੀ ਠਾਠ ਦੀ ਸਾੜ ਬਰਾਗਣੀ ਹੈ, ਇਹ ਜਿਤੈਵਤ ਵਰਜਿਤ ਹੈ। ਸੂਹੀ ਨੂੰ ਗੰਧਾਰ ਤੇ ਨਿਸ਼ਾਦ ਕੋਮਲ ਲੱਗਦੇ ਆ, ਬਾਕੀ ਸੁੱਧ ਸੁਰ ਹਨ। ਬਾਦੀ ਮੱਧਮ ਤੇ ਸੜਜ ਸੰਬਾਦੀ ਹੈ। ਇਹਦੇ ਗਾਉਣ ਦਾ ਵੇਲਾ 2 ਘੜੀਆਂ ਜਦੋਂ ਦਿਨ ਚੜ ਜਾਏ ਉਸ ਵੇਲੇ ਇਹਦਾ ਵਿਧਾਨ ਹੈ। ਆਰੋਹੀ ਦੇ ਵਿੱਚ ਸਾ ਰੇ ਗਾ ਮਾ ਪਾ ਨਾ ਦਹਾ ਨਾ ਸੰਗ, ਅਵਰੋਹੀ ਦੇ ਸੰਗ ਨੂੰ ਦਹਾ ਪਾ ਮਾ ਗਾ ਰੇ ਗਾ ਰੇ ਸਾ ਇਹ ਸੁਰ ਲੱਗਦੇ ਹੈ ਅਵਰੋਹੀ ਦੇ ਵਿੱਚ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਦਰ 15ਵਾਂ ਸਥਾਨ ਇਸ ਰਾਗ ਨੂੰ ਮਿਲਿਆ ਹੈ। ਰਾਗ ਮਾਲਾ ਦੇ ਵਿੱਚ ਮੇਹ ਰਾਗ ਦੀ ਇਸਤਰੀ ਦੱਸੀ ਹੈ, ਉੱਚੇ ਸੁਰ ਸੁਨ ਹੋਪਨ ਕੀ ਨੀ ਮੇਘ ਰਾਗ ਸਿਉਂ ਪਹੁੰਚੋ ਚੀਨੀ। ਤੇ ਕਈ ਸੰਗੀਤਕਾਰਾਂ ਨੇ ਇਹਦੇ ਆਰੋਹੀ ਅਵਰੋਹੀ ਬਾਦੀ ਸੰਵਾਦੀ ਦੇ ਮੁੱਖ ਅੰਗ ਇਹ ਵੀ ਦਰਸਾਏ ਹੈ ਕਿ ਆਰੋਹੀ ਦੇ ਵਿੱਚ ਸਾ ਰੇ ਗਾ ਮਾ ਪਾ ਨੀ ਦਾ ਨੀ ਸੰਗ, ਅਵਰੋਹੀ ਦੇ ਸੰਗ ਨੀ ਦਾ ਪਾ ਮਾ ਗਾ ਰਾ ਗਾ ਰਾ ਸਾ ਇਹ ਮੰਨੇ ਹੈ। ਬਾਦੀ ਪੰਗ ਸੰਵਾਦੀ ਸਾ ਮੁੱਖ ਅੰਗ ਸੰਗ ਨੋਂ ਪਾ ਮਾ ਗਾ ਰਾ ਗਾ ਮਾ ਗਾ ਰੇ ਸਾ ਇਹ ਹੈ। ਤੇ ਡਾਕਟਰ ਭਾਈ ਵੀਰ ਸਿੰਘ ਜੀ ਦੇ ਅਨੁਸਾਰ ਉਹਨਾਂ ਨੇ ਇੱਕ ਰਾਗਣੀ ਕਹੀ ਹੈ ਵੀ ਇਹ ਇੱਕ ਰਾਗਣੀ ਹੈ ਜੋ ਗੁਰੂ ਘਰ ਦੇ ਗੁਰਮਤਿ ਸੰਗੀਤ ਵਿੱਚ ਭੈਰਵ ਸ੍ਰੀ ਰਾਗ ਸਾਰੰਗ ਤੇ ਕਾਨੜਾ ਦੇ ਮੇਲ ਤੋਂ ਬਣੀ ਹੈ। ਮੇਘ ਦੀ ਛਾਇਆ ਦੇ ਸਮੇਤ ਹੈ। ਹੋਰਨਾਂ ਮਤਾਂ ਵਿੱਚ ਭੈਰਵ ਦੀ ਨੂੰਹ ਵੀ ਲਿਖੀ ਹੈ, ਦਿਨ ਦੇ ਤੀਸਰੇ ਪਹਿਰ ਗਾਈ ਜਾਣ ਦੀ ਵੀ ਗੱਲ ਕਹੀ ਹੋਈ ਹੈ। ਇਸ ਰਾਗ ਦੇ ਵਿੱਚ ਗੁਰੂ ਨਾਨਕ ਸਾਹਿਬ ਦੀ ਬਾਣੀ ਆਏਗੀ, ਗੁਰੂ ਅੰਗਦ ਦੇਵ ਜੀ ਦੀ, ਗੁਰੂ ਅਮਰਦਾਸ, ਗੁਰੂ ਰਾਮਦਾਸ ਤੇ ਗੁਰੂ ਅਰਜਨ ਦੇਵ ਜੀ, ਭਗਤ ਕਬੀਰ ਸਾਹਿਬ ਜੀ ਦੀ, ਭਗਤ ਰਵਿਦਾਸ ਜੀ ਦੀ ਤੇ ਭਗਤ ਸ਼ੇਖ ਫਰੀਦ ਜੀ ਦੀ ਬਾਣੀ ਦੇ ਵਿੱਚ ਅੰਕਿਤ ਹੈ। ਪੋਠੋਹਾਰ ਦੇ ਵਿੱਚ ਇਸ ਪ੍ਰਕਾਰ ਬੋਲਦੇ ਹੈ, ਉਹਨਾਂ ਦੀ ਪੋਠੋਹਾਰੀਆਂ ਦੀ ਬੋਲੀ ਹੈ, ਉਹ ਕੀ ਕਹਿੰਦੇ ਹੈ, ਸੂਹੀ ਕਰਾਈ ਦੇ ਦਿੱਤਾ ਨੇ, ਉਹ ਇਹ ਉਹਨਾਂ ਦੀ ਬੋਲੀ ਹੈ। ਮਤਲਬ ਕੀ ਹੈ ਵੀ ਨੂੰਹ ਨੂੰ ਪਹਿਲੀ ਵਾਰ ਮੱਥਾ ਟਿਕਾਈ ਦੇ ਦਿੱਤੀ, ਤੋਂ ਇਉਂ ਲੱਗਦਾ ਹੈ ਡਾਕਟਰ ਭਾਈ ਵੀਰ ਸਿੰਘ ਕਹਿੰਦੇ ਨੇ ਵੀ ਉਸੂਹ ਕਰਨੀ, ਵਾਕਫੀਅਤ ਕਰਨੀ, ਕਿਸੇ ਨਾਲ ਪਹਿਲੀ ਵਾਰ ਮੁਲਾਕਾਤ ਹੋਣੀ ਜਾਂ ਕਿਸੇ ਔਰਤ ਦਾ ਆਪਣੇ ਘਰ ਦੇ ਕਿਸੇ ਬਜ਼ੁਰਗ ਦੇ ਅੱਗੇ ਮੱਥਾ ਟੇਕਣ ਦੇ ਕਰਮ ਨੂੰ ਪੋਠੋਹਾਰੀ ਬੋਲੀ ਦੇ ਵਿਚ ਸੂਹੀ ਜਾਂ ਸੂਹੀਆ ਕਹਿੰਦੇ। ਇਹ ਤਾਂ ਅਸੀਂ ਕੁਝ ਰਾਗ ਦੇ ਵਿਚਾਰ। ਤੋ ਅੱਗੇ ਹੁਣ ਆਓ, ਜਿਸ ਪ੍ਰਕਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 728 ਅੰਗ ਦੇ ਉੱਤੇ ਇਹ ਪਾਵਨ ਅੰਮ੍ਰਿਤ ਵਚਨ, ਪਹਿਲਾਂ ਮਹਾਮੰਗਲ ਆਏਗਾ ਉਹਦੀ ਵਿਚਾਰ ਤੇ ਫਿਰ ਜਿਵੇਂ ਵਿਚਾਰ ਆਉਂਦੇ ਆ ਸੁਣੋ ਜੀ।
ਇੱਕ ਓਅੰਕਾਰ,
ਇੱਕ ਅਦੁੱਤੀ ਓਅੰਕਾਰ ਸਰਵ ਕਾ ਪ੍ਰਕਾਸ਼ਕ ਹੈ।
ਸਤਨਾਮ,
ਸਤ ਨਾਸ ਤੋਂ ਰਹਿਤ ਹੈ, ਨਾਮ ਪ੍ਰਸਿੱਧ ਹੈ।
ਕਰਤਾ ਪੁਰਖ,
ਕਰਤਾ ਸ੍ਰਿਸ਼ਟੀ ਦਾ ਰਚੈਤਾ ਹੈ, ਪੁਰਖ ਵਿਆਪਕ ਹੈ।
ਨਿਰਭਉ,
ਨਿਰਭਉ ਦਾ ਮਤਲਬ ਹੈ ਡਰ ਤੋਂ ਰਹਿਤ ਹੈ, ਉਹਨੂੰ ਕਿਸੇ ਦਾ ਡਰ ਨਹੀਂ ਹੈ।
ਨਿਰਵੈਰ,
ਉਹਦਾ ਕਿਸੇ ਨਾਲ ਵੈਰ ਨਹੀਂ ਹੈ, ਇਸ ਕਰਕੇ ਉਹਨੂੰ ਨਿਰਵੈਰ ਕਿਹਾ ਹੈ।
ਅਕਾਲ ਮੂਰਤ,
ਕਾਲ ਤੋਂ ਰਹਿਤ, ਉਹਦੀ ਹਸਤੀ ਸਰੂਪ ਕਾਲ ਤੋਂ ਰਹਿਤ ਹੈ, ਉਹਦੇ ਸਰੂਪ ਦੇ ਉੱਤੇ ਕਾਲ ਨਹੀਂ ਹੈ, ਐਸਾ ਉਸਦਾ ਸਰੂਪ ਹੈ।
ਅਜੂਨੀ,
ਜੂਨਾ ਤੋਂ ਰਹਿਤ ਹੈ।
ਸਹਿਭੰਗ,
ਸਹਿਭੰਗ ਦਾ ਮਤਲਬ ਹੈ ਸੁਤੇ ਪ੍ਰਕਾਸ਼ ਹੈ, ਸੁਤੇ ਉਹਨੂੰ ਕੋਈ ਪ੍ਰਕਾਸ਼ ਕਰਨ ਵਾਲੇ, ਉਹ ਸਾਰਿਆਂ ਨੂੰ ਪ੍ਰਕਾਸ਼ ਕਰਦਾ ਹੈ, ਸੁਤੇ ਪ੍ਰਕਾਸ਼ ਹੈ।
ਸਹਿਭੰਗ,
ਹਾਂਜੀ, ਸੁਤੇ ਪ੍ਰਕਾਸ਼ ਹੈ।
ਗੁਰਪ੍ਰਸਾਦ,
ਗੁਰਪ੍ਰਸਾਦ ਦਾ ਭਾਵ ਹੈ ਵੀ ਗੁਰੂ ਦੀ ਕਿਰਪਾ ਦੇ ਨਾਲ ਪ੍ਰਾਪਤ ਹੁੰਦਾ ਹੈ, ਇਹ ਬ੍ਰਹਮ ਦੇ ਵਿਸ਼ੇਸ਼ਣ। ਤੇ ਅੱਗੇ ਹੁਣ ਜਿਸ ਪ੍ਰਕਾਰ ਵਿਚਾਰ ਆ ਰਹੀ ਹੈ ਸੁਣੋ ਜੀ।
ਰਾਗ ਸੂਹੀ ਮਹੱਲਾ ਪਹਿਲਾ, ਚੌਪਦੀ ਘਰ ਪਹਿਲਾ।
ਸੂਹੀ ਰਾਗਣੀ ਦੇ ਅੰਦਰ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਇਹ ਪਾਵਨ ਬਚਨ, ਚੌਂ ਪਦਾਂ ਵਾਲੇ ਜਿਹੜੇ ਸ਼ਬਦ, ਉਹਨਾਂ ਨੂੰ ਚੌਪਦੇ ਕਿਹਾ ਜਾਂਦਾ। ਇਹਦੇ ਵਿਚ ਰਾਗ ਦੇ ਪਹਿਲੇ ਸੁਰਤਾਲ ਦੇ ਵਿਚ ਮਹਾਰਾਜ ਸਾਹਿਬ ਜੀ ਨੇ ਇਹ ਪਾਵਨ ਬਚਨ ਉਚਾਰਨ ਕੀਤੇ ਹੈ। ਤੋ ਜਿਸ ਪ੍ਰਕਾਰ ਸਤਿਗੁਰੂ ਮਹਾਰਾਜ ਸਾਹਿਬ ਜੀ ਦਾ ਇਹ ਪਾਵਨ ਪਵਿੱਤਰ ਉਪਦੇਸ਼ ਹੈ, ਤੇ ਉਹਦੇ ਵਿਚ ਐਸਾ ਹੈ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਦੱਖਣ ਵਾਲੇ ਪਾਸੇ ਵਿਚਰ ਰਹੇ ਸਨ, ਤੇ ਉੱਥੇ ਸਿੱਧਾਂ ਦੇ ਇੱਕ ਪੀਰਨਾਮੇ ਤੀਰਥ ਉੱਤੇ ਸਿੱਧਾਂ ਨੇ, ਗੁਰੂ ਸਾਹਿਬ ਜੀ ਨੇ ਚਰਚਾ ਕੀਤੀ, ਪ੍ਰਸ਼ਨ ਕੀਤਾ, ਮਹਾਰਾਜ ਅਸੀਂ ਹਠ ਯੋਗ ਕਰਦੇ ਹਾਂ, ਹਠ ਯੋਗ ਕਰਦੇ ਹਾਰ ਗਏ, ਤੇ ਇਸ ਕਰਕੇ ਅਸੀਂ ਹਠ ਯੋਗ ਕਰਦੇ ਹਾਰ ਗਏ ਹਾਂ, ਤੁਸੀਂ ਕਿਰਪਾ ਕਰਕੇ ਜੀਵਨ ਦੀ ਸਫਲਤਾ ਦਾ ਉਪਦੇਸ਼ ਬਖਸ਼ੋ। ਤਾਂ ਮਹਾਰਾਜ ਸਾਹਿਬ ਨੇ ਦੁੱਧ ਰਿੜਕਣ ਦੇ ਰੂਪਕ ਅਲੰਕਾਰ ਦੁਆਰਾ ਇਹਦਾ ਸ਼ਬਦ ਦਾ ਉਚਾਰਨ ਕੀਤਾ। ਫਿਰ ਇਹੀ ਸ਼ਬਦ ਜਿਹੜਾ ਹੈ, ਕਿਉਂਕਿ ਇੱਕੋ ਸ਼ਬਦ ਕਈ ਵਾਰੀ ਇਤਿਹਾਸ ਵਿੱਚ ਦੋ ਦੋ ਥਾਂ ਤੇ ਉਹਦਾ ਸਬੂਤ ਮਿਲਦਾ, ਇਹੀ ਸ਼ਬਦ ਉਚਾਰਨ ਇੱਥੇ ਹੋਇਆ। ਤਾਂ ਜਦੋਂ ਗੁਰੂ ਸਾਹਿਬ ਜੀ ਆਤਮਕ ਮੰਡਲ ਦੇ ਵਿੱਚ ਕਰਮਖੰਡ ਦੇ ਵਾਸੀ ਪ੍ਰਹਲਾਦ ਜੀ ਨੂੰ ਮਿਲੇ ਆ, ਜਦੋਂ ਸੱਚਖੰਡ ਗਏ ਆ, ਉਦੋਂ ਪ੍ਰਹਲਾਦ ਜੀ ਨੇ ਪੁੱਛਿਆ ਸੀ, ਉਨ੍ਹਾਂ ਨੇ ਵੀ ਇਹੀ ਸਵਾਲ ਪੁੱਛਿਆ, ਤਾਂ ਉੱਥੇ ਸਤਿਗੁਰਾਂ ਨੇ ਇਸੇ ਸ਼ਬਦ ਦੀ ਵਿਆਖਿਆ ਦੁਆਰਾ ਉਪਦੇਸ਼ ਦਿੱਤਾ ਸੀ। ਇਹ ਸਾਰਾ ਪ੍ਰਸੰਗ ਸ੍ਰੀ ਗੁਰੂ ਨਾਨਕ ਪ੍ਰਕਾਸ਼ ਦੇ ਪੂਰਵਾਰਧ ਦੇ ਵਿੱਚ 66ਵੇਂ ਅਧਿਆਇ ਵਿੱਚ ਆਉਂਦਾ ਹੈ, ਉੱਥੇ ਇਹ ਮੰਨਿਆ। ਜਾਣੀ ਦੋ ਥਾਂ ਤੇ ਇਹ ਸ਼ਬਦ ਦਾ, ਇੱਕ ਭਗਤ ਪ੍ਰਹਲਾਦ ਨੂੰ ਇਸੇ ਸ਼ਬਦ ਦੀ ਵਿਆਖਿਆ ਸੁਣਾਈ ਸੀ, ਤੇ ਇੱਕ ਇਹਨਾਂ ਸਿੱਧਾਂ ਨੂੰ ਜੋ ਸਿੱਧਨਾਮੀ ਤੀਰਥ ਦੇ ਉੱਤੇ ਸਿੱਧ ਇਕੱਠੇ ਹੋਏ ਉੱਥੇ ਉਪਦੇਸ਼ ਦਿੱਤਾ ਹੈ। ਦੁੱਧ ਦੇ ਰਿੜਕਣ ਦੇ ਅਲੰਕਾਰ ਦੇ ਨਾਲ ਉਪਦੇਸ਼ ਹੈ।
ਭਾਂਡਾ ਧੋਏ ਬੈਸ ਧੂਪ ਦੇਵਹੁ।
ਹੇ ਭਾਈ, ਕਹਿੰਦੇ ਜਿਵੇਂ ਪਹਿਲਾਂ ਜੋ ਵੀ ਦੁੱਧ ਜਮਾਉਣ ਵਾਲੇ ਮਾਈ ਭਾਈ, ਖਾਸ ਕਰਕੇ ਬੀਬੀਆਂ ਦਾ ਇਹ ਕਰਤਵ ਹੁੰਦਾ ਸੀ, ਉਹ ਮਾਈਆਂ ਭਾਂਡਿਆਂ ਨੂੰ ਚੰਗੀ ਤਰ੍ਹਾਂ ਪਹਿਲਾਂ ਪਾਣੀ, ਗਰਮ ਪਾਣੀ ਦੇ ਨਾਲ ਧੋ ਕੇ, ਫਿਰ ਉਸ ਨੂੰ ਖੁਸ਼ਬੂਦਾਰ ਜਿਹੜੀ ਧੂਪ ਹੁੰਦੀ ਸੀ ਉਹ ਦਿੰਦੇ। ਉਹਦਾ ਮਤਲਬ ਇਹ ਹੁੰਦਾ ਸੀ ਵੀ ਘੀ ਦੇ ਵਿੱਚੋਂ ਵੀ ਖੁਸ਼ਬੂ ਆਵੇ, ਉਹਦੇ ਵਿੱਚ ਕਿਸੇ ਪ੍ਰਕਾਰ ਦੀ ਬਰਤਨ ਦੇ ਵਿੱਚ ਬਦਬੂ ਖਟਿਆਈ ਦੀ ਨਾ ਆਵੇ, ਕਿ ਉਹਦੇ ਵਿੱਚ ਦੁਰਗੰਧੀ ਨਾ ਆਵੇ। ਫਿਰ ਉਸ ਤੋਂ ਬਾਅਦ ਜਦੋਂ ਭਾਂਡਾ ਸਹੀ ਕਰ ਦੇਣਾ, ਤੇ ਭਾਂਡਾ ਧੋਏ ਬੈਸ ਧੂਪ ਦੇਵੋ, ਫਿਰ ਅੱਗੇ ਦੱਸਦੇ ਹਨ,
ਤਾਂ ਦੁੱਧ ਕਹ ਜਾਵੋ।
ਫਿਰ ਦੁੱਧ ਲੈਣ ਲਈ ਜਾਂਦੀਆਂ, ਭਾਵ ਉਹਦੇ ਵਿੱਚ ਦੁੱਧ ਜਿਹੜਾ ਜਾਗ ਲਾ ਕੇ ਤੌਲੇ ਚ ਪਾਉਣਾ ਹੁੰਦਾ ਸੀ ਦੁਦਾਬੀ ਵਿੱਚ, ਜੋ ਪਕਾਇਆ ਹੋਇਆ ਦੁੱਧ ਹੈ। ਇਸੇ ਪ੍ਰਕਾਰ ਪਹਿਲਾਂ ਇਹ ਜਿਹੜਾ ਭਾਂਡੇ ਦੁਆਰਾ ਅਲੰਕਾਰ ਦਿੱਤਾ ਹੈ ਤੇ ਇਸ ਨੂੰ ਅੰਤਰੀ ਭਾਵ ਦੇ ਵਿੱਚ ਦੱਸਦੇ ਹਨ। ਇਸੇ ਪ੍ਰਕਾਰ ਜੇ
ਭਾਂਡਾ ਧੋਏ ਬੈਸ ਧੂਪ ਦੇਵਹੁ,
ਭਾਂਡੇ ਦੀ ਨਿਆਈ ਸਾਡਾ ਅੰਤਸਕਰਨ ਹੈ। ਪਹਿਲਾਂ ਆਪਣੇ ਅੰਤਸਕਰਨ ਰੂਪੀ ਭਾਂਡਾ ਵਰਤਣ, ਨਿਸ਼ਕਾਮ ਕਰਮ ਰੂਪੀ ਜਲ ਦੇ ਨਾਲ ਧੋਏ ਧੋਣਾ ਕਰੇ ਇਸ ਨੂੰ, ਤੇ ਇਸ ਕਰਨ ਨੂੰ ਧੋ ਕੇ ਫਿਰ ਬੈਸ ਬੈਠ ਕੇ ਭਾਵ ਚਿੱਤ ਨੂੰ ਰੋਕਣਾ, ਇੰਦਰੀਆਂ ਨੂੰ ਵਸ ਕਰਨ ਰੂਪ ਇਹ ਧੂਫ ਦੇਣਾ ਕਰੇ। ਜਿਹੜੀਆਂ ਮੰਦ ਵਾਸ਼ਨਾਵਾਂ ਨੇ ਉਹਨਾਂ ਦਾ ਬੈਠ ਭਾਵ ਦੱਬ ਜਾਣਾ ਤੇ ਸੋ ਵਾਸ਼ਨਾਵਾਂ ਦਾ ਇਸਤਤ ਹੋ ਜਾਣਾ, ਇਹੀ ਧੂਫ ਦੇਣਾ ਕਰੇ ਜਾਂ ਦੇਣਾ ਕਰੋ। ਤਦੋਂ ਫਿਰ ਸਾਰੇ ਵੇਦਾਂ ਸ਼ਾਸਤਰਾਂ ਦਾ ਸਿਧਾਂਤ ਜੋ ਸ਼ਕਤੀ ਬਿਰਤੀ ਕਰਕੇ ਕਥਨ ਨਹੀਂ ਕੀਤਾ ਜਾਂਦਾ, ਉਸ ਨੂੰ ਉਪਦੇਸ਼ ਰੂਪੀ ਦੁੱਧ ਜਿਹੜਾ ਗੁਰੂ ਦਾ ਉਪਦੇਸ਼ ਹੈ ਉਹਨੂੰ ਲੈਣ ਵਾਸਤੇ ਜਾਵੋ। ਜੋ ਗੁਰੂ ਨੂੰ ਫਿਰ ਬੇਨਤੀ ਕਰੋ, ਮਹਾਰਾਜ ਵੀ ਮੈਨੂੰ ਆਤਮਕ ਉਪਦੇਸ਼ ਦਿਓ। ਇਹ ਅਲੰਕਾਰ ਦੇ ਵਿੱਚ ਕਿਹਾ ਹੈ,
ਦੁੱਧ ਕਰਮ ਹੁਣ ਸੁਰਤ ਸਮਾਇਣ,
ਤੇ ਗੁਰ ਉਪਦੇਸ਼ ਰੂਪੀ ਦੁੱਧ ਨੂੰ ਨਿੱਤ ਦੇ ਸ੍ਰੇਸ਼ਟ ਜਿਹੜੇ ਕਰਮ ਨੇ ਜਾਂ ਗੁਰ ਉਪਦੇਸ਼ ਨੂੰ ਕਮਾਉਣ ਰੂਪ ਦੁੱਧ ਦਾ ਕਾਢਣਾ ਕਰੋ, ਤੇ ਕਾਮ ਕਰੋ ਆਦਿ ਦੀਆਂ ਲੱਕੜਾਂ ਸਾੜ ਕੇ, ਚੁੱਲ੍ਹੇ ਚ ਲੱਕੜਾਂ ਸਾੜਦੀਆਂ ਨੇ ਤਾਂ ਹੀ ਅੱਗ ਦਾ ਸੇਕ ਪੈਂਦਾ ਹੈ। ਗੁਰ ਸੇਵਾ ਰੂਪੀ ਤਪ ਦੀ ਅਗਨੀ ਦੇ ਨਾਲ, ਗੁਰੂ ਦੀ ਸੇਵਾ ਰੂਪ ਇਹ ਤਪ ਹੈ, ਗੁਰਸੇਵਾ ਤਪਾਂ ਸਿਰ ਤਪ ਸਾਰ, ਇਹਦੀ ਅਗਨੀ ਦੇ ਨਾਲ ਗੁਰ ਉਪਦੇਸ਼ ਰੂਪੀ ਦੁੱਧ ਨੂੰ ਕਾਢਣਾ ਕਰੋ। ਤੇ ਫਿਰ ਇਹ ਦੱਸਦੇ ਨੇ ਫੁਨ ਸੁਰਤ ਸੁਮਾਇਣ, ਫੁਨ ਪੁਨਾ ਫਿਰ ਸੁਰਤ ਸ੍ਰੇਸ਼ਟ ਪ੍ਰੀਤੀ ਵਾਹਿਗੁਰੂ ਦੇ ਨਾਲ ਜਿਹੜੀ ਕਰਨੀ ਹੈ ਜਾਂ ਸੁਰਤ ਚਿੱਤ ਨੂੰ ਇਕਾਗਰ ਰੂਪ ਕਰਨਾ ਹੈ, ਇਹ ਸਮਾਇਣ ਜਾਗ ਲਾਉਣਾ ਕਰੇ। ਜਾਗ ਲਾਉਣ ਨੂੰ ਸਮਾਇਣ ਕਹਿੰਦੇ ਨੇ, ਵੱਖਰੇ ਵੱਖਰੇ ਇਲਾਕਿਆਂ ਦੀਆਂ ਬੋਲੀਆਂ ਹਨ। ਤੇ ਅੱਗੇ ਦੱਸਦੇ ਨੇ,
ਹੋਏ ਨਿਰਾਸ ਜਮਾਵ,
ਸੰਸਾਰ ਵੱਲੋਂ ਨਿਰਾਸ ਉਦਾਸ ਹੋਣਾ ਉਪਰਾਮ ਹੋਏ ਹੋਣ ਕਰਕੇ, ਉਪਰਾਮ ਹੋਏ ਹੋਣ ਰੂਪ ਦਹੀਂ ਜਮਾਵੋ, ਜਮਾਉਣਾ ਕਰੋ। ਤੇ ਭਾਵ ਕੀ ਹੈ ਵੀ ਜਦੋਂ ਫਿਰ ਦਹੀਂ ਜਮਾਉਣ ਵਾਸਤੇ ਸਾਰੀ ਪ੍ਰਕਿਰਿਆ ਹੋ ਜਾਂਦੀ ਹੈ, ਇਹਦੇ ਨਾਲ ਫਿਰ ਪ੍ਰਤੱਖ ਦੁੱਧ ਜਿਹੜਾ ਹੈ ਨਾ, ਵੀ ਕਿਤੇ ਕੁੱਤੇ ਨਾ ਮੂੰਹ ਪਾ ਦੇਣ, ਉਹਦੇ ਵਿੱਚ ਬਿੱਲੀਆਂ ਜਿਹੜੀਆਂ ਨੇ ਉਹ ਨਾ ਮੂੰਹ ਪਾ ਦੇਣ, ਜੂਠਾ ਨਾ ਕਰ ਦੇਣ, ਉਹ ਰਾਖੀ ਕਰਨੀ ਪੈਂਦੀ ਆ। ਉਹਦੇ ਵਾਸਤੇ ਫਿਰ ਅੱਗੇ ਦੱਸਣਗੇ, ਲੋਭ ਰੂਪੀ ਕੁੱਤਿਆਂ ਤੇ ਪ੍ਰਮਾਣ ਵਿਪਰਜੈ ਆਦਿਕ ਬਿਰਤੀਆਂ ਰੂਪੀ ਬਿੱਲੀਆਂ ਤੋਂ ਰਾਖੀ ਕਰਨ ਦੇ ਲਈ ਸਤਿਗੁਰੂ ਜੀ ਹੁਣ ਫਰਮਾਉਂਦੇ ਨੇ ਕਿ ਇਹ ਕਰਮ ਕਰੋ।
ਜਪ ਹੋ ਤਾਂ ਇੱਕੋ ਨਾਮ,
ਜੇ ਇਸ ਦੁੱਧ ਦੀ ਰਾਖੀ ਚਾਹੁੰਦੇ ਹੋ ਤਦ ਫਿਰ ਇੱਕੋ ਇੱਕ ਪਰਮੇਸ਼ਰ ਦਾ ਨਾਮਾ ਨਾਮ ਨੂੰ ਹੀ ਤੁਸੀਂ ਜਪੋ, ਜਪਣਾ ਕਰੋ। ਅੰਤਰੀ ਭਾਵ ਦੇ ਵਿੱਚ ਦੁੱਧ ਦੀ ਰਾਖੀ ਲਈ ਨਾਮ ਤੋਂ ਬਿਨਾਂ ਅਵਰ ਹੋਰ ਜਿਹੜੇ ਨੇ, ਮਹਾਰਾਜ ਕਹਿੰਦੇ ਜਪੋ ਤਾਂ ਇੱਕੋ ਨਾਮ, ਤੇ ਇੱਕ ਨਾਮ ਦਾ ਹੀ ਜਪਣਾ, ਇਹ ਨਾਮ ਦਾ ਹੀ ਪਹਿਰਾ ਰੱਖਣਾ, ਇਹ ਰਾਖੀ ਹੈ ਇਸ ਦੁੱਧ ਦੇ।
ਅਵਰ ਨਿਰਾਫਲ ਕੰਮ,
ਅਵਰ ਹੋਰ ਜਿਹੜੇ ਕਾਮਾਂ ਕੰਮ ਉਹ ਤਾਂ ਨਿਸ਼ਫਲ ਹੀ, ਨਾਮ ਤੋਂ ਬਿਨਾਂ ਉਹ ਵਿਅਰਥ ਹਨ।
ਰਹਾਉ
ਅਸਾਈ ਦੇ ਕੇ ਫਰਮਾਉਂਦੇ ਆ ਜੀ,
ਇਹੋ ਮਨ ਈਟੀ ਹਾਥ ਕਰੋ ਫੁਨ,
ਤੇ ਇਹਦਾ ਵਿਸਰਾਮ ਪਾਈ ਫੁਨ ਤੇ, ਜਦੋਂ ਪਾਠ ਕਰਨਾ ਹੈ ਫੁਨ ਤੇ ਆ ਕੇ ਵਿਸਰਾਮ ਲੱਗੇ, ਇਹੋ ਮਨ ਈਟੀ ਹਾਥ ਕਰੋ ਫੁਨ, ਇੱਥੇ ਰੁਕਣਾ। ਅਰਧ ਵਿਸਰਾਮ ਕਹਿੰਦੇ ਆ, ਤੇ ਫੁਨ ਪੁਨਾ ਨਿਸ਼ਚੇ ਰੂਪੀ ਚਾਟੀ ਦੇ ਵਿੱਚ ਵਿਵੇਕ ਰੂਪੀ ਮਧਾਣੀ ਪਾ ਕੇ, ਤੇ ਇਸ ਮਨ ਦੇ ਸੰਕਲਪ ਵਿਕਲਪਾਂ ਰੂਪੀ ਈਟੀ ਗੁੱਲੀਆਂ ਹੁੰਦੀਆਂ ਨੇ ਇਹ, ਉਹ ਦੁੱਧ ਰਿੜਕਣ ਦੇ ਵਿੱਚ ਜਿਹੜਾ ਇਹ ਸਾਧਨ ਸੀ ਈਟੀ, ਇਹਦਾ ਮਤਲਬ ਹੈ ਵੀ ਜਿਹੜਾ ਨੇਤਰਾ ਫੜਨ ਵਾਸਤੇ ਮਧਾਣੀ ਦੇ ਰਿੜਕਣ ਵਾਸਤੇ ਨਾ ਲੱਕੜ ਦੀਆਂ ਗੁੱਲੀਆਂ ਜਿਹੀਆਂ ਹੁੰਦੀਆਂ ਹਨ, ਜੋ 4 ਜਾਂ 5 ਇੰਚ ਦੀ ਲੰਬਾਈ ਹੁੰਦੀ, ਉਹਨਾਂ ਦੀ 1.5 ਇੰਚ ਦੀ ਉਹ ਮੋਟੀ ਹੁੰਦੀ ਹੈ। ਮਧਾਣੀ ਵਾਲੀ ਰੱਸੀ ਇਹਨਾਂ ਦੋਨਾਂ ਸਿਰਿਆਂ ਨੂੰ ਬੰਨੀ ਹੁੰਦੀ ਹੈ, ਵਿਚਾਲੇ ਥੋੜਾ ਜਿਹਾ ਵਾਢਾ ਜਿਹਾ ਪਾਇਆ ਹੁੰਦਾ ਹੈ, ਚੌਲ ਦੀ ਤਰ੍ਹਾਂ ਇਹਦੀ ਬਣਤਰ ਹੁੰਦੀ ਹੈ। ਪੁਰਾਣੇ ਇਹ ਸਾਧਨ ਸੀ ਸਾਰੇ, ਤੋ ਇਸ ਕਰਕੇ ਇਸ ਨੂੰ ਇਹ ਬੋਲੀ ਜਿਹੜੀ ਅਸਲ ਚ ਸਿੰਧੀ ਬੋਲੀ ਹੈ, ਸਿੰਧੀ ਬੋਲੀ ਦੇ ਵਿੱਚ ਆਪਾਂ ਇਹਨੂੰ ਗੁੱਲੀਆਂ ਕਹਿੰਦੇ ਹਾਂ, ਉਹ ਇਹਨਾਂ ਨੂੰ ਈਟੀ ਕਹਿੰਦੇ ਹੈ। ਮਹਾਰਾਜ ਨੇ ਉਹ ਬੋਲੀ ਦਾ ਸ਼ਬਦ ਇੱਥੇ ਵਰਤ ਲਿਆ, ਇਹੋ ਮਨ ਈਟੀ ਹਾਥ ਕਰੋ ਫੁਨ, ਪੁਨਾ ਨਿਸ਼ਚੇ ਰੂਪੀ ਚਾਟੀ ਦੇ ਵਿੱਚ ਵਿਵੇਕ ਰੂਪੀ ਮਧਾਣੀ ਪਾ ਕਰਕੇ ਸੰਕਲਪ ਵਿਕਲਪਾਂ ਦੀ ਈਟੀ ਗੁੱਲੀਆਂ ਨੂੰ ਸਮਦਨ ਸਾਧਨਾ ਰੂਪੀ ਹੱਥ ਹੱਥਾਂ ਦੇ ਵਿੱਚ ਫੜਨਾ ਕਰੋ ਤੇ ਇਸ ਕਰਕੇ ਫਿਰ ਆਪਣੇ ਮਨ ਨੂੰ ਅਧੀਨ ਕਰਨ ਦੇ ਲਈ ਤੇ ਅਧੀਨ ਕਰਨ ਰੂਪੀ ਹੱਥਾਂ ਦੇ ਵਿੱਚ ਗੁੱਲੀਆਂ ਫੜਨਾ ਕਰੋ।
ਨੇਤਰਾਂ ਨੀਂਦ ਨਾ ਆਵੇ,
ਜੋ ਆਪਣੇ ਮਨ ਬੁੱਧ ਰੂਪੀ ਨੇਤਰਾਂ ਦੇ ਵਿੱਚ ਅਵਿਦਿਆ ਰੂਪੀ ਨੀਂਦ ਨਹੀਂ ਆਵੇ ਆਉਣ ਦੇਣੀ, ਇਹੋ ਨੇਤਰਾ ਪਾਉਣਾ ਹੈ। ਹੁਣ ਜਿਹੜਾ ਨੇਤਰਾ ਹੈ ਉਹ ਦਹੀਂ ਰਿੜਕਣ ਵਾਲੀ ਰੱਸੀ ਨੂੰ ਨੇਤਰਾ ਕਹਿੰਦੇ ਹੈ ਤੇ ਇਸ ਪ੍ਰਕਾਰ ਦੇ ਮਹਾਰਾਜ ਨੇ ਪ੍ਰਮਾਣ ਦਿੱਤੇ ਹੈ ਤੇ ਇਹ ਨੇਤਰਾ ਪਾਉਣਾ ਕਰੇ। ਤੇ ਮਹਾਰਾਜ ਸਾਹਿਬ ਜੀ ਨੇ ਇਹ ਫਰਮਾਨ ਕੀਤਾ ਹੈ,
ਰਸਨਾ ਨਾਮ ਜਪੋ ਤਬ ਮਥੀਐ,
ਇਹ ਜਦੋਂ ਰਸਨਾ ਜੀਵ ਦੁਆਰਾ ਪਰਮੇਸ਼ਰ ਦਾ ਨਾਮ ਜਪੋ ਜਪਣਾ ਕਰੋਗੇ ਤੇ ਮਹਾਰਾਜ ਸਾਹਿਬ ਕਹਿੰਦੇ ਤਬ ਤਦੋਂ ਇਹ ਗੁਰੂ ਉਪਦੇਸ਼ ਰੂਪੀ ਦੁੱਧ ਜਿਹੜਾ ਨਾ ਇਹ ਮਥੀਆ ਰਿੜਕਿਆ ਜਾਵੇਗਾ। ਫਿਰ
ਇਨ ਬਿਦ ਅੰਮ੍ਰਿਤ ਪਾਵ ਹੋ,
ਤੇ ਉਧਰ ਤਾਂ ਦਹੀਂ ਰਿੜਕਣ ਵਾਲੇ ਨੂੰ ਮੱਖਣ ਮਿਲ ਜਾਂਦਾ, ਇਧਰ ਭਾਈ ਇਸ ਵਿਧ ਤਰੀਕੇ ਦੇ ਨਾਲ ਗਿਆਨ ਰੂਪੀ ਮੱਖਣ ਪ੍ਰਾਪਤ ਹੋ ਜਾਂਦਾ। ਬ੍ਰਹਮਾਨੰਦ ਰੂਪੀ ਜਾਂ ਅੰਮ੍ਰਿਤ ਇਹ ਜਿਹੜਾ ਨਾ ਗਿਆਨ ਰੂਪੀ ਮੱਖਣ ਪ੍ਰਾਪਤ ਹੋ ਜਾਂਦਾ, ਜਿਹਦੇ ਚ ਬ੍ਰਹਮਾਨੰਦ ਰੂਪੀ ਸਵਾਦ ਹੈ ਉਹ ਮੱਖਣ ਪਾਵੋ ਪ੍ਰਾਪਤ ਕਰ ਲਵੋਗੇ। ਪ੍ਰਸ਼ਨ ਕੀਤਾ ਮਹਾਰਾਜ, ਮੱਖਣ ਕੱਢ ਕੇ ਫਿਰ ਠਾਕਰਾਂ ਵਾਸਤੇ ਨਈ ਵੇਦ ਭੋਗ ਬਣਾ ਕੇ ਭੋਗ ਲਵਾਇਆ ਜਾਂਦਾ, ਪੂਜਾ ਕਰੀਦੀ, ਇਧਰ ਕਿਹੋ ਜਿਹੀ ਪੂਜਾ ਹੈ? ਤਦ ਉੱਤਰ ਦੇ ਵਿੱਚ ਮਹਾਰਾਜ ਸਾਹਿਬ ਜੀ ਨੇ ਪੂਜਾ ਦਾ ਪ੍ਰਕਾਰ ਦੱਸ ਦੇਣ, ਫਿਰ ਹੁਣ ਅਨੇਕਾਂ ਭਾਵਨਾ ਕਰਦੇ ਹੋਏ ਮਨ ਨੂੰ ਸੰਪਟ ਕਥਨ, ਇਹ ਕਥਨ ਕਰਕੇ ਫਰਮਾਉਂਦੇ ਹਨ ਮਹਾਰਾਜ।
ਮਨ ਸੰਪਟ ਜਿਤ ਸਤ ਸਰ ਨਾਵਣ,
ਇਹ ਦੇਖੋ ਭਾਈ ਵੀ ਨੰਨੇ ਨੂੰ ਕੰਨਾ ਵਾਹ ਵਾਹ ਢਿਣਾਣਾ, ਇਹੀ ਅੱਖਰ ਹੈ ਨਾ, ਤੇ ਇਸ ਨੂੰ ਜੇ ਆਪਾਂ ਅੱਖਰਾਂ ਦੇ ਵਾਸਤੇ ਨਾਵਣ, ਪਰ ਨਾਵਣ ਪਾਠ ਗਲਤ ਹੈ, ਨਾਵਣ ਨਹਾਉਣ ਦਾ ਵਾਚਕ ਹੈ, ਇਸ ਕਰਕੇ ਇਹਨੂੰ ਨਾਵਣ ਪਾਠ ਕਰਨਾ। ਇਹ ਭਾਈ ਜਿਵੇਂ ਪੰਡਿਤ ਲੋਕ ਠਾਕਰਾਂ ਨੂੰ ਇੱਕ ਡੱਬੇ ਚ ਬੰਦ ਕਰਕੇ ਰੱਖਦੇ ਹੈ, ਇਧਰ ਮਨ ਨੂੰ ਪਰਮੇਸ਼ੁਰ ਦੇ ਤੇ ਇਸ ਤਰ੍ਹਾਂ ਪਰਮੇਸ਼ੁਰ ਦੇ ਵਸਣ ਦਾ ਇੱਕ ਸੰਪਟ ਡੱਬਾ ਬਣਾਉਣਾ ਕਰੇ, ਤੇ ਜਿਸ ਕਰਕੇ ਜਿਤ ਜਿਸ ਦਾ ਸਤਸੰਗਤ ਰੂਪੀ ਸਰ ਸਰੋਵਰ ਵਿੱਚ ਸਰਬਣ ਮੰਨਣ ਨਿਧਿਆਸਨ ਰੂਪ ਨਾਵਣ ਇਸ਼ਨਾਨ ਕਰੇ।
ਭਾਵਨ ਪਾਤੀ ਤ੍ਰਿਪਤ ਕਰੇ,
ਭਾਵਨ ਭਾਵਨਾ ਸ਼ਰਧਾ ਰੂਪੀ ਤੁਲਸੀ ਦੇ ਪਾਤੀ ਪਤੇ ਚੜਾ ਕੇ ਇਸ ਨੂੰ ਜਾਂ ਪਾਤੀ ਪਤਲਾਂ ਦੇ ਭੋਜਨ ਪਾ ਕੇ ਮਾਲਕ ਪਰਮਾਤਮਾ ਨੂੰ ਤ੍ਰਿਪਤ ਪ੍ਰਸੰਨ ਕਰੇ, ਇਧਰ ਇਹ ਪੂਜਾ ਹੈ।
ਪੂਜਾ ਪ੍ਰਾਣ ਸੇਵਕ ਜੇ ਸੇਵੇ,
ਜੇ ਜੋ ਪ੍ਰਾਣ ਪ੍ਰਾਣਾ ਪ੍ਰਿਅੰਤ ਤੇ ਸੇਵਕ ਦਾਸ ਹੈ, ਜਿਹੜਾ ਦਾਸ ਹੋ ਕੇ ਸੇਵੇ ਸੇਵਾ ਟਹਿਲ ਕਰਨੀ ਕਰੇ, ਇਹੋ ਪੂਜਾ ਕਰੇ। ਜੋ ਪ੍ਰਾਣ ਅਰਪਣੇ ਭਾਵ ਸੇਵਕ ਹੋ ਕੇ ਸਵਾਸ ਸਵਾਸ ਸਿਮਰਨ ਭਜਨ ਕਰਨਾ, ਇਹੋ ਪਰਮੇਸ਼ੁਰ ਨੂੰ ਖੁਸ਼ ਕਰਨ ਲਈ ਪੂਜਾ ਕਰੇ। ਬਾਕੀ ਦਾ ਪਦਾਰਥ ਸਭ ਵਾਹਿਗੁਰੂ ਦੇ ਪੈਦਾ ਕੀਤੇ ਹੋਏ ਨੇ, ਤੇ ਇਸ ਪ੍ਰਕਾਰ ਜੇ ਕਰੇ ਗਏ ਕਰਨਗੇ ਜੋ ਵੀ
ਇਨ ਵਿਦ ਸਾਹਿਬ ਰਵਤ ਰਹਿ,
ਇਹ ਭਾਈ ਜਿਹੜੇ ਨਵੇਂ ਵਿਦਿਆਰਥੀ ਤੁਹਾਡੇ ਵਿੱਚ ਸ਼ਾਮਲ ਹੋਇਆ ਉਹਨਾਂ ਨੂੰ ਖਾਸ ਕਰਕੇ ਬਚਿਓ, ਤੁਸੀਂ ਦੇਖੋ ਵੀ ਨੰਨੇ ਦੇ ਹੇਠ ਇੱਕ ਥੋੜਾ ਜਿਹਾ ਚਿੰਨ੍ਹ ਲੱਗਿਆ ਹੋਇਆ, ਇਸ ਨੂੰ ਸੰਪਰਦਾ ਦੇ ਵਿੱਚ ਹਲੰਤ ਕਿਹਾ ਜਾਂਦਾ ਹੈ, ਇਹਦਾ ਨਾਮ ਹੈ ਹਲੰਤ। ਇਹਦੇ ਨਾਲ ਫਿਰ ਇਸ ਪ੍ਰਕਾਰ ਇਨ, ਜੇ ਇਹ ਨਾ ਲੱਗਿਆ ਹੁੰਦਾ ਤਾਂ ਬਣ ਗਿਆ ਇਨ, ਇਹ ਇਨ ਬਣਾਤਾ ਇਸ ਵਿੱਚ ਇਹਨਾਂ ਨੇ, ਇਹ ਧਿਆਨ ਰੱਖਣਾ ਹੈ। ਇਨ ਵਿਦ ਸਾਹਿਬ ਰਵਤ ਹੈ, ਜਿਹੜਾ ਰਵਤ ਪਾਠ ਹੈ ਇਹਨੂੰ ਰਵਤ ਨਹੀਂ ਕਰਨਾ, ਰਵਤ ਪੋਲਾ ਜਿਹਾ ਪਾਠ ਕਰਨਾ, ਇਹ ਪਾਠ ਦੀ ਘੁੰਡੀ ਹੈ। ਤੇ ਇਸ ਕਰਕੇ ਇਨ ਵਿਦ ਸਾਹਿਬ ਰਵਤ ਹੈ, ਇਨ ਇਸ ਵਿਦ ਤਰੀਕੇ ਦੇ ਨਾਲ ਸਾਹਿਬ ਮਾਲਕ ਪਰਮੇਸ਼ੁਰ ਦੇ ਜਸ ਨੂੰ ਰਵਤ ਨਾਮ ਉਚਾਰਨ ਕਰਨ ਦਾ ਹੁੰਦਾ ਹੈ, ਉਚਾਰਨ ਕਰੇ ਇਸ ਤਰੀਕੇ ਦੇ ਨਾਲ ਪਰਮੇਸ਼ੁਰ ਵਿੱਚ ਰਵਤ ਸਮਾਏ ਅਭੇਦ ਹੋਏ ਰਹਿ ਰਹੀ ਦਾ ਹੈ।
ਕਹਿ ਦੇ ਕਹਿ ਕਹੀ ਕਹਿ ਜਾਵੇ,
ਪਰਮੇਸ਼ੁਰ ਦੇ ਸਿਮਰਨ ਰੂਪੀ ਪੂਜਾ ਤੋਂ ਬਗੈਰ ਹੋਰ ਅਨਾਤਮ ਪੂਜਾ ਬਾਰੇ ਕਹਿਣ ਵਾਲੇ ਕਹਿ ਕਹਿੰਦੇ ਹੋਏ, ਉਹ ਇਸ ਪ੍ਰਕਾਰ ਫਿਰ ਕਹਿੰਦੇ ਕਹਿ ਕਹਿ ਕੇ ਆਖ ਆਖ ਕੇ ਵੇਦਾਂ ਸ਼ਾਸਤਰਾਂ ਦੀਆਂ ਕਈਆਂ ਹੋਈਆਂ ਕਥਾਵਾਂ ਨੂੰ ਆਖ ਆ ਕੇ ਪਰਲੋਕ ਨੂੰ ਜਾਵ ਹੈ, ਚਲੇ ਜਾ ਰਹੇ ਹਨ। ਇਹ ਭਾਈ ਕੱਕੇ ਦੇ ਨਾਲ ਦੋ ਹਾਹੇ ਨੇ, ਜਿਹੜੇ ਨਵੇਂ ਵਿਦਿਆਰਥੀ ਆਏ ਉਹਨਾਂ ਕਰਕੇ ਖਾਸ ਹੈ ਵੀ ਤੁਸੀਂ ਦੋਨੇ ਹਾਹਿਆਂ ਨੂੰ ਬੋਲਣਾ ਕੀ ਹੈ, ਕਹਿ ਹੈ, ਦੋਨੇ ਹਾਹੇ ਬੋਲਣ, ਜੇ ਕਹੇ ਤਾਂ ਕਹੇ ਤਾਂ ਇੱਕ ਹਾ ਗਿਆ, ਉਹਦੀ ਸਿਆਰੀ ਗਈ। ਇਸ ਕਰਕੇ ਧਿਆਨ ਰੱਖਣਾ ਹੈ ਕਿਉਂਕਿ ਇਹਨਾਂ ਦੇ ਤਾਂ ਇਹ ਕੁੰਡੀਆਂ ਪੱਕੀਆਂ ਨੇ। ਤੁਸੀਂ ਜਿਹੜੇ ਨਵੇਂ ਸ਼ਾਮਲ ਹੋਏ ਤੁਹਾਨੂੰ ਇਹ ਦੱਸਿਆ ਜਾਂਦਾ, ਹੌਲੀ ਹੌਲੀ ਫਿਰ ਸਮਝ ਆ ਜਾਏਗੀ। ਬਹੁਤੇ ਤਰ ਤੁਹਾਡੇ ਵਿੱਚ ਸਿਆਣੇ ਗੁਰਮੁਖ ਬੈਠੇ ਜਿਹੜੇ ਅਰਥਾਂ ਨੂੰ ਸਮਝਣ ਵਾਲੇ, ਕੁਝ ਵਿਦਿਆਰਥੀ ਨਵੇਂ ਆ ਜਿਹੜੇ ਕੇਵਲ ਪਾਠ ਸਮਝ ਲੈਣ, ਤਾਂ ਐਡੀ ਵੀ ਬਹੁਤ ਵੱਡੀ ਬਾਤ ਹੈ, ਅਰਥਾਂ ਸਹਿਜ ਸਮਝਿਆ ਜਾਂਦਾ ਹੈ। ਤੇ ਇਸ ਕਰਕੇ ਅੱਗੇ ਦੱਸਦੇ, ਤੁਮ ਸਰ ਬੋਲਦੇ ਜੀ,
ਤੁਮ ਸਰ ਅਵਰ ਨਾ ਕੋਈ,
ਹੇ ਪਰਮੇਸ਼ਰ ਤੁਮ, ਤੁਹਾਡੇ ਸਰ ਸਦਰਸ਼, ਤੁਹਾਡੇ ਵਰਗਾ ਅਵਰ ਹੋਰ ਕੋਈ ਵੀ ਦੇਵੀ ਦੇਵਤਾ ਨਹੀਂ ਹੈ।
ਭਗਤ ਹੀਣ ਨਾਨਕ ਜਨ ਜੰਪੈ,
ਸਤਿਗੁਰੂ ਜੀ ਜਨ ਦਾਸਾ ਭਾਵ ਦੇ ਵਿਚ ਇਹ ਉਚਾਰਨ, ਜੰਪੈ ਨਾਮ ਉਚਾਰਨ ਕਰਨ ਦਾ, ਉਚਾਰਨ ਕਰਦੇ ਦੁਨੀਆਂ ਦੀ ਦ੍ਰਿਸ਼ਟੀ ਭਾਵੇਂ ਅਸੀਂ, ਤੇ ਇਹ ਜਿਹੜੇ ਨੇ ਟਲ ਖੜਕਾਉਣ ਰੂਪ, ਧੂਪ ਦਿਖਾਉਣ ਨੂੰ, ਦੀਵੇ ਆਦਿ ਜਗਾਉਣ ਕਰਕੇ, ਇਹ ਜਿਹੜਾ ਭਗਤੀ ਤੋਂ ਹੀਣ ਹੀਣ ਹੈ, ਇਹਨਾਂ ਵੱਲੋਂ ਹੀਣੇ ਹਾਂ, ਇਹ ਕਰਮ ਨਹੀਂ ਕਰਦੇ ਹਾਂ।
ਹਉ ਸਾ ਲਾਹੀ ਸੱਚਾ ਸੋਈ,
ਪਰ ਅਸਲੀ ਪੂਜਾ ਅਸੀਂ ਵਾਹਿਗੁਰੂ ਦੀ ਕਰਦੇ ਹਾਂ, ਭਾਵੇਂ ਪ੍ਰਤੱਖ ਕੋਈ ਟਲ ਨਹੀਂ ਸਿੱਖ ਖੜਕਾਉਂਦਾ, ਨਾ ਗੁਰੂ ਸਾਹਿਬਾਂ ਨੇ ਖੜਕਾਏ ਨਾ ਧੋ ਗਏ। ਹਾਂ ਅਸੀਂ ਤਾਂ ਸੋਈ ਓ ਸੱਚਾ ਸਤ ਸਰੂਪ ਜਿਹੜਾ ਪਰਮੇਸ਼ਰ ਨੂੰ ਸਲਾਹੀ ਸਾਲਾਹੀ ਤੋਂ ਭਾਵ ਸਲਾਹਾਂ ਕਰਦੇ ਹਾਂ।
ਸੂਹੀ ਮਹੱਲਾ ਪਹਿਲਾ ਘਰ ਦੂਜਾ,
ਸੂਹੀ ਰਾਗਣੀ ਦੇ ਅੰਦਰ, ਦੂਸਰੇ ਸੁਰਤਾਲ ਦੇ ਅੰਦਰ ਗੁਰੂ ਸਾਹਿਬ ਜੀ ਨੇ, ਗੁਰੂ ਨਾਨਕ ਸਾਹਿਬ ਜੀ ਦਾ ਇਹ ਪਾਵਨ ਬਚਨ ਹੈ, ਇਹ ਬਚਨ ਇਹ ਸਿੱਧਾਂ ਦੇ ਪ੍ਰਥਾਏ ਜਿਹੜਾ ਉਪਰੋਕਤ ਸ਼ਬਦ ਹੋਇਆ ਹੈ, ਇਹ ਸੁਣ ਕੇ ਸਿੱਧਾਂ ਨੇ ਸਤਿਗੁਰੂ ਦੇ ਚਰਨ ਫੜ ਲਏ ਸੀ, ਬੇਨਤੀ ਕੀਤੀ, ਮਹਾਰਾਜ ਇਹ ਮਨ ਟਿਕਦਾ ਨਹੀਂ ਹੈ। ਤਾਂ ਗੁਰੂ ਸਾਹਿਬ ਜੀ ਨੇ ਫਿਰ ਇਹ ਸੂਹੀ ਰਾਗਣੀ ਦੇ ਅੰਦਰ ਉਹਨਾਂ ਨੂੰ ਸੰਬੋਧਨ ਕਰਦੇ ਸਿੱਧਾਂ ਦੇ ਪ੍ਰਥਾਏ, ਇਹ ਰਾਗ ਦੇ ਦੂਸਰੇ ਸੁਰਤਾਲ ਦੇ ਵਿੱਚ ਇਹ ਸ਼ਬਦ ਉਚਾਰਨ ਕੀਤਾ, ਪਹਿਲਾਂ ਮੰਗਲ ਕਰਦੇ ਹਨ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ,
ਇੱਕ ਅਦੁੱਤੀ ਓਅੰਕਾਰ ਸਰਬ ਕਾ ਪ੍ਰਕਾਸ਼ਕ ਸਤਨਾਸ ਤੋਂ ਰਹਿਤ ਗੁਰ ਚੇਤਨ ਪ੍ਰਸਾਦ ਆਨੰਦ ਸਰੂਪ, ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ ਇਹ ਵਿਸ਼ੇਸ਼ਣ ਬ੍ਰਹਮ ਦੇ।
ਅੰਤਰ ਵਸੈ ਨਾ ਵਾਰ ਜਾਏ,
ਇਹ ਸ਼ਬਦ ਇੱਥੋਂ ਸ਼ੁਰੂ ਹੁੰਦਾ ਹੈ ਪਰ ਇਹਦੇ ਅਰਥ ਜਿਹੜੇ ਨੇ ਉਹ ਰਹਾਉ ਵਾਲੀ ਤੁਕ ਤੋਂ ਸ਼ੁਰੂ ਹੋਣਗੇ। ਰਹਾਉ ਵਾਲੀ ਤੁਕ ਤੇ ਨਿਗਾਹ ਕਰੋਗੇ ਉੱਥੇ ਲਿਖਿਆ, ਐਸਾ ਗਿਆਨ ਜਪਹੋ ਮਨ ਮੇਰੇ, ਹੋਵ ਹੋ ਚਾਕਰ ਸਾਚੇ ਕੇਰੇ, ਇਹ ਰਹਾਉ ਵਾਲੀ ਤੁਕ ਹੈ, ਅਰਥ ਇੱਥੋਂ ਹੈ। ਹੇ ਮੇਰੇ ਮਨਾ, ਐਸਾ ਅਜਿਹਾ ਗਿਆਨ ਸਮਝ ਕੇ ਪਰਮੇਸ਼ੁਰ ਨੂੰ ਜਪੋ ਜਪਣਾ ਕਰੋ, ਅਤੇ ਸੱਚੇ ਵਾਹਿਗੁਰੂ ਦੇ ਕੇਰੇ ਦਾ ਅਰਥ ਹੁੰਦਾ ਦੇ ਚਾਕਰ ਦਾਸ ਹੋਵੋ ਹੋਣਾ ਕਰੋ। ਹੁਣ ਮੁੜ ਤੋਂ ਇਹਦੇ ਅਰਥ ਹੋਣਗੇ, ਹਾਂਜੀ, ਅੰਤਰ ਵਸੈ,
ਅੰਤਰ ਵਸੈ ਨਾ ਬਾਹਰ ਜਾਏ,
ਫਿਰ ਉਹ ਪਰਮੇਸ਼ੁਰ ਤੇਰੇ ਅੰਤਰ ਅੰਦਰ ਹੀ ਵਸੈ ਵਸ ਰਿਹਾ ਹੈ, ਉਸ ਨੂੰ ਖੋਜਣ ਦੇ ਲਈ ਬਾਹਰ ਜੰਗਲਾਂ ਉਜਾੜਾਂ ਵਿੱਚ ਸੰਕਲਪਾਂ ਵਿਕਲਪਾਂ ਵਿੱਚ ਨਾ ਜਾਏ, ਨਾ ਜਾਣਾ ਕਰ, ਭਾਵ ਅੰਤਰਮੁਖ ਬਿਰਤੀ ਕਰਕੇ ਨਾਮ ਵਿੱਚ ਜੁੜੇ ਰਹਿਣਾ ਕਰ। ਜਦੋਂ ਅੰਤਰ ਹਿਰਦੇ ਵਿੱਚ ਅੰਤਰ ਵਸੈ ਨਾ ਵਾਰ ਜਾਏ, ਹਿਰਦੇ ਪਰਮੇਸ਼ੁਰ ਦਾ ਨਾਮ ਵਸ ਜਾਂਦਾ ਹੈ ਤਾਂ ਇਹ ਮਨ ਬਾਹਰ ਜਾਣ ਜੋਗਾ ਨਹੀਂ ਰਹਿੰਦਾ। ਫਿਰ ਭਾਵ ਕਿ ਜਿਵੇਂ ਪਿੰਗਲਾ ਆਦਮੀ ਪੈਰਾਂ ਨਾਲ ਤੁਰ ਕੇ ਜਾ ਨਹੀਂ ਸਕਦੇ, ਪੈਰ ਨਹੀਂ ਹੈ, ਇਉਂ ਸ਼ੁੱਧ ਮਨ ਆਪਣੇ ਸੰਕਲਪ ਵਿਕਲਪਾਂ ਰੂਪੀ ਪੈਰਾਂ ਤੋਂ ਬਾਹਰ ਹੋ ਜਾਂਦਾ ਹੈ। ਤਾਂ ਹੀ ਪ੍ਰਮਾਣ ਦਿੱਤਾ ਨਾ ਮਹਾਰਾਜ ਸਾਹਿਬ ਨੇ ਕਿਹਾ, ਮੇਰਾ ਚਿੱਤ ਨਾ ਚੱਲੈ ਮਨ ਭਇਓ ਪੰਗ, ਇਹ ਪ੍ਰਮਾਣ ਦਿੱਤਾ। ਇਸ ਕਰਕੇ ਪਰਮੇਸ਼ੁਰ ਵਾਹਿਗੁਰੂ ਦੇ ਨਾਮ ਦੇ ਚਿੰਤਨ ਦੇ ਪ੍ਰਤਾਪ ਨਾਲ ਫਿਰ ਬਾਹਰ ਨਹੀਂ ਜਾਂਦਾ, ਅੰਤਰਮੁਖ ਹੋ ਜਾਂਦਾ ਮਨ ਜਿਹੜਾ।
ਅੰਮ੍ਰਿਤ ਛੋੜ ਕਾਹੇ ਬਿਖ ਖਾਏ,
ਫਿਰ ਅੰਮ੍ਰਿਤ ਪਰਮੇਸ਼ੁਰ ਦਾ ਨਾਮ, ਇਹਨੂੰ ਛੱਡ ਤਿਆਗ ਕਰਕੇ ਕਾਹੇ ਕਿਸ ਵਾਸਤੇ, ਵਿਸ਼ਿਆਂ ਦੀ ਵਿਉਹ ਖਾਏ ਖਾਂਦਾ ਹੈ, ਪਾਪ ਨਹੀਂ ਖਾਂਦਾ। ਜਿਹਨੂੰ ਅੰਮ੍ਰਿਤ ਮਿਲ ਗਿਆ ਭਾਈ ਉਹ ਕਿਉਂ ਜ਼ਹਿਰ ਕਿਉਂ ਖਾਊਗਾ ਫਿਰ।
ਐਸਾ ਗਿਆਨ ਜਪਹੋ ਮਨ ਮੇਰੇ,
ਇਹਦੇ ਅਰਥ ਪਹਿਲਾਂ ਹੋ ਗਏ ਪਰ ਫਿਰ ਵੀ ਨਾਲ ਲੜੀ ਜੋੜਨ ਵਾਸਤੇ, ਇਹੋ ਜਿਹਾ ਜਿਹੜਾ ਬ੍ਰਹਮ ਗਿਆਨ ਹੈ, ਅਜਿਹਾ ਗਿਆਨ ਜਿਹੜਾ ਜਾਣ ਕਰਕੇ, ਐਸਾ ਗਿਆਨ ਜਪੋ ਮਨ ਮੇਰੇ, ਜਪੋ ਨਾਲ ਹੀ ਇਹਦਾ ਵਿਸਰਾਮ ਲਾਉਣਾ, ਐਸਾ ਗਿਆਨ ਜਪੋ ਮਨ ਮੇਰੇ, ਹੇ ਮੇਰੇ ਮਨਾ, ਇਹੋ ਜਿਹਾ ਗਿਆਨ ਕਰਕੇ ਪਰਮੇਸ਼ੁਰ ਦੇ ਨਾਮ ਨੂੰ ਜਪਣਾ ਕਰੋ। ਅੱਗੇ ਦੱਸਦੇ ਨੇ
ਹੋਵੋ ਚਾਕਰ ਸਾਚੇ ਕੇਰੇ
ਸੱਚੇ ਪਰਮੇਸ਼ਰ ਦੇ ਕੇਰੇ ਦਾ ਅਰਥ ਹੈ ਦੇ ਚਾਕਰ ਦਾਸ ਹੋਣਾ
ਕਰੋ
ਅਸਾਈ ਦੇ ਕੇ ਫਰਮਾਉਂਦੇ ਹੈ
ਗਿਆਨ ਧਿਆਨ ਸਭ ਕੋਈ ਰਵੇ
ਮਹਾਰਾਜ ਕਹਿੰਦੇ ਹੇ ਸਿੱਧੋ ਨਿਰਗੁਣ ਸਰੂਪ ਦੇ ਗਿਆਨ ਤੇ ਸਰਗੁਣ ਸਰੂਪ ਦੇ ਧਿਆਨ ਦੀਆਂ ਗੱਲਾਂ ਇਹਨਾਂ ਨੂੰ ਸਭ ਸਾਰੇ ਲੋਕ ਹੀ ਰਵੇ ਉਚਾਰਨ ਕਰਦੇ ਆ ਕਹਿੰਦੇ ਤਾਂ ਸਾਰੇ ਹੀ ਹਨ
ਸਭ ਕੋਈ ਰਵੇ
ਗਿਆਨ ਧਿਆਨ ਜਿਹੜਾ ਦੁਬਾਰੇ ਬੋਲਦੇ ਜੀ ਸਾਰੇ
ਗਿਆਨ ਧਿਆਨ ਸਭ ਕੋਈ ਰਵੇ
ਇਹ ਸਿੱਧੋ ਨਿਰਗੁਣ ਸਰੂਪ ਦੇ ਗਿਆਨ ਤੇ ਸਰਗੁਣ ਸਰੂਪ ਦੇ ਧਿਆਨ ਦੀਆਂ ਗੱਲਾਂ ਨੂੰ ਤਾਂ ਸਭ ਸਾਰੇ ਸਾਰੇ ਕੋਈ ਸਭ ਕੀ ਸਾਰੇ ਲੋਕ ਹੀ ਜਿਹੜੇ ਵਿਦਵਾਨ ਕਥਾ ਵਾਚਕ ਨੇ ਜਾਂ ਪ੍ਰਚਾਰਕ ਨੇ ਜਾਂ ਤੁਹਾਡੇ ਵਰਗੇ ਸਾਧਕ ਸਭ ਕੋਈ ਸਾਰਾ ਕੋਈ ਰਵੇ ਉਚਾਰਨ ਕਰਦੇ ਹਨ
ਬਾਂਧਨ ਬਾਂਧਿਆ ਸਭ ਜਗ ਭਵੇ
ਪਰ ਹਿਰਦੇ ਦੇ ਧਾਰਨ ਕਰੇ ਤੋਂ ਬਗੈਰ ਬਾਂਧਨ ਬੰਧਨਾਂ ਵਿਚ ਬਾਂਧਿਆ ਬੱਝਿਆ ਹੋਇਆ ਸਭ ਸਾਰਾ ਜਗ ਸੰਸਾਰ ਹੀ ਭਵੇ ਭੌਂਦਾ ਫਿਰਦਾ ਚੱਕਰ ਕੱਢਦਾ ਫਿਰਦਾ ਜਾਂ ਇਹ ਬਾਂਧਨ ਬਾਂਧਿਆ ਸਭ ਜਗ ਭਵੇ ਕਾਮ ਕ੍ਰੋਧ ਹੰਗਤਾ ਮਮਤਾ ਆਦਿ ਕਰਤਾ ਭੋਗਤਾ ਦੇ ਬੰਧਨਾਂ ਚ ਬੱਝਿਆ ਹੋਇਆ ਜੀਵ ਸਭ ਸਾਰੇ ਸੰਸਾਰ ਦੀਆਂ ਜੂਨਾਂ ਵਿਚ ਭੌਂਦਾ ਫਿਰਦਾ ਹੈ
ਸੇਵਾ ਕਰੇ ਸੋ ਚਾਕਰ ਹੋਏ
ਹੇ ਸਿੱਧੋ ਗੁਰਮਤ ਦਾ ਇਹ ਨਿਰਣਾ ਹੈ ਕਿ ਜੋ ਪ੍ਰਤੱਖ ਹੱਥਾਂ ਪੈਰਾਂ ਦੇ ਨਾਲ ਸੇਵਾ ਕਰਦਾ ਹੈ ਪਰਮੇਸ਼ਵਰ ਦੀ ਭਗਤੀ ਰੂਪ ਸੇਵਾ ਟਹਿਲ ਕਰੇ ਕਰਦਾ ਹੈ ਮਹਾਰਾਜ ਸਾਹਿਬ ਕਹਿੰਦੇ ਸੋ ਚਾਕਰ ਹੋਏ ਉਹੀ ਅਸਲ ਚਾਕਰ ਸੇਵਕ ਹੋਏ ਹੁੰਦਾ ਹੈ ਗੁਰਸਿੱਖ ਨੂੰ ਸਭ ਤੋਂ ਪਹਿਲਾਂ ਸੇਵਾ ਤੇ ਸੇਵਾ ਤੋਂ ਦੂਸਰਾ ਸਿਮਰਨ ਹੈ ਸੇਵਾ ਔਰ ਸਿਮਰਨ ਇਹਨਾਂ ਦੋਨਾਂ ਬਿਨਾਂ ਕਾਮਯਾਬੀ ਨਹੀਂ ਹੈ ਸਿਮਰਨ ਦੇ ਵਿਚ ਵੀ ਕਾਮਯਾਬੀ ਸੇਵਾ ਦੁਆਰਾ ਹੈ ਕੋਈ ਵੀ ਸੇਵਾ ਕਰਕੇ ਦੇਖ ਲਓ ਮਨ ਸ਼ਾਂਤ ਰਹਿਣ ਲੱਗ ਜੂਗਾ ਬੇਕਾਰ ਘੱਟ ਫੁਰਨਗੇ ਤੇ ਇਸ ਕਰਕੇ ਸੇਵਾ ਕਰੇ ਸੋ ਚਾਕਰ ਹੋਏ ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੈ ਚਿੱਤ ਲਾਏ ਅੱਗੇ ਦੱਸਦੇ ਹਨ
ਜਲ ਥਲ ਮਹੀਲ ਰਵ ਰਹਿਆ ਸੋਏ
ਫਿਰ ਉਹ ਸੇਵਕ ਦਾ ਐਸਾ ਨਿਸ਼ਚਾ ਵੱਧ ਜਾਂਦਾ ਹੈ ਕਿ ਸੋਏ ਉਹ ਪਰਮੇਸ਼ਰ ਜਲ ਤਰਲ ਜਗ੍ਹਾ ਥਾਵਾਂ ਤੇ ਥਲ ਖੁਸ਼ਕ ਜਗ੍ਹਾ ਮਹੀਲ ਦੇ ਦੋ ਅਰਥ ਨੇ ਇੱਕ ਤਾਂ ਮਹੀਲ ਦਾ ਅਰਥ ਹੈ ਵਿੱਚ ਇਹਨਾਂ ਦੇ ਵਿੱਚ ਦੂਸਰਾ ਮਹੀ ਦਾ ਅਰਥ ਹੈ ਧਰਤੀ ਅਲ ਦਾ ਅਰਥ ਹੈ ਆਕਾਸ਼ ਉਹਨਾਂ ਸਾਰੇ ਥਾਈ ਰਵ ਰਹਿਆ ਜਲ ਥਲ ਮਹੀਲ ਰਵ ਰਹਿਆ ਸੋਏ ਉਹ ਫਿਰ ਸਾਰੀ ਜਗ੍ਹਾ ਰਵ ਰਿਹਾ ਵਿਆਪਕ ਹੋ ਰਿਹਾ ਦਿਸਦਾ ਉਹਨਾਂ ਨੂੰ ਤੇ ਜਾਂ ਫਿਰ ਬੋਲ ਦੋ ਜੀ ਦੁਬਾਰੇ ਜਲ
ਜਲ ਥਲ ਮਹੀਲ ਰਵ ਰਹਿਆ ਸੋਏ
ਜਲ ਦੀ ਨਿਆਈ ਉੱਤਮ ਅਧਿਕਾਰੀ ਥਲ ਦੀ ਨਿਆਈ ਕਨਿਸ਼ਠ ਅਧਿਕਾਰੀ ਮਹੀ ਪ੍ਰਿਥਵੀ ਦੀ ਨਿਆਈ ਬੁੱਧੀਵਾਨ ਆਕਾਸ਼ ਦੀ ਨਿਆਈ ਦਸਮ ਦੁਆਰ ਆਦਿ ਦੀ ਥਾਈ ਉਹ ਵਿਆਪਕ ਹੋ ਰਿਹਾ ਸਾਰੀ ਜਗ੍ਹਾ
ਹਮ ਨਹੀਂ ਚੰਗੇ ਬੁਰਾ ਨਹੀਂ ਕੋਈ
ਹੇ ਸਿੱਧੋ ਕਹਿੰਦੇ ਕੁਝ ਗੱਲਾਂ ਨੁਕਤੇ ਦੀਆਂ ਕਹਿੰਦੇ ਜੇ ਕੋਈ ਐਸਾ ਨਿਸ਼ਚਾ ਕਰ ਲਵੇ ਵੀ ਮੈਂ ਚੰਗਾ ਨਹੀਂ ਹਾਂ ਕਹਿੰਦੇ ਸਮਝ ਲਓ ਵੀ ਉਹਨੂੰ ਕੋਈ ਵੀ ਬੰਦਾ ਬੁਰਾ ਨਹੀਂ ਲੱਗੂਗਾ ਫਿਰ ਕਿਉਂ ਆਪਣੇ ਆਪ ਨੂੰ ਉਹਨੇ ਸਮਝ ਲਿਆ ਵੀ ਮੈਂ ਚੰਗਾ ਨਹੀਂ ਹਾਂ ਤਾਂ ਫਿਰ ਇਹਦਾ ਮਤਲਬ ਵੀ ਕਬੀਰ ਸਭ ਤੇ ਹਮ ਬੁਰੇ ਵੀ ਮੈਂ ਸਭ ਤੋਂ ਬੁਰਾ ਤੇ ਬਾਕੀ ਦਾ ਮਤਲਬ ਵੀ ਜਦ ਸਭ ਤੋਂ ਮੈਂ ਬੁਰਾ ਬਾਕੀ ਮੇਰੇ ਨਾਲ ਤਾਂ ਚੰਗੇ ਹੋਏ ਨਾ ਫਿਰ ਹਮ ਨਹੀਂ ਚੰਗੇ ਜਦੋਂ ਇਹ ਨਿਸ਼ਚਾ ਕਰ ਲਿਆ ਬੁਰਾ ਨਹੀਂ ਕੋਏ ਇਹ ਗੁਰੂ ਨਾਨਕ ਸਾਹਿਬ ਦਾ ਉਪਦੇਸ਼ ਹੈ ਤੁਸੀਂ ਐਸਾ ਨਿਸ਼ਚਾ ਕਰ ਲਓ ਵੀ ਅਸੀਂ ਚੰਗੇ ਭਲੇ ਸ੍ਰੇਸ਼ਟ ਨਹੀਂ ਹਾਂ ਅਤੇ ਕੋਈ ਕੋਈ ਵੀ ਬੁਰਾ ਭੈੜਾ ਨਹੀਂ ਹੈ
ਪ੍ਰਣਵਤ ਨਾਨਕ ਤਾਰੇ ਸੋਏ
ਸਤਿਗੁਰੂ ਜੀ ਪ੍ਰਣਵਤ ਬੇਨਤੀ ਪੂਰਵਕ ਉਚਾਰਨ ਕਰਦੇ ਨੇ ਐਸੇ ਗੁਣ ਧਾਰਨ ਕਰਨ ਦੇ ਨਾਲ ਬੇਨਤੀ ਪੂਰਵਕ ਇਹ ਕਥਨ ਹੈ ਵੀ ਐਸੇ ਗੁਣ ਧਾਰਨ ਕਰਨ ਨਾਲ ਸੋਏ ਉਹ ਪਰਮੇਸ਼ਵਰ ਵਾਹਿਗੁਰੂ ਜਿਹੜਾ ਹੈ ਨਾ ਸਾਨੂੰ ਇਹ ਸੰਸਾਰ ਸਮੁੰਦਰ ਤੋਂ ਤਾਰੇ ਤਾਰ ਲਏਗਾ ਇਹ ਉਪਦੇਸ਼ ਸੁਣ ਕੇ ਸਿੱਧ ਨਿਹਾਲ ਹੋ ਗਏ ਤੇ ਗੁਰੂ ਸਾਹਿਬ ਜੀ ਦੇ ਸਾਧ ਸੰਗਤ ਜੀ ਫਿਰ ਉਹ ਪੈਰੀ ਪੈ ਗਏ ਉਹਨਾਂ ਦੀ ਪੀਰ ਨਾਮੇ ਤੀਰ ਤੋਂ ਫਿਰ ਮਹਾਰਾਜ ਸਾਹਿਬ ਜੀ ਇੱਥੋਂ ਵਿਦਾ ਹੋ ਗਏ ਤੇ ਇਹ ਉਪਦੇਸ਼ ਦਿੱਤਾ ਸੀ ਦੋ ਸ਼ਬਦਾਂ ਦੇ ਅੱਗੇ ਫਰਮਾਨ ਕਰਦੇ ਨੇ
ਸੂਹੀ ਮਹੱਲਾ ਪਹਿਲਾ ਘਰ ਸੇਵਾ
ਤੇ ਜਿਸ ਵੇਲੇ ਕਿਉਂਕਿ ਸੂਹੀ ਰਾਗਣੀ ਦੇ ਅੰਦਰ ਪਹਿਲੇ ਪਾਤਸ਼ਾਹ ਦਾ ਛੇਵੇਂ ਸੁਰਤਾਲ ਦੇ ਵਿੱਚ ਇਹ ਸ਼ਬਦ ਹੈ ਤੇ ਅੱਗੇ ਮੰਗਲ ਕਰਦੇ ਹਾਂ ਬੋਲ ਦੋ ਨਾਲ ਕੋਈ
ਇੱਕ ਓਅੰਕਾਰ ਸਤਿਗੁਰ ਪ੍ਰਸਾਦ
ਇੱਕ ਅਦੁੱਤੀ ਓਅੰਕਾਰ ਸਰਬ ਕਾ ਪ੍ਰਕਾਸ਼ ਕਸਤ ਨਾਸ ਤੋਂ ਰਹਿਤ ਗੁਰਚੇਤਨ ਪ੍ਰਸਾਦ ਆਨੰਦ ਸਰੂਪ ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ ਜਿਹੜਾ ਹੁਣ ਅੱਗੇ ਸ਼ਬਦ ਆ ਰਿਹਾ ਹੈ, ਇਹ ਸ਼ਬਦ ਦੀ ਉਥਾਨ ਕਹਿ ਵੀ ਜਿਸ ਵੇਲੇ ਸਤਿਗੁਰੂ ਜੀ ਭਾਈ ਬਾਲੇ ਤੇ ਮਰਦਾਨੇ ਸਮੇਤ ਉਹ ਦੇਸ਼ ਰਟਨ ਕਰਦੇ ਹੋਏ ਉਸ ਇਲਾਕੇ ਵਿਚ ਵਿਚਰ ਰਹੇ ਸਨ ਜਿੱਥੇ ਖੁਰਮਾ ਸ਼ਹਿਰ ਹੈ, ਉਹ ਤੋਂ ਲਾਂਭੇ ਸੀ ਅਜੇ। ਭਾਈ ਮਰਦਾਨੇ ਨੇ ਕਿਹਾ, ਮਹਾਰਾਜ ਬੜਾ ਸਮਾਂ ਹੋ ਗਿਆ ਆਪਾਂ ਨੂੰ ਬਾਹਰ ਘੁੰਮਦਿਆਂ ਨੂੰ, ਵੀ ਬਹੁਤ ਕੁਛ ਦੇਖਿਆ, ਵੀ ਅੱਜ ਮੇਰੇ ਥੋੜਾ ਜਿਹਾ ਖਿਆਲ ਹੈ ਵੀ ਘਰ ਯਾਦ ਆਉਂਦਾ, ਵੀ ਘਰ ਨੂੰ ਚੱਲੀਏ। ਕਹਿੰਦੇ ਮਰਦਾਨਿਆਂ, ਹਾਂ ਬਾਈ ਘਰ ਤਾਂ ਮੇਰੇ ਵੀ ਯਾਦ ਆਉਂਦਾ। ਕਹਿੰਦਾ, ਸ਼ੁਕਰ ਹੈ ਅੱਜ ਤੱਕ ਤੁਸੀਂ ਨਹੀਂ ਸੀ ਕਦੇ ਕਿਹਾ ਵੀ ਮੇਰੇ ਘਰ ਯਾਦ ਆਉਂਦਾ, ਮੈਂ ਹੀ ਕਹਿੰਦਾ ਰਿਹਾ ਮੇਰੇ ਘਰ ਯਾਦ। ਕਹਿੰਦੇ ਮਰਦਾਨਿਆਂ, ਗਲਤ ਸਮਝ ਗਿਆ, ਜਿਹੜੇ ਘਰ ਨੂੰ ਤੂੰ ਕਹਿ ਰਿਹਾ ਮੈਂ ਉਹ ਘਰ ਨੂੰ ਨਹੀਂ ਕਹਿ ਰਿਹਾ। ਕਹਿੰਦੇ ਜੀ ਤੁਸੀਂ ਕਿਹੜੇ ਘਰ ਨੂੰ ਕਹਿੰਦੇ ਹੋ? ਕਹਿੰਦੇ ਮੈਂ ਤਾਂ ਆਪਣਾ ਸੱਚਖੰਡ ਰੂਪੀ ਘਰ ਹੈ ਜਿੱਥੋਂ ਮੈਂ ਆਇਆ, ਇਹ ਤਾਂ ਕਰਨ ਆਸਮਾਨ। ਇਸ ਕਰਕੇ ਬਾਈ ਕਹਿੰਦੇ ਗੱਲ ਇਹ ਹੈ ਵੀ ਘਰ ਤਾਂ ਮੇਰੇ ਵੀ ਯਾਦ ਆਉਂਦਾ ਪਰ ਆਪਾਂ ਇਕੱਠੇ ਨਹੀਂ ਜਾ ਸਕਦੇ ਤੇ ਅੱਗੇ ਪਿੱਛੇ ਜਾਵਾਂਗੇ, ਤੈਂ ਪਹਿਲਾਂ ਜਾਣਾ ਅਸੀਂ ਬਾਅਦ ਜਾਵਾਂਗੇ। ਮਰਦਾਨਾ ਕਹਿਣਗੇ ਮਹਾਰਾਜ ਮੇਰਾ ਅੰਤ ਵੇਲਾ ਆ ਗਿਆ। ਕਹਿੰਦੇ ਹਾਂ, ਉਦਾਸ ਹੋ ਗਿਆ, ਚਿਹਰੇ ਤੇ ਰੰਗ ਥੋੜਾ ਜਿਹਾ ਬਦਲ ਗਿਆ। ਕਹਿੰਦੇ ਮਰਦਾਨੇ ਉਦਾਸ ਹੋਇਆ ਤੇ ਜੇ ਤੂੰ ਘਰ ਜਾ ਕੇ ਪ੍ਰਾਣ ਛੱਡਣਾ ਚਾਹੁੰਦੇ ਤੈਨੂੰ ਇੱਕ ਛਿਨ ਵਿੱਚ ਤਲਵੰਡੀ ਭੇਜ ਦਿੰਦੇ। ਕਹਿੰਦਾ ਤੁਸੀਂ? ਕਹਿੰਦੇ ਮੈਂ ਤਾਂ ਨਹੀਂ ਜਾਣਾ। ਕਹਿੰਦੇ ਮਹਾਰਾਜ ਤੁਹਾਨੂੰ ਛੱਡ ਕੇ ਮੈਂ ਨਹੀਂ ਜਾਣਾ, ਅੰਤ ਦਾ ਹੋਵੇ ਵੇਲਾ ਵੀ ਮੈਂ ਤੁਹਾਨੂੰ ਛੱਡ ਕੇ ਜਾਊਂਗਾ, ਮੈਂ ਕਰਦਿਆਂ ਤੋਂ ਕੀ ਲੈਣਾ, ਤੁਸੀਂ ਮੇਰਾ ਭਲਾ ਕਰਨਾ। ਕਹਿੰਦੇ ਫਿਰ ਜੇ ਇਹ ਗੱਲ ਹੈ ਫਿਰ ਤੂੰ ਠੀਕ ਹੈ ਵੀ ਸਾਡੇ ਕੋਲ ਰਹਿ। ਕਹਿੰਦੇ ਜੀ ਉਮਰ ਕਿੰਨੀ ਰਹਿ ਗਈ ਮੇਰੀ? ਮਹਾਰਾਜ ਕਹਿੰਦੇ 5 ਕੁ ਦਿਨ ਦੀ ਹੈ। ਮਹਾਰਾਜ ਪ੍ਰਾਣ ਜਦੋਂ ਮੈਂ ਛੱਡੂੰਗਾ ਤੁਸੀਂ ਮੇਰੇ ਕੋਲ ਹੋਵੋਗੇ? ਕਹਿੰਦੇ ਮਰਦਾਨਿਆਂ, ਇਹ ਹੋ ਸਕਦਾ ਮੈਂ ਤੇਰੇ ਕੋਲ ਨਾ ਹੋਵਾਂ, ਮੈਂ ਤੇਰੇ ਕੋਲ ਹੋਵਾਂਗਾ, ਤੂੰ ਉਧਰ ਨਾ, ਤੇਰੀ ਅਜੇ ਪ੍ਰਾਲਭ ਰਹਿੰਦੀ ਹੈ ਬਾਕੀ। ਵੀ ਹੁਣ ਖੁਰਮੇ ਸ਼ਹਿਰ ਦੇ ਵਿੱਚ ਕੁਛ ਤੇਰੀ ਪ੍ਰਾਲਭ ਦੇ ਵਿੱਚ ਪਦਾਰਥ ਲਿਖਿਆ ਹੋਇਆ, ਉਹ ਤੂੰ ਭੋਗ ਲੈ, ਤੂੰ ਹੁਣ ਜੰਮਣ ਮਰਨ ਤੋਂ ਰਹਿਤ ਹੈ, ਉਹ ਪ੍ਰਾਲਭ ਤਾਂ ਤੇਰੀ ਰਹਿ ਨਾ ਜਾਵੇ, ਉੱਥੋਂ ਤੁਰ ਕੇ ਖੁਰਮੇ ਸ਼ਹਿਰ ਆਵੇ। ਤੇ ਮਹਾਰਾਜ ਸਾਹਿਬ ਜਦੋਂ ਉਸ ਥਾਂ ਤੇ ਆਏ, ਗਰੀਬ ਨਵਾਜ ਨੇ ਉਹਨੂੰ ਮਰਦਾਨੇ ਨੂੰ ਪਦਾਰਥ ਖਵਾਇਆ ਤੇ ਜਦੋਂ ਦਿਨ ਚੜ ਗਿਆ ਕਹਿਣ ਲੱਗੇ ਮਰਦਾਨਿਆਂ, ਹਾਂ ਮਹਾਰਾਜ। ਕਹਿੰਦੇ ਵੀ ਸੱਜਣਾ ਬਹੁਤ ਲੰਮਾ ਸਾਥ ਤੈਂ ਨਿਭਾਇਆ ਮੇਰੇ ਨਾਲ। ਕਹਿੰਦੇ ਮੈਂ ਬਹੁਤ ਖੁਸ਼ ਹਾਂ, ਤੂੰ ਗਰੀਬ ਘਰ ਵਿੱਚ ਜੰਮਿਆ, ਪਹਿਲਾਂ ਤਾਂ ਬਚਪਨ ਦੇ ਵਿੱਚ ਤੂੰ ਮੇਰਾ ਸਾਥੀ ਬਣਿਆ, ਆਪਾਂ ਇਕੱਠੇ ਖੇਡਦੇ ਰਹੇ, ਭਾਈ ਬਾਲਾ ਤੂੰ ਤੇ ਮੈਂ, ਮੈਂ ਤਾਂ ਤੁਹਾਡੇ ਦੋ ਤੋਂ ਬਿਨਾਂ ਕੋਈ ਇਹੋ ਜਿਹਾ ਮਿੱਤਰ ਹੀ ਨਹੀਂ ਬਣਾਇਆ, ਤੁਹਾਡੇ ਨਾਲ ਜ਼ਿੰਦਗੀ ਲੰਘ ਗਈ ਮੇਰੀ। ਕਹਿੰਦੇ ਵੀ ਤੂੰ ਗਰੀਬ ਘਰ ਵਿੱਚ ਪੈਦਾ ਹੋ ਕੇ ਕਦੇ ਲਾਲਚ ਨਹੀਂ ਕਰਿਆ ਵੀ ਮੇਰੇ ਨਿਆਣੇ ਭੁੱਖੇ ਮਰਦੇ ਹੋ ਰਹੇ। ਇੱਕ ਵਾਰੀ ਤੈਨੂੰ ਕਿਹਾ ਸੀ ਜਦੋਂ ਸਾਡਾ ਗ੍ਰਿਸਤੀ ਜੀਵਨ ਸ਼ੁਰੂ ਹੋਇਆ ਵੀ ਮਰਦਾਨਿਆਂ ਤੂੰ ਬੇਦੀਆਂ ਦਾ ਮਰਾਸੀ ਹੈ, ਤੂੰ ਮੰਗੀ ਨਾ ਕਿਸੇ ਤੋਂ ਤੇ ਤੂੰ ਸਾਤੋਂ ਬਿਨਾਂ ਕਦੇ ਕਿਸੇ ਕੋਲੋਂ ਮੰਗਿਆ ਨਹੀਂ, ਜੇ ਕਿਤੇ ਮੰਗਿਆ ਪਰ ਹੁਣ ਤਾਂ ਤੈਨੂੰ ਸੰਤੁਸ਼ਟ ਕਰ ਦਿੱਤਾ। ਕਹਿੰਦੇ ਵੀ ਅੱਜ ਤੈਨੂੰ ਮੈਂ ਕਹਿਣਾ ਮਰਦਾਨਿਆਂ ਮੰਗ ਲੈ ਜਿਹੜਾ ਕੁਛ ਵੀ ਮੰਗਣਾ। ਕਹਿੰਦਾ ਮਹਾਰਾਜ ਦਿਓਗੇ? ਕਹਿੰਦੇ ਮਰਦਾਨਿਆਂ ਤੈਨੂੰ ਲੱਗਦਾ ਵੀ ਮੈਂ ਹੱਥ ਕੁੱਟੂੰ ਤੇਰੇ ਵੱਲੋਂ, ਤੂੰ ਜ਼ਿੰਦਗੀ ਨਿਭਾਈ ਹੈ ਇਸ ਕਰਕੇ ਵੀ ਤੂੰ ਮੰਗ ਲੈ ਜਿਹੜਾ। ਹੁਣ ਇਹ ਸਾਰੀ ਵਾਰਤਾ ਸ੍ਰੀ ਗੁਰੂ ਨਾਨਕ ਪ੍ਰਕਾਸ਼ ਦੇ ਵਿੱਚ ਖੁਰਮੇ ਸ਼ਹਿਰ ਦੇ ਵਿੱਚ ਆਉਣ ਦੀ ਜਿਹੜੀ ਹੈ, ਕਹਿੰਦੇ ਅਬ ਚਲ ਖੁਰਮੇ ਨਗਰ ਮਝਾਰਾ ਤਹਿ ਤਬ ਖਾਨੋ ਰਹਿਓ ਆਹਾਰਾ। ਉੱਥੇ ਕੁਛ ਰਹਿੰਦਾ ਸੀ ਆਹਾਰ ਖਾਣ ਤੋਂ, ਤਜੋ ਸਰੀਰ ਜਹਾਂ ਮਰਦਾਨੇ ਉੱਥੇ ਸਰੀਰ ਛੱਡੇਗਾ ਤੂੰ, ਸੰਤ ਤੋਰ ਰਹਿ ਤੇ ਥਾਨੇ, ਤੇਰੀ ਔਲਾਦ ਵੀ ਇੱਥੇ ਆ ਕੇ ਰਹੂਗੀ। ਤੂੰ ਤਾਂ ਕਹਿੰਦਾ ਸੀ ਮੈਂ ਔਲਾਦ ਕੋਲ ਸਰੀਰ ਛੱਡਾਂ ਪਰ ਔਲਾਦ ਤੇਰੀ ਇੱਥੇ ਆ ਕੇ ਵਸੂਗੀ, ਇਹ ਅਸਾਂ ਵਚਨ ਕੀਤਾ। ਜਦੋਂ ਸਮਾਂ ਆ ਗਿਆ, ਮਹਾਰਾਜ ਕਹਿੰਦੇ ਮਰਦਾਨਿਆਂ ਵੀ ਮੰਗ ਲੈ ਜਿਹੜਾ ਕੁਛ ਮੰਗਦੇ। ਕਹਿਣ ਲੱਗਿਆ ਮਹਾਰਾਜ ਥੋੜਾ ਜਿਹਾ ਸੰਕੋਚ ਆਉਂਦਾ। ਕਹਿੰਦੇ ਕਿਉਂ? ਕਹਿੰਦਾ ਜੀ ਗਲਤੀਆਂ ਬਹੁਤ ਕਰਦਾ ਰਿਹਾ, ਸ਼ਰਮ ਆਉਂਦੀ ਹੈ ਮੰਗਣ ਲੱਗਿਆ ਹੁਣ। ਕਹਿੰਦੇ ਨਹੀਂ, ਸ਼ਰਮ ਨਾ ਕਰ, ਸਮਾਂ ਨਹੀਂ ਹੈ ਹੁਣ ਬਹੁਤ। ਦੋਨੇ ਚਰਨਾਂ ਦੇ ਉੱਤੇ ਸਿਰ ਰੱਖ ਕੇ ਕਹਿੰਦਾ ਮਹਾਰਾਜ ਇੱਕ ਵਾਰੀ ਇੰਨਾ ਵਚਨ ਕਰ ਦਿਓ ਵੀ ਮੇਰੇ ਜਿੰਨੇ ਵੀ ਮੈਂ ਭੁੱਲਾਂ ਕਰਦਾ ਰਿਹਾ, ਤੁਹਾਡੀ ਬੇਅਦਬੀ ਕਰਦਾ ਰਿਹਾ, ਵੀ ਤੁਸੀਂ ਇੱਕ ਵਾਰੀ ਕਹਿ ਦਿਓ ਵੀ ਮਰਦਾਨਿਆਂ ਮਾਫ਼ ਹੈ, ਮੇਰੇ ਪ੍ਰਾਣ ਸੌਖੇ ਨਿਕਲ ਜਾਣਗੇ। ਮਹਾਰਾਜ ਕਹਿੰਦੇ ਉਹ ਮਰਦਾਨੇ ਅਸੀਂ ਤਾਂ ਕਦੇ ਮਨ ਨਹੀਂ ਲਾਈ ਗੱਲ, ਤੂੰ ਮਨ ਲਾਈ ਬੈਠੇ, ਇੰਨਾ ਪ੍ਰਸੰਨ ਹੋ ਗਏ। ਕਹਿੰਦੇ ਮਰਦਾਨਿਆਂ ਮੈਂ ਵੀ ਮਾਫ਼ ਕੀਤਾ ਜਾਂ ਤੈਨੂੰ ਖੁਦਾ ਨੇ ਵੀ ਮਾਫ਼ ਕੀਤਾ, ਨਿਰੰਕਾਰ ਨੇ ਮਾਫ਼ ਕੀਤਾ, ਤੂੰ ਮੁਕਤ ਹੋਇਆ, ਹੋਰ ਮੰਗ ਕੀ ਮੰਗਦੇ? ਕਹਿੰਦਾ ਇੱਕ ਮੰਗ ਹੋਰ ਹੈ। ਕਹਿੰਦੇ ਮੰਗ ਲੈ ਹੁਣ ਕਸਰ ਨਾ ਰਹੇ। ਕਹਿੰਦਾ ਮਹਾਰਾਜ ਮੈਨੂੰ ਸੁਪਨਾ ਆਇਆ ਵੀ ਜਿਹੜੇ ਇੱਥੇ ਦੱਬੇ ਜਾਂਦੇ ਨੇ ਉਹ ਦੋਜ਼ਖ ਵਿੱਚ ਸਾੜੇ ਜਾਂਦੇ ਨੇ। ਮੈਂ ਮੁਸਲਮਾਨਾਂ ਦੇ ਘਰ ਜੰਮਿਆ, ਮਹਾਰਾਜ ਮੈਨੂੰ ਕਬਰ 'ਚ ਨਾ ਦੱਬਿਓ, ਮੇਰਾ ਸਰੀਰ ਮਹਾਰਾਜ ਦਾਹ ਸੰਸਕਾਰ ਕਰ ਦਿਓ। ਮਹਾਰਾਜ ਕਹਿੰਦੇ ਜਾ, ਇਹ ਵੀ ਪਰਵਾਨ ਹੈ, ਮੈਂ ਆਪਣੇ ਹੱਥੀ ਤੇਰਾ ਸੰਸਕਾਰ ਕਰੂੰਗਾ ਮਰਦਾਨਿਆਂ। ਸਤ ਵਚਨ ਮਹਾਰਾਜ ਕਹਿੰਦੇ ਫਿਰ ਜਿਸ ਵੇਲੇ ਐਨ ਸਮਾਂ ਜਿਹੜਾ ਸੀ ਨੇੜੇ ਆਉਣ ਪਹੁੰਚਿਆ, ਕਹਿੰਦਾ ਮਹਾਰਾਜ ਮੈਂ ਤੁਹਾਡੇ ਚਰਨਾਂ ਦੇ ਉੱਤੇ ਸਿਰ ਰੱਖ ਕੇ ਪ੍ਰਾਣ ਤਿਆਗਣੇ। ਮਹਾਰਾਜ ਕਹਿੰਦੇ ਅੱਛਾ, ਮੈਂ ਤੇਰੇ ਕੋਲ ਹਾਂ। ਤੇ ਮਹਾਰਾਜ ਸਾਹਿਬ ਦੇ ਚਰਨਾਂ 'ਚ ਪਿਆ, ਬਾਲਾ ਪੁੱਛਦਾ, ਕਹਿੰਦੇ ਮਰਦਾਨਿਆਂ। ਫਿਰ ਮਹਾਰਾਜ ਨੇ ਬ੍ਰਹਮ ਗਿਆਨ ਕਰਾਤਾ ਉਹਨੂੰ, ਕਹਿੰਦਾ ਉਹ ਮਰਨਾ ਕੀ ਹੈ, ਸਰੀਰ ਇਹ ਤਾਂ ਪਹਿਲਾਂ ਹੀ ਤੱਤਾਂ ਦਾ ਮਰਿਆ ਹੋਇਆ, ਮੈਂ ਤਾਂ ਮਹਾਰਾਜ ਅਮਰ ਹੋ ਗਿਆ। ਕਹਿੰਦਾ ਗਰੀਬ ਨਿਵਾਜ਼ ਜਿਹੜੀ ਕਿਰਪਾ ਅੱਜ ਕੀਤੀ ਹੈ ਪਹਿਲਾਂ ਕਿਉਂ ਨਾ ਕੀਤੀ, ਮੈਂ ਭੁੱਲਾ ਹੀ ਨਾ ਕਰਦਾ। ਕਹਿੰਦੇ ਫਿਰ ਕਹਾਣੀਆਂ ਨਹੀਂ ਸੀ ਬਣਨੀਆਂ, ਸੁੱਖਾਂ ਦਾ ਭਲਾ ਹੋਣ ਵਾਸਤੇ ਕਹਾਣੀਆਂ ਬਣਾਈਆਂ, ਤੂੰ ਇਹਦਾ ਨਾ ਖਿਆਲ ਕਰ। ਤੇ ਭਾਈ ਬਾਲਾ ਪੁੱਛਦਾ, ਕਹਿੰਦੇ ਮਰਦਾਨਿਆਂ ਤੈਨੂੰ ਪਤਾ ਲੱਗ ਗਿਆ ਵੀ ਕਿੰਨੇ ਸਵਾਰ ਹੈ? ਕਹਿੰਦਾ ਹਾਂ ਮੈਨੂੰ ਪਤਾ ਲੱਗ ਗਿਆ, ਪਰ ਬਾਲਿਆ ਹੁਣ ਮੈਨੂੰ ਬੁਲਾਉਣਾ ਨਹੀਂ, ਮੈਂ ਤੈਨੂੰ ਇੱਕ ਗੱਲ ਕਹਿ ਦਿੰਦਾ। ਹੇ ਸਤਿਗੁਰੂ ਜੀ, ਤੁਹਾਡੀ ਕਿਰਪਾ ਦੇ ਨਾਲ ਮੇਰੇ 9 ਸਾਹ ਬਾਕੀ ਰਹਿੰਦੇ ਨੇ, ਗਿਣ ਕੇ ਦੇਖ ਲਓ। ਨਾਨਕ ਪ੍ਰਕਾਸ਼ ਲਿਖਿਆ, 9 ਅਬ ਸਵਾਸ ਆਵਨੇ ਰਹੇ, ਗਿਣ ਦੇਖੋ ਮੈਂ ਕੂੜ ਨਾ ਕਹੇ। ਮੈਂ ਝੂਠ ਨਹੀਂ ਕਿਹਾ, 9 ਹੀ ਸਾਹ ਬਾਕੀ ਨੇ। ਉਹ ਫਿਰ ਹਰੇਕ ਸਾਹ ਦੇ ਨਾਲ ਵਾਹਿਗੁਰੂ 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 ਕਹਿੰਦਾ, ਜਦੋਂ 9ਵਾਂ ਸਾਹ ਆਇਆ ਕਹਿੰਦਾ ਵਾਹਿਗੁਰੂ, ਉਹਦੇ ਮਹਾਰਾਜ ਦੇ ਚਰਨਾਂ 'ਚ ਪ੍ਰਾਣ ਤਿਆਗ ਗਿਆ। ਮਹਾਰਾਜ ਸਾਹਿਬ ਜੀ ਵਿਰਾਗ ਵਿੱਚ ਆ ਕੇ ਕਹਿੰਦੇ ਬਾਲਿਆ, ਹਾਂ ਮਹਾਰਾਜ। ਤੇ ਉਹ ਜਾਣ ਤੋਂ ਪਹਿਲਾਂ ਬਾਲੇ ਤੋਂ ਵੀ ਮਾਫ਼ੀ ਮੰਗੀ ਸੀ ਪਿੱਛੇ ਰਹਿ ਕੇ, ਕਹਿੰਦੇ ਬਾਲਿਆ ਤੂੰ ਮੇਰਾ ਭਰਾ ਹੈ, ਮਾਫ਼ ਕਰ ਦੇ, ਮੈਂ ਤੇਰੇ ਵੀ ਕਈ ਵਾਰੀ ਆਖੇ ਨਹੀਂ ਸੀ। ਕਹਿੰਦੇ ਮਰਦਾਨਿਆਂ, ਤੇ ਤੋਂ ਬਿਨਾਂ ਬਹੁਤ ਔਖਾ ਲੱਗੇਗਾ ਮੈਨੂੰ ਵੀ, ਬੜਾ ਸਾਥ ਨਿਭਿਆ, ਚਲੋ ਕਰਤਾਰ ਦੀ ਰਜਾ, ਸਭ ਨੇ ਜਾਣਾ, ਅਸੀਂ ਵੀ ਤਾਂ ਆ ਜਾਣਾ। ਉਸ ਵੇਲੇ ਕਹਿੰਦੇ ਬਾਲਿਆ, ਲੱਕੜਾਂ ਇਕੱਠੀਆਂ ਕਰ, ਸਾਡੇ ਅਸਾਂ ਸਿਰ ਇਹਦਾ ਭਾਰ ਹੈ। ਭਾਰ ਕੀ ਹੈ ਵੀ ਬੜੀ ਜ਼ਿੰਦਗੀ ਨਿਭਾਈ, ਭਾਰ ਇਹ ਹੈ ਵੀ ਨਹੀਂ ਕਿਹਾ ਸੀ ਸੰਸਕਾਰ ਤੁਸੀਂ ਹੱਥੀਂ ਕਰਿਓ। ਇੱਕ ਚਾਦਰ ਮਹਾਰਾਜ ਨੇ ਆਪਣੀ ਲਾਹੀ, ਇੱਕ ਭਾਈ ਬਾਲੇ ਦੀ। ਮਰਦਾਨੇ ਨੂੰ ਕਹਿਤਾ ਆਪ ਹੀ ਇਸ਼ਨਾਨ ਕਰਿਆ, ਤੂੰ ਇਸ਼ਨਾਨ ਆਪ ਹੀ ਕਰਕੇ ਆ। ਕਹਿੰਦੇ ਅੰਤਮ ਇਸ਼ਨਾਨ ਤੇਰਾ ਇਹੀ ਹੈ। ਮਹਾਰਾਜ ਸਾਹਿਬ ਨੇ ਫਿਰ ਉਹ ਲੱਕੜਾਂ ਇਕੱਠੀਆਂ ਕਰਕੇ ਉਹਦੇ ਤੇ ਸਾਧ ਸਿੰਘ ਜੀ ਆਪਣੀ ਚਾਦਰ ਪਾ ਕੇ, ਚਾਦਰ ਕੀ ਸੀ ਵੀ ਜਨਮਾਂ ਜਨਮਾਤਰਾਂ ਦਾ ਪਰਦਾ ਢੱਕ ਦਿੱਤਾ। ਕਹਿੰਦੇ ਜਾ, ਤੇਰੇ ਸਾਰੇ ਗੁਨਾਹ ਮਾਫ਼ ਕੀਤੇ। ਚੰਡਾ ਲਾਇਆ ਤੇ ਉੱਥੋਂ ਮਹਾਰਾਜ ਸਾਹਿਬ ਜੀ ਫਿਰ ਕਹਿੰਦੇ ਬਾਲਿਆ ਹੁਣ ਕੀ ਖਿਆਲ ਹੈ? ਕਹਿੰਦਾ ਮੇਰਾ ਖਿਆਲ ਕੀ ਹੈ ਵੀ ਰਬਾਬੀ ਤਾਂ ਆਪਣਾ ਗਿਆ, ਹੁਣ ਆਪਾਂ ਵੀ ਚਲੀਏ। ਫਿਰ ਮਹਾਰਾਜ ਸਾਹਿਬ ਜੀ ਤਲਵੰਡੀ ਆ ਗਏ। ਚੰਦਰਭਾਨ ਦਾ ਖੂਹ ਸੀ ਜਿਹੜਾ, ਭਾਈ ਬਾਲੇ ਦੇ ਪਿਤਾ ਦਾ ਨਾਂ ਚੰਦਰਭਾਨ, ਉੱਥੇ ਬਹਿ ਗਏ। ਕਹਿੰਦੇ ਬਾਲਿਆ, ਸਜਾਦੇ ਨੂੰ ਬੁਲਾ ਕੇ ਲਿਆ, ਮਰਦਾਨੇ ਦਾ ਜਿਹੜਾ ਪੁੱਤ ਸੀ, ਦੱਸੀ ਨਾ ਤੂੰ, ਮੈਂ ਆਪ ਹੀ ਦੱਸੂਗਾ, ਕਿਉਂਕਿ ਮਰੇ ਦੀ ਖ਼ਬਰ ਜਿਹੜੀ ਦੇਣੀ ਹੁੰਦੀ ਹੈ ਨਾ, ਉਹ ਥੋੜ੍ਹਾ ਜਿਹਾ ਢੰਗ ਨਾਲ ਦੇਈਦੀ ਹੈ। ਬਾਲਾ ਜਦੋਂ ਗਿਆ, ਸਜਾਦੇ ਨੇ ਦੇਖ ਲਿਆ, ਉਹਨੂੰ ਦੇਖ ਕੇ ਭਾਈ ਬਾਲੇ ਨੂੰ ਕਹਿੰਦਾ, ਜੀ ਮੇਰਾ ਬਾਪੂ ਕਿੱਥੇ ਹੈ? ਕਹਿੰਦੇ ਭਾਈ ਗੁਰੂ ਸਾਹਿਬ ਬਾਹਰ ਬੈਠੇ ਨੇ, ਉਹੀ ਦੱਸਣਗੇ। ਚਲੋ ਜੀ, ਪਰਿਵਾਰ ਚੱਲ ਪਿਆ ਸਾਰਾ। ਮਹਾਰਾਜ ਕਹਿੰਦੇ ਆਓ ਸਜਾਦੇ। ਕਹਿੰਦੇ ਮਹਾਰਾਜ ਮੇਰਾ ਪਿਤਾ? ਕਹਿੰਦੇ ਭਾਈ ਤੇਰਾ ਪਿਤਾ ਤਾਂ ਚਲਿਆ ਗਿਆ ਸੱਚਖੰਡ ਨੂੰ, ਉਹ ਅਸਾਂ ਵਿਦਾ ਕਰ ਦਿੱਤਾ, ਤੈਨੂੰ ਸਿਰੋਪੋ ਦੇਣ ਆਇਆ, ਤੇਰੇ ਬਾਪ ਦੇ ਤਾਂ ਦੇਹ ਕਿਹੋ ਜਿਹਾ ਸਿਰੋਪੋ ਚਾਹੀਦਾ? ਕਹਿੰਦਾ ਮਹਾਰਾਜ ਜਿਹੋ ਜਿਹਾ ਮੇਰੇ ਪਿਤਾ ਨੂੰ ਦਿੱਤਾ। ਕਹਿੰਦੇ ਉਹਨੇ ਤਾਂ ਅੰਤ ਵੇਲੇ ਸੰਸਕਾਰ ਦਾ ਸਿਰੋਪੋ ਲਿਆ, ਫਿਰ ਤੂੰ ਇਹ ਬਚਨ ਕਰ, ਅੱਜ ਤੋਂ ਬਾਅਦ ਤੁਹਾਡੀ ਕੁੱਲ ਦੇ ਵਿੱਚ ਕਿਸੇ ਨੂੰ ਦਫਨਾਇਆ ਨਾ ਜਾਵੇ, ਸੰਸਕਾਰ ਹੋਵੇ। ਕਹਿੰਦਾ ਮਹਾਰਾਜ ਇਹ ਸਹੀ ਹੋਊਗਾ। ਕਹਿੰਦੇ ਚੱਲ। ਕਹਿੰਦਾ ਮਹਾਰਾਜ ਕਿੱਥੇ ਛੱਡਿਆ ਪਿਤਾ ਨੇ ਸਰੀਰ? ਮਹਾਰਾਜ ਕਹਿੰਦੇ ਚੱਲ ਤੈਨੂੰ ਵਿਖਾ ਦਿੰਦੇ ਹਾਂ। ਮੁੜ ਕੇ ਮਹਾਰਾਜ ਨੂੰ ਲੈ ਕੇ ਫਿਰ ਖੁਰਮੇ ਸ਼ਹਿਰ ਹੋ ਗਏ। ਉੱਥੇ ਆ ਕੇ ਮਹਾਰਾਜ ਸਾਹਿਬ ਜੀ ਕਹਿੰਦੇ ਲੈ ਇੱਥੇ ਹੀ ਰਹਿ ਤੂੰ। ਕਹਿੰਦਾ ਮਹਾਰਾਜ ਇੱਥੇ ਕੋਈ ਜਾਣ ਨਹੀਂ ਪਛਾਣ ਨਹੀਂ। ਕਹਿੰਦੇ ਇਹਦੀ ਚਿੰਤਾ ਨਾ ਕਰ, ਸਾਰੇ ਲੋਕ ਤੇਰੀ ਪੂਜਾ ਕਰਨਗੇ। ਉੱਥੇ ਸਜਾਦੇ ਨੂੰ ਮਹਾਰਾਜ ਨੇ ਉੱਥੇ ਸਿਰੋਪੋ ਦੇ ਕੇ, ਉੱਥੇ ਦੀ ਪ੍ਰਚਾਰਕ ਥਾਪਨ ਕਰਕੇ ਉੱਥੇ ਮਹਾਰਾਜ ਸਾਹਿਬ ਜੀ ਨੇ ਫਿਰ ਉਹ ਸਾਰੇ ਲੋਕਾਂ ਤੋਂ ਪੂਜਾ ਕਰਾਈ। ਪਰ ਜਦੋਂ ਜਾ ਰਹੇ ਸੀ ਨਾ, ਰਸਤੇ ਦੇ ਵਿੱਚ ਜਾਂਦਿਆਂ ਜਾਂਦਿਆਂ ਇੱਕ ਸ਼ਹਿਰ ਆਇਆ, ਤਲੰਬਾ ਸ਼ਹਿਰ ਜਿਸ ਨੂੰ ਕਹਿੰਦੇ। ਉਹਦੇ ਵਿੱਚ ਸਾਧ ਸਿੰਘ ਜੀ ਬੜਾ ਮਨਮਤੀਆ ਇਹੋ ਜਿਹਾ ਠੱਗ ਰਹਿੰਦਾ ਸੀ, ਉਹਨੂੰ ਸੱਜਣ ਠੱਗ ਕਿਹਾ ਜਾਂਦਾ। ਇਹਦੇ ਬਾਰੇ ਜਿਹੜਾ ਇਹ ਸੱਜਣ ਠੱਗ ਸੀ ਤੇ ਇਹਦੇ ਬਾਰੇ ਕੁਛ ਥੋੜੀਆਂ ਦੋ ਰਾਵਾਂ ਇਹ ਸ਼ਬਦ ਦੀ ਉਥਾਨਕਾ ਸ੍ਰੀ ਗੁਰੂ ਨਾਨਕ ਪ੍ਰਕਾਸ਼ ਦੇ ਵਿੱਚ ਇਹ ਇਸ ਤਰ੍ਹਾਂ ਦੀ ਲਿਖੀ ਹੈ ਜਿਹੜੀ ਮੈਂ ਤੁਹਾਨੂੰ ਸੁਣਾਈ ਹੈ ਸ੍ਰੀ ਨਾਨਕ ਪ੍ਰਕਾਸ਼ ਦੇ ਵਿੱਚ। ਪਰ ਤਵਾਰੀਖ ਗਿਆਨੀ ਗਿਆਨ ਸਿੰਘ ਜੀ ਨੇ ਅਰ ਜਨਮ ਸਾਖੀ ਭਾਈ ਬਾਲੇਵਾਲੀ ਦੇ ਵਿੱਚ ਤੇ ਜਾਂ ਸ੍ਰੀ ਗੁਰੂ ਨਾਨਕ ਚਮਤਕਾਰ ਡਾਕਟਰ ਭਾਈ ਵੀਰ ਸਿੰਘ ਦਾ ਜਿਹੜਾ ਲਿਖਿਆ ਹੈ ਉਹਨਾਂ ਨੇ ਮਰਦਾਨੇ ਦੇ ਸਪੁੱਤਰ ਸਜਾਦੇ ਦੀ ਜਗ੍ਹਾ ਮਰਦਾਨੇ ਨੂੰ ਇਹ ਮੰਨਿਆ। ਉੱਥੇ ਇਹ ਇੰਨਾ ਕੁ ਭੇਜਦਾ ਤਾਂ ਕਿਹਾ ਵੀ ਕਿਸੇ ਨੂੰ ਭੁਲੇਖਾ ਨਹੀਂ ਪੈਣਾ ਚਾਹੀਦਾ ਤੇ ਮਰਦਾਨਾ ਹੋਵੇ ਜਾਂ ਉਹਦਾ ਪੁੱਤਰ ਜਿਹੜੀ ਸਾਖੀ ਵਰਤੀਏ। ਪਰ ਨਾਨਕ ਪ੍ਰਕਾਸ਼ ਦੇ ਵਿੱਚ ਇਹ ਮੰਨਿਆ ਵੀ ਉਹ ਸਜਾਦਾ ਸੀ ਜਿਹੜਾ ਮਰਦਾਨੇ ਦਾ ਪੁੱਤਰ। ਇਹਨੂੰ ਜਦੋਂ ਲੈ ਕੇ ਜਾ ਰਹੇ ਤਲੰਬੇ ਸ਼ਹਿਰ ਦੇ ਵਿੱਚ ਸਜਾਦੇ ਨੇ ਕਿਹਾ ਮਹਾਰਾਜ ਮੈਨੂੰ ਭੁੱਖ ਪਿਆਸ ਲੱਗੀ ਆ ਜੇ ਆ ਗਿਆ ਦਿਓ। ਮਹਾਰਾਜ ਕਹਿੰਦੇ ਚੰਗਾ ਭਾਈ ਐ ਕਰ ਵੀ ਜਗ੍ਹਾ ਤਾਂ ਚੰਗੀ ਨਹੀਂ ਹੈ। ਤੇ ਜਿਸ ਵੇਲੇ ਤੁਲੰਬੇ ਸ਼ਹਿਰ ਦੇ ਵਿੱਚ ਪਹੁੰਚੇ ਸੀ ਮਹਾਰਾਜ ਕਹਿੰਦੇ ਜਾਇਆ ਸੱਜਣ ਠੱਗ ਵੈਸ਼ਨੂੰ ਲਿਬਾਸ ਬੈਠਾ ਟਿੱਕੇ ਲਾਏ ਹੋਏ ਨੇ ਨਾਲ ਬੰਦੇ ਰੱਖੇ ਹੋਏ ਨੇ। ਸਜਾਦੇ ਨੇ ਜਾ ਕੇ ਜੋ ਕਿਹਾ ਮੈਨੂੰ ਭੁੱਖ ਲੱਗੀ ਹੈ ਕੋਈ ਖਾਣਾ ਦਿਓ ਪਿਆਸ ਲੱਗੀ ਹੈ। ਤੇ ਉਹ ਜਿਸ ਵੇਲੇ ਉਹਨਾਂ ਨੇ ਦੇਖਿਆ ਸੱਜਣ ਠੱਗ ਨੇ ਵੀ ਦੂਰ ਤੋਂ ਆਇਆ ਕਹਿੰਦੇ ਬੜੇ ਲੰਮੇ ਕਹਿੰਦਾ ਹਾਂਜੀ ਲੰਮੇ ਸਮੇਂ ਦਾ ਉਹਦੇ ਸਜਾਦੇ ਦੇ ਬਸਤਰ ਬੜੇ ਸੁੰਦਰ ਸੀ। ਕਹਿੰਦੇ ਤੇਰਾ ਬਸਤਰ ਬੜੇ ਸੋਹਣੇ ਪਾਏ ਆ ਤੇਰੇ ਤੇਰਾ ਜਜਮਾਨ ਕੈਸਾ ਕਿੱਡਾ ਕੁ ਵੱਡਾ ਹੈ। ਉਹ ਕਹਿੰਦੇ ਉਹ ਤਾਂ ਤਿੰਨੇ ਲੋਕਾਂ ਤੋਂ ਵੱਡਾ। ਸੱਜਣ ਠੱਗ ਕਹਿੰਦਾ ਆਪਣੇ ਵਾਦੀਆਂ ਬੁਲਾ ਕੇ ਕਹਿੰਦੇ ਬਾਈ ਇਹ ਵੱਡੇ ਜਜਮਾਨ ਦਾ ਗਵਈਆ ਇਸ਼ਾਰੇ ਨਾਲ ਸਮਝਾਉਂਦਾ ਕਹਿੰਦਾ ਚੰਗੀ ਤਰ੍ਹਾਂ ਸੇਵਾ ਕਰਿਓ ਇਹਦੀ ਇਸ਼ਾਰਾ ਕਰਤਾ ਵੀ ਪਾ ਦੋ ਭੋਗ ਇਹਦਾ ਲਿਜਾ ਕੇ। ਉਸ ਅਸੀਂ ਅੱਗੇ ਭੋਰੇ ਚ ਲੈ ਕੇ ਫੜ ਕੇ ਉਹਦੀਆਂ ਮੁਸਕਾਂ ਦੇ ਦਿੱਤੀਆਂ ਕੱਪੜੇ ਸਾਰੇ ਲਾ ਲਏ ਉਹਦੇ। ਉਹ ਮਿਹਨਤੀਆਂ ਕਰਦਾ ਮਹਾਰਾਜ ਮੈਨੂੰ ਛਡਾਓ ਚੰਗਾ ਪਿਤਾ ਦੀ ਜਗ੍ਹਾ ਦੇਖਣ ਚੱਲਿਆ ਮੈਂ ਤਾਂ ਕੁਥਾਏ ਮਰਿਆ। ਮਹਾਰਾਜ ਉਸੇ ਵੇਲੇ ਉੱਠ ਕੇ ਕਹਿੰਦੇ ਬਾਲਿਆ ਹਾਂ ਮਹਾਰਾਜ ਕਹਿੰਦੇ ਜਿਵੇਂ ਇਹਦਾ ਬਾਪ ਫਸਦਾ ਰਿਹਾ ਇਵੇਂ ਇਹਦਾ ਪੁੱਤ ਇਹ ਸਜਾਦਾ ਫਸ ਗਿਆ ਚੱਲ ਹੁਣ ਚੱਲ ਕੇ ਛਡਾਈਏ ਨਾਲ ਲਈ ਦੀ ਲੱਜਾ। ਮਹਾਰਾਜ ਨੂੰ ਆ ਕੇ ਮਿਲੇ ਸੱਜਣ ਨੂੰ ਆ ਕੇ ਆਓ ਜੀ ਕਹਿੰਦਾ ਆਓ ਜੀ। ਉਹਨੇ ਕਿਹਾ ਵੀ ਦੋ ਤਿੰਨ ਦੋ ਹੋਰ ਆ ਗਏ ਵੀ ਅੱਜ ਤਾਂ ਕੋਈ ਦਿਨ ਚੰਗਾ ਚੜਿਆ ਵੀ ਇਹਨਾਂ ਨੂੰ ਵੀ ਲੁੱਟਾਂਗੇ। ਕਹਿੰਦੇ ਭਾਈ ਸਾਡਾ ਇੱਕ ਬੰਦਾ ਆਇਆ ਸੀ ਇੱਥੇ ਕਹਿੰਦਾ ਜੀ ਅਸੀਂ ਤਾਂ ਨਹੀਂ ਦੇਖਿਆ। ਕਹਿੰਦੇ ਅੱਛਾ ਤੂੰ ਨਹੀਂ ਦੇਖਿਆ ਕਹਿੰਦੇ ਨਾ ਤੇ ਕਹਿੰਦੇ ਬਾਲਿਆ ਲਿਆ ਇਹਦਾ ਮੂੰਹ ਕਾਲਾ ਕਰੀਏ ਲਿਆ ਅੰਦਰੋਂ ਕੱਢ ਕੇ ਸਜਾਦੇ ਨੂੰ ਕੱਢ ਕੇ ਪੈਰਾਂ ਹੇਠ ਤੇ ਮਿੱਟੀ ਖਿਸਕ ਗਈ। ਅੰਦਰ ਗਿਆ ਉਹ ਵਿਚਾਰਾ ਰੋਵੇ ਮੁਸਕਾਂ ਬੰਨੀਆਂ ਖੋਲਤੀਆਂ ਬਾਲੇ ਨੇ ਉਕਣੇ ਲੈ ਕੇ ਆਇਆ ਇੱਕ ਲੱਕ ਵਾਲਾ ਕੱਪੜਾ ਬਾਕੀ ਕਹਿੰਦੇ ਇਹ ਕਹਿੰਦੇ ਜੀ ਇਹਨਾਂ ਠੱਗਾਂ ਨੇ ਮੇਰੇ ਕੱਪੜੇ ਤਾਰ ਲਏ ਤਾਂ ਵੱਡਾ ਠੱਗ ਹੈ ਜਿਹੜਾ ਬੈਠਾ ਫਿਰ ਸ਼ਰਮ ਦੇ ਮਾਰੇ ਪਸੀਨਾ ਆ। ਮਹਾਰਾਜ ਕਹਿੰਦੇ ਉਹ ਤੂੰ ਇਹੋ ਜਿਹਾ ਜਦੋਂ ਉੱਥੇ ਮਹਾਰਾਜ ਨੇ ਹੋਰ ਦੇਖਿਆ ਕਹਿੰਦੇ ਸੌ ਸਿਰ ਬੰਦਿਆਂ ਦੇ ਮਰਿਆ ਹੋਇਆਂ ਦੇ ਨਿਕਲੇ ਇੰਨਾ ਇਹ ਵੱਡਾ ਠੱਗ ਸੀ। ਮਹਾਰਾਜ ਕਹਿੰਦੇ ਇਹੋ ਜਿਹਾ ਠੱਗ ਹੈ ਤੂੰ ਚੀਰ ਉਤਾਰਦੇ ਸ੍ਰੀ ਨਾਨਕ ਪ੍ਰਕਾਸ਼ ਲਿਆ ਚੀਰ ਉਤਾਰ ਸਾਸਨਾ ਦਿਨੀ ਸਜਾਦਾ ਕਹਿੰਦਾ ਐਸੋ ਤਿਬਰ ਪਾਪ ਮਤ ਭੀਨੀ ਜਿਉਂ ਜਿਉਂ ਕਹਿਤ ਵਚਨ ਟਿਕ ਸੋਏ ਤਿਉਂ ਤੂੰ ਸੱਜਣ ਲੱਜਤ ਹੋਏ। ਸ਼ਰਮ ਆ ਰਹੀ ਹੈ ਉਹਨੂੰ ਨੀਚ ਗਰੀਬ ਜੇ ਬੋਲ ਨਾ ਆਵੇ ਕੈਸੋ ਦੁਰੈ ਨਾ ਮਿਸ ਕੋ ਪਾਵੇ ਬਹਾਨਾ ਕੋਈ ਪਾ ਨਹੀਂ ਰਿਹਾ ਕਿਵੇਂ ਛੁਪੇ ਲੱਜਤ ਹੋਇਓ ਦੇਖ ਮਹਾਨਾ ਤੇ ਸਿੰਘ ਸ੍ਰੀ ਗੁਰ ਸ਼ਬਦ ਬਖਾਨਾ। ਇਹ ਸ਼ਬਦ ਜਿਹੜਾ ਹੁਣ ਆਇਆ ਇਹ ਉੱਥੇ ਉਚਾਰਨ ਕੀਤਾ ਸੀ ਇਹ ਉਹਦੀ ਉਥਾਨਕਾ। ਇੱਕ ਵਾਰੀ ਫਿਰ ਮੁੜ ਤੋਂ ਬੋਲ ਦੋ ਲੜੀ ਜੁੜ ਜੁਗੀ ਨਾਲ। ਹਾਂਜੀ
ਸੂਹੀ ਮਹੱਲਾ ਪਹਿਲਾ ਘਰ ਸੇਵਾ।
ਸੂਹੀ ਰਾਗੜੀ ਦੇ ਅੰਦਰ ਗੁਰੂ ਨਾਨਕ ਸਾਹਿਬ ਨੇ ਛੇਵੇਂ ਸੁਰਤਾਲ ਵਿੱਚ ਇਹ ਸ਼ਬਦ ਉਚਾਰਨ ਕੀਤਾ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ
ਇੱਕ ਅਦੁੱਤੀ ਓਅੰਕਾਰ ਸਰਬ ਕਾ ਪ੍ਰਕਾਸ਼ ਸਤਨਾਸ ਤੋਂ ਰਹਿਤ ਗੁਰ ਚੇਤਨ ਪ੍ਰਸਾਦ ਆਨੰਦ ਸਰੂਪ ਇਉਂ ਸਤਿਗੁਰਾਂ ਦੀ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ। ਇਹ ਮੰਗਲ ਕਰਕੇ ਫਿਰ ਮਹਾਰਾਜ ਕਹਿੰਦੇ ਨੇ
ਉਜਲ ਕਹਿਆਂ ਚਿਲਕਣ
ਕਹਿੰਦੇ ਹੇ ਸੱਜਣਾ ਜਿਵੇਂ ਕਹਿਆਂ ਮਾਝੇ ਦੀ ਬੋਲੀ ਉਹ ਕਹਿਆਂ ਕਹਿੰਦੇ ਆਪਾਂ ਕਾਂਸੀ ਕਹਿੰਦੇ ਹਾਂ ਇੱਧਰ ਉਹ ਕਹਿੰਦੇ ਕਹਿਆਂ ਕਾਂਸੀ ਦਾ ਬਰਤਨ ਬੜਾ ਉਜਲ ਚਿੱਟਾ ਤੇ ਚਿਲਕਣਾ ਚਮਕੀਲਾ ਬਹੁਤ ਹੁੰਦਾ ਹੈ। ਉਜਲ ਕਹਿਆਂ ਚਿਲਕਣਾ ਪਰ ਕੋਟਮ
ਕੋਟਮ ਕਾਲੜੀ ਮੱਸ
ਇਹ ਪਾਈ ਦੇਖੋ ਟੈਂਕੇ ਨੂੰ ਸਿਹਾਰੀ ਲੱਗੀ ਹੋਈ ਹੈ ਇਹਨੂੰ ਘੋਟਮ ਨਹੀਂ ਕਹਿੰਦਾ ਘੋਟਿਮ ਟੈਂਕੇ ਦੀ ਸਿਹਾਰੀ ਬੋਲੇ ਇਉਂ ਜੇ ਘਸਾਉਣ ਦੇ ਨਾਲ ਦੇਖੀਏ ਤਾਂ ਫਿਰ ਕਾਲੜੀ ਮੱਸ ਸਿਆਹੀ ਨਿਕਲਦੀ ਹੈ ਉਹਦੇ ਵਿੱਚੋਂ। ਕਰਮਕਾਂਡੀ ਲੋਕ ਜਿਹੜਾ ਉਸ ਬਰਤਨ ਦੇ ਵਿੱਚ ਅੰਨ ਪਦਾਰਥ ਆਪ ਨਹੀਂ ਛਕਦੇ ਅੰਨ ਪਦਾਰਥ ਜਿਹੜਾ ਪਾ ਕੇ ਕੰਸੀ ਦੇ ਬਰਤਨ ਜਿਹਾ ਕਹਿੰਦੇ ਇਹ ਜੂਠਾ ਹੈ ਧੋਣ ਨਾਲ ਵੀ ਇਹਦੀ ਕਾਲਸ਼ ਨਹੀਂ ਉਤਰਦੀ ਜੂਠ ਨਹੀਂ ਉਤਰਦੀ। ਇਸ ਕਰਕੇ ਉਹਨੂੰ ਭਾਵੇਂ ਐਸੇ ਕੰਸੀ ਦੇ ਭਾਂਡੇ ਨੂੰ
ਧੋਤਿਆ ਜੂਠ ਨਾ ਉਤਰੈ,
ਧੋਣ ਦੇ ਨਾਲ ਉਹਦੀ ਕਾਲਖ ਜੂਠ ਨਹੀਂ ਉਤਰਦੀ ਹੈ।
ਜੇ ਸੌ ਧੋਵਾ ਤਿਸ,
ਜੇ ਸੌ ਵਾਰੀ ਵੀ ਧੋ ਤਾਂ ਵੀ ਉਹ ਉਸੇ ਤਰ੍ਹਾਂ ਉਹਦੀ ਕਾਲਖ ਬਣੀ ਰਹਿੰਦੀ ਹੈ। ਇਸੇ ਪ੍ਰਕਾਰ ਜੇ
ਉੱਜਲ ਕਹਿਹਾਂ ਚਿਲਕਣ,
ਕਹਿਹਾਂ ਕੰਸੀ ਦੇ ਬਰਤਨ ਮੰਗ, ਤੂੰ ਉੱਪਰ ਤੋਂ ਬੜਾ ਉੱਜਲ ਚਿੱਟੇ ਕੱਪੜੇ ਪਾਏ ਹੋਏ ਨੇ ਤੇਰੇ, ਚਿਲਕਦੇ ਬਾਹਰ ਤੋਂ ਚਮਕੀਲੇ ਵਸਤਰ ਤੇ ਟਿੱਕੇ ਵੀ ਲਾਈ ਬੈਠੇ, ਬਹੁਤ ਆਪਣੇ ਆਪ ਤੋਂ ਦੇਖਣ ਵਾਲੇ ਨੂੰ ਮਹਾਤਮਾ ਦਿਸਦੇ ਆ ਤੂੰ, ਪਰ
ਘੋਟਿਮ ਕਾਲੜੀ ਮਸ,
ਤੈਨੂੰ ਘੋਟਿਮ ਘੋਟੀਏ ਭਾਵ ਤੇਰੇ ਜੀਵਨ ਦੀ ਵਿਚਾਰ ਕਰੀ ਤਾਂ ਵਿਚੋਂ ਪਾਪਾਂ ਦੀ ਕਾਲਸ ਸਿਆਹੀ ਨਿਕਲਦੀ ਹੈ।
ਧੋਤਿਆ ਜੂਠ ਨਾ ਉਤਰੈ,
ਤੇਰੇ ਅੰਦਰਲੀ ਜੂਠ ਅਪਵਿੱਤਰਤਾ ਬਾਹਰੋਂ ਧੋਣ ਦੇ ਨਾਲ ਇਹ ਉਤਰਨੀ ਨੀ, ਭਾਵੇਂ ਤੀਰਥਾਂ ਤੇ ਨਹਾਲੀ ਜਾ ਕਰਕੇ।
ਜੇ ਸੌ ਧੋਆ ਤਿਸ,
ਜੇਕਰ ਸਰੀਰ ਨੂੰ ਸੌ ਵਾਰੀ ਤੀਰਥਾਂ ਤੇ ਇਸ਼ਨਾਨ ਕਰ ਲੈ, 68 ਤੀਰਥਾਂ ਤੇ ਭੌਂ ਲੈ, ਇਹ ਤੇਰੀ ਮੈਲ ਨੀ ਰਹਿਣੀ। ਤੂੰ ਤਾਂ ਇੰਨੇ ਬੰਦੇ ਕਤਲ ਕਰ ਦਿੱਤੇ ਨਾ, ਇੰਨਿਆਂ ਦਾ ਧਨ ਲੁੱਟਿਆ, ਇਹ ਤੂੰ ਆਪਣੇ ਆਪ ਨੂੰ ਸੱਜਣ ਕਹੋ ਨਾ, ਤੂੰ ਠੱਗ ਹੈ ਬਹੁਤ ਵੱਡਾ।
ਸੱਜਣ ਸੇਈ ਨਾਲ ਮੈਂ,
ਕਹਿੰਦੇ ਸੱਜਣ ਤਾਂ ਉਹ ਹੁੰਦੇ ਨੇ, ਸੱਜਣ ਅਸਲ ਵਿੱਚ ਮੈਂ ਮੇਰੇ ਨਾਲ ਸਾਥ, ਸੱਜਣ ਸੇਈ ਨਾਲ ਮੈਂ, ਜਿਹੜੇ ਸੀ ਉਹ ਸੱਜਣ ਮਿੱਤਰ ਨੇ ਜੋ ਪਰਲੋਕ ਵਿੱਚ ਚੱਲਦੇ ਆ ਨਾਲ ਚੱਲਣ, ਸੱਜਣ ਸੇਈ ਨਾਲ ਮੈਂ, ਓਨ ਸੱਜਣ ਜਿਹੜੇ ਮੇਰੇ ਨਾਲ ਰਹਿਣ, ਚੱਲਦਿਆਂ
ਚੱਲਦਿਆਂ ਨਾਲ ਚਲਨ,
ਜਿਹੜੇ ਚੱਲਦਿਆਂ ਦੇ ਨਾਲ ਸਾਥ ਪਰਲੋਕ ਨੂੰ ਜਾਣ, ਉਹ ਹੈ ਅਸਲੀ ਸੱਜਣ। ਨਾਨਕ ਕਚੜਿਆਂ ਸੋ ਤੋਂ ਟੂੰਡ ਸੱਜਣ ਸੰਤ ਪੱਕਿਆਂ, ਉਹ ਜੀ ਬੰਦੇ ਵਿਛੜਿਆ ਮੋਇਆ ਨਾ ਜਾਈ ਛੋੜ। ਆ ਰੋਡੇ ਪਿੰਡ ਦਾ ਇੱਕ ਹਰੀ ਸਿੰਘ ਹੁੰਦਾ ਸੀ, ਸੰਤ ਗਿਆਨੀ ਸੁੰਦਰ ਸਿੰਘ ਮਹਾਂਪੁਰਖ ਉੱਥੇ ਨਗਰ ਦੇ ਵਿੱਚ ਗਏ ਤੇ ਉਹ ਮਹਾਂਪੁਰਖ ਸੰਤ ਗਿਆਨੀ ਗੁਰਬਚਨ ਸਿੰਘ ਜੀ ਕੋਲੇ ਬੈਠੇ ਸੀ। ਉਹ ਆ ਕੇ ਕਹਿੰਦਾ ਮਹਾਰਾਜ ਵੀ, ਸੰਤ ਕਹਿੰਦੇ ਭਾਈ ਦੱਸ। ਕਹਿੰਦਾ ਮਹਾਰਾਜ ਮੈਂ ਇੱਕ ਬੇਨਤੀ ਕਰਨਾ ਹੈ। ਕਹਿੰਦੇ ਦੱਸੋ। ਕਹਿੰਦੇ ਮਹਾਰਾਜ ਵੀ ਤੁਸੀਂ, ਮੈਨੂੰ ਡਰ ਬੜਾ ਲੱਗਦਾ, ਪ੍ਰਲੋਕ ਦੇ ਵਿੱਚ ਮੇਰੀ ਸਹਾਇਤਾ ਕਰੋ, ਜਦ ਮੈਂ ਪ੍ਰਾਣ ਛੱਡਾਂ ਮੇਰੀ ਪ੍ਰਲੋਕ ਸਹਾਇਤਾ ਕਰਿਓ। ਸੰਤ ਹੱਸ ਕੇ ਕਹਿੰਦੇ ਇਹ ਆਪਣੇ ਆਪ ਨੂੰ ਕਹਿੰਦੇ ਇਹ ਸਰੀਰ ਨੇ ਤਾਂ ਭਾਈ ਤੇ ਤੋਂ ਪਹਿਲਾਂ ਹੀ ਚਲੇ ਜਾਣਾ, ਮੈਂ ਤੇਰੀ ਕੀ ਸਹਾਇਤਾ ਕਰੂੰ, ਯਾਨੀ ਮੈਂ ਪਹਿਲਾਂ ਸਰੀਰ ਛੱਡ ਦੇਣਾ। ਉਹ ਦੱਸ ਜਾਓ, ਕਹਿੰਦੇ ਇੱਕ ਗੱਲ ਹੈ, ਸੂਖਮ ਸਰੀਰ ਦੁਆਰਾ ਤੇਰੀ ਮਦਦ ਹੋ ਸਕਦੀ ਹੈ। ਕਹਿੰਦਾ ਮਹਾਰਾਜ ਉਹਦੇ ਦੁਆਰਾ ਕਰ ਦਿਓ। ਤੇ ਮਹਾਂਪੁਰਖਾਂ ਨੇ ਫਿਰ ਸਾਧ ਸਿੰਘ ਇਸ਼ਾਰਾ ਕੀਤਾ ਸੀ, ਉਹਦੀ ਫਿਰ ਸੂਖਮ ਸਰੀਰ, ਜਦੋਂ ਉਹਨੇ ਸਰੀਰ ਛੱਡਿਆ ਮਹਾਂਪੁਰਖਾਂ ਨੇ, ਉਹਦੀ ਸਾਧ ਸਿੰਘ ਜੀ ਇਸ ਤਰ੍ਹਾਂ ਬਚਨ ਆਪਣਾ ਪਗਾਇਆ, ਇਹ ਨਿਸ਼ਚਾ ਕੀਤਾ ਜਾਂਦਾ। ਉਹ ਐ ਸੱਜਣ ਅਸਲੀ ਜਿਹੜੇ ਪਰਲੋਕ ਨੂੰ ਜਾਂਦਿਆਂ ਨਾਲ ਚੱਲਣ।
ਜਿੱਥੇ ਲੇਖਾ ਮੰਗੀ ਹੈ,
ਜਿੱਥੇ ਪਰਲੋਕ ਦੇ ਜੀਵ ਦੇ ਕੋਲੋਂ ਲੇਖਾ ਮੰਗਿਆ ਜਾਣਾ, ਹਿਸਾਬ ਮੰਗਿਆ ਜਾਣਾ, ਲੇਖਾ ਨਾਮ ਹਿਸਾਬ ਦਾ, ਹਿਸਾਬ ਮੰਗਿਆ ਜਾਣਾ,
ਤਿੱਥੇ ਖੜੇ ਦਿਸਣ,
ਉੱਥੇ ਫਿਰ ਖੜੇ ਦਿਸਣ ਨਾਲ ਸਹਾਇਤਾ ਕਰਨ ਲਈ, ਜਿੱਥੇ ਦਰਗਾਹ ਵਿੱਚ, ਦਰਗਾਹ ਰੂਪੀ ਥਾਂ ਦੇ ਵਿੱਚ ਲੇਖਾ ਹਿਸਾਬ ਕਿਤਾਬ ਤਾਂ ਮੰਗਿਆ ਜਾਣਾ ਸਾਰਿਆਂ ਦੇ, ਉੱਥੇ ਸਹਾਇਤਾ ਕਰਨ ਲਈ ਖੜੇ ਖਲੋਤੇ ਦਿਸਣ। ਉਹ ਨਸੱਜਣ ਅਸਲੀ, ਤੂੰ ਤਾਂ ਇੱਥੇ ਲੋਕਾਂ ਨੂੰ ਲੁੱਟੀ
ਜਾਂਦਾ
ਦੇ ਕੇ ਫਰਮਾਉਂਦੇ ਆ।
ਕੋਠੇ ਮੰਡਪ ਮਾੜੀਆ,
ਹੋਰ ਦ੍ਰਿਸ਼ਟਾਂਤ ਦੁਆਰਾ ਸਮਝਾਉਂਦੇ ਨੇ, ਕੋਠੇ ਕੱਚੇ ਹੁੰਦੇ ਨੇ, ਕੱਚੇ ਘਰ, ਮੰਡਪ ਮਹਿਲ ਮਾੜੀਆਂ, ਹਵੇਲੀਆਂ ਜਿਹੜੀਆਂ ਪੱਕੀਆਂ ਹੋਣ, ਕੋਠੇ ਮੰਡਪ ਮਾੜੀਆਂ, ਤਿੰਨ ਤਰ੍ਹਾਂ ਦੇ ਹੋਵੇ ਮੰਡਪ, ਮਹਿਲ ਹੁੰਦੇ ਨੇ ਜਾਂ ਚੌੜੇ ਅਸਥਾਨ ਹੁੰਦੇ ਨੇ, ਤੇ ਮਾੜੀਆਂ ਕਈ ਕਈ ਜਿਹੜੀਆਂ ਮੰਜ਼ਲੀਆਂ ਹਵੇਲੀਆਂ ਹੁੰਦੀਆਂ ਨੇ, ਉਹ ਭਾਵੇਂ
ਪਾਸੋ ਚਿਤਵੀਆ,
ਇਤਿਹਾਸਕ ਪਾਸਿਆਂ ਤੋਂ ਭਾਵੇਂ ਚਿਤਵੀਆਂ ਚਿਤਰੀਆਂ ਹੋਈਆਂ ਹੋਣ, ਤਸਵੀਰਾਂ ਬਣਾਈਆਂ ਹੋਣ,
ਢੱਠੀਆਂ ਕੰਮ ਨਾ ਆਵਨੀ,
ਪਰ ਜੇ ਵਿਚੋਂ ਅੰਦਰੋਂ ਮਹਾਤਮਾ ਸਤਸੰਗਤ ਤੋਂ ਬਿਨਾਂ ਉਹ ਸੱਖਣੀਆਂ ਖਾਲੀ ਨੇ, ਭਜਨ ਸਿਮਰ ਨਹੀਂ ਹੁੰਦਾ, ਸ਼ਰਾਬਾਂ ਦੇ ਦੌਰ ਹੀ ਚੱਲਦੇ ਆ, ਤਾਂ ਢੱਠੀਆਂ ਢਹਿਣ ਜੋਗੀਆਂ ਨਾ, ਢੱਠੀਆਂ ਹੋਈਆਂ ਫਿਰ ਕੰਮ ਨਾ ਆਵਣੀ, ਕਿਸੇ ਕੰਮ ਨਹੀਂ ਆਉਂਦੀਆਂ ਹੈ,
ਵਿੱਚੋਂ ਸੱਖਣੀਆਂ,
ਕਿਉਂਕਿ ਵਿੱਚੋਂ ਖਾਲੀ ਹੋ ਪਈਆਂ ਨਾਮ ਸਿਮਰਨ ਤੋਂ ਬਿਨਾਂ। ਇਸੇ ਪ੍ਰਕਾਰ ਜਿਹੜਾ ਹੈ
ਕੋਠੇ ਮੰਡਪ ਮਾੜੀਆ,
ਇਸੇ ਪ੍ਰਕਾਰ ਕੋਠਿਆਂ ਦੀ ਨਿਆਈ ਅਗਿਆਨੀ ਪੁਰਸ਼, ਮੰਡਪਾਂ ਦੀ ਨਿਆਈ ਪਖੰਡੀ ਆਦਮੀ, ਮਾੜੀਆਂ ਦੀ ਨਿਆਈ ਸਕੰਮੀ ਬੰਦੇ ਜਿਹੜੇ ਨੇ ਪੁਰਸ਼, ਤੇ ਕੋਠਿਆਂ ਦੀ ਨਿਆਈ ਮਧਰੇ, ਮੰਡਪਾਂ ਦੀ ਨਿਆਈ ਮੋਟੇ ਜਿਹੜੇ ਮੋਟੇ ਕੱਦ ਵਾਲੇ, ਮਾੜੀਆਂ ਦੀ ਨਿਆਈ ਲੰਮੇ ਪੁਰਸ਼। ਕਹਿੰਦੇ ਇਹ ਜਿਹੜੇ ਵੀ ਹਨ
ਪਾਸੋ ਚਿਤਵੀਆ,
ਪਾਸਿਆਂ ਤੋਂ ਬਹੁਤ ਭੇਖਾਂ ਤਿਲਕ ਛਾਪੇ ਆਦਿ ਲਾਏ ਹੋਏ ਚਿੱਤਰਕਾਰੀ ਇਹਨਾਂ ਦੀ ਕੀਤੀ ਦਿਸਦੀ ਆ ਸਰੀਰ ਤੇ
ਟੱਠੀਆ ਕੰਮ ਨਾ ਆਵਨੀ
ਪਰ ਜੇ ਸਾਰੀ ਬੋਲ ਦੋ
ਵਿੱਚ ਸੱਖਣੀ ਆਹ
ਜੇਕਰ ਉਹ ਦੇਹਾਂ ਵਿਚੋਂ ਅੰਦਰੋਂ ਪਰਮੇਸ਼ਰ ਦੇ ਨਾਮ ਤੋਂ ਸੱਖਣੀਆਂ ਖਾਲੀ ਨ ਤਾਂ ਫਿਰ ਟੱਠੀਆਂ ਡਿੱਗੀਆਂ ਹੋਈਆਂ ਭਾਵ ਮੁਰਦਿਆਂ ਦੀ ਨਿਆਈ ਕਿਸੇ ਵੀ ਕੰਮ ਨਹੀਂ ਆਉਣਗੀਆਂ
ਬੱਗਾ ਬੱਗੇ ਕੱਪੜੇ
ਇਹ ਭਾਈ ਬੱਗਾ ਵੀ ਤੇ ਬੱਗੇ ਵੀ ਤੇ ਕੱਪੜੇ ਵੀ ਇਹ ਥੋੜੇ ਥੋੜੇ ਕੱਸ ਕੇ ਬੋਲਣੇ ਨੇ ਪਾਠ ਇਹ ਜਿਵੇਂ ਬੱਗਾ ਬਗਲੇ ਜਣੀ ਬਗਾ ਬਗੇ ਕੱਪੜੇ ਐ ਨਾ ਬਣ ਜਾਵੇ ਬੱਗਾ ਬੱਗੇ ਕੱਪੜੇ ਜਿਵੇਂ ਬੱਗਾ ਬਗਲੇ ਦੇ ਬੱਗੇ ਚਿੱਟੇ ਕੱਪੜੇ ਬਸਤਰ ਭਾਵ ਖੰਭ ਹੁੰਦੇ ਆ ਤੇ ਭਾਵੇਂ ਉਹ ਕਹਿੰਦਾ ਐਸੇ ਮਹਾਰਾਜ ਸਾਹਿਬ ਜੀ ਕਹਿੰਦੇ ਫਿਰ ਤੀਰਥ ਮੰਜ
ਤੀਰਥ ਮੰਜ ਵਸਨ
ਉਹ ਤੀਰਥਾਂ ਤੇ ਵੀ ਚਲਾ ਜਾਵੇ ਮੰਜ ਉਹਦੇ ਵਿਚ ਵਸਨ ਵਸਦੇ ਹੋਣ ਜਿਹੜੇ ਬਗਲੇ ਹਨ
ਘੁੱਟ ਘੁੱਟ ਜੀਆ ਖਾਵਣੇ
ਇਹਨੂੰ ਵੀ ਭਾਈ ਘੁੱਟ ਘੁੱਟ ਨਹੀਂ ਕਰਨਾ ਘੁੱਟ ਘੁੱਟ ਥੋੜਾ ਥੋੜਾ ਕਸਕੇ ਨ ਇਹ ਜਿਹੜੇ ਨ ਕਹਿੰਦੇ ਉੱਥੇ ਬਗਲਾ ਕੀ ਕਰਦਾ ਮੱਛੀਆਂ ਜੀਵ ਆਦਿ ਨੂੰ ਉਹਨਾਂ ਦੇ ਗਲੋਂ ਘੁੱਟ ਘੁੱਟ ਕੇ ਖਾਵਣ ਭਾਵ ਖਾਣਾ ਕਰਦਾ ਹੈ ਇਸ ਲਈ ਫਿਰ
ਬੱਗੇ ਨਾ ਕਹੀ ਅੰਨ
ਤੇ ਬੱਗੇ ਨਾ ਕਹੀ ਅੰਨ ਉਹਨੂੰ ਬੱਗੇ ਨਹੀਂ ਕਹੀ ਜਾਂਦੇ ਬਗਲੇ ਕਾਹਦੇ ਬਗਲੇ ਹੰਸ ਤੋੜੀ ਬਣ ਗਿਆ ਡੱਡੀਆਂ ਮੱਛੀਆਂ ਖਾਂਦਾ ਇਸੇ ਪ੍ਰਕਾਰ ਜੇ
ਬੱਗਾ ਬੱਗੇ ਕੱਪੜੇ
ਹੇ ਸੱਜਣਾ ਤੂੰ ਵੀ ਬਗਲਿਆਂ ਦੀ ਨਹੀਂ ਪਖੰਡ ਧਾਰ ਕੇ ਬਾਹਰੋਂ ਸੰਤਾਂ ਵਾਲਾ ਚਿੱਟਾ ਲਿਬਾਸ ਧਾਰਨ ਕੀਤਾ ਹੋਇਆ ਹੈ
ਤੀਰਥ ਮੰਜ ਵਸਨ
ਤੀਰਥਾਂ ਦੀ ਨਿਆਈ ਧਰਮਸ਼ਾਲਾ ਬਣਾ ਕੇ ਇਹਦੇ ਚ ਵਸ ਰਿਹਾ ਹੈ
ਘੁੱਟ ਘੁੱਟ ਜੀਆ ਖਾਵਣੇ
ਸਾਰੀ ਬੋਲਦਾ
ਬੱਗੇ ਨਾ ਕਹੀ ਅੰਨ
ਤੂੰ ਹੰਸਾਂ ਦੀ ਨਿਆਈ ਬੱਗੇ ਉਜਲ ਜੀਵਨ ਵਾਲਾ ਮਹਾਤਮਾ ਨਹੀਂ ਕਿਹਾ ਜਾ ਸਕਦਾ ਤਤ ਮਿਥਿਆ ਦਾ ਵਿਵੇਚਨ ਕਰਨ ਵਾਲਾ ਨਹੀਂ ਸੰਤ ਨਹੀਂ ਕਿਹਾ ਜਾ ਸਕਦਾ ਇਸ ਕਰਕੇ ਤੂੰ ਐਸਾ ਪਾਪੀ ਹੈ
ਸਿਮਲ ਰੁੱਖ ਸਰੀਰ ਮੈਂ
ਹੋਰ ਦਸਤਾਨ ਦਿੰਦੇ ਜਿਵੇਂ ਸਿਮਲ ਰੁੱਖ ਦੇ ਸਰੀਰ ਦੇ ਵਿਚ ਉਹ ਮੈਂ ਵਿਚ ਦੇਖ ਕਰਕੇ ਜਿਹੜਾ ਤੋਤਾ ਹੈ ਉਹ ਦੂਰ ਤੇ ਆਉਂਦਾ ਕਿਉਂਕਿ ਉਹਦੇ ਸਿਮਲ ਦੇ ਜਿਹੜੇ ਫੁੱਲਣ ਬੜੇ ਸੋਹਣੇ ਹੁੰਦੇ ਆ ਚੂਹ ਚੂਹੇ ਹੁੰਦੇ ਆ ਤੋਤਾ ਭੁਲੇਖਾ ਖਾ ਜਾਂਦਾ ਹੈ ਉਹ ਦੇਖ ਕਰਕੇ ਫਿਰ
ਮੈਂ ਜਨ ਦੇਖ ਭੁਲਾਨ
ਫਲਾਂ ਆਦਿ ਨੂੰ ਮਿੱਠੇ ਸਮਝ ਕੇ ਜਨ ਤੋਤੇ ਭੁਲਾਨ ਭੁੱਲ ਜਾਂਦੇ ਨੇ ਤੇ ਇਸ ਕਰਕੇ ਪਰ ਉਹ ਫਿਰ ਜਿਹੜੇ ਉਹਦੇ ਜਿਹੜੇ ਫੁੱਲ ਫਲ ਹਨ
ਸੇ ਫਲ ਕੰਮ ਨਾ ਆਵਨੀ
ਉਹ ਫਲ ਤੋਤਿਆਂ ਦੇ ਕੰਮ ਨਹੀਂ ਆਉਂਦੇ ਭਾਵ ਉਹ ਚੀੜੇ ਹੁੰਦੇ ਨੇ ਤੋਤਿਆਂ ਦੀ ਚੁੰਝ ਉਹਦੇ ਵਿੱਚ ਫਸ ਜਾਂਦੀ ਹੈ ਅਤੇ ਤੋਤੇ ਉਹਦੇ ਫੜ ਕੇ ਮਰ ਜਾਂਦੇ ਨੇ ਜੈਸੇ ਸਿਮਲ ਦੇਖ ਸੂਆ ਬਿਕਸਾਨਾ ਅੰਤ ਕੀ ਬਾਰ ਮੂਆ ਲਪਟਾਨਾ ਨਾਲ ਹੀ ਲਟਕ ਜਾਂਦਾ ਪ੍ਰਾਣ ਤਿਆਗ ਜਾਂਦਾ ਤੇ ਇਸ ਕਰਕੇ ਤੇ ਉਹੇ ਜੇ ਗੁਣ ਹੀ ਤੇਰੇ ਆਪਣੇ ਤਨ ਸਰੀਰ ਦੇ ਮੈਂ ਵਿੱਚ ਹਨ ਭਾਵ ਇਸੇ ਪ੍ਰਕਾਰ ਸਿਮਲ ਦੀ ਨਿਆਈਆਂ ਤੋਂ ਤੇ ਦੁਬਾਰੇ ਬੋਲ ਦੋ ਜੀ ਫਿਰ
ਤੇ ਗੁਣ ਮੈਂ ਤਨ ਹਨ
ਤੇ ਗੁਣ ਮੈਂ ਤਨ ਹਨ ਕਹਿੰਦੇ ਉਹ ਗੁਣ ਤੇਰੇ ਤਨ ਸਰੀਰ ਦੇ ਵਿੱਚ ਤੋਤੇ ਵਾਂਗੂ ਹੈ ਤੂੰ ਵੀ ਸਿਮਲ ਰੁੱਖ ਦੀ ਨਿਆਈ ਸਿੱਧਾ ਆਸਣ ਲਾ ਕੇ ਬੈਠਦਾ ਸਿਮਲ ਰੁੱਖ ਸਰੀਰ ਮੈਂ ਤੇ ਤੈਨੂੰ ਵੱਡਾ ਮਹਾਤਮਾ ਤੈਨੂੰ ਬੜਾ ਮਰਾਤਬਾ ਪ੍ਰਾਪਤ ਹੈ ਚੇਲੇ ਚਾਟੜੇ ਬੜੀਆਂ ਟਾਹਣੀਆਂ ਤੇਰੀਆਂ ਤੇ ਮੈਂ ਮੇਰੇ ਵਰਗੇ ਜਨ ਮੈਂ ਜਨ ਦੇਖ ਭੁਲਾਨ ਅੱਜ ਮੈਂ ਸਜਾਦਾ ਦੇਖ ਕੇ ਭੁੱਲ ਗਿਆ ਇਹ ਵੱਡਾ ਮਹਾਤਮਾ ਦੇਖ ਕੇ ਸਮਝੇ ਭੁੱਲ ਜਾਂਦੇ ਆ ਸੇ ਫਲ ਕੰਮ ਨਾ ਆਪਣੀ ਰਿਧੀਆਂ ਸਿੱਧੀਆਂ ਰੂਪ ਫਲ ਤੱਤ ਵੇਤਿਆਂ ਜਾਂ ਮੁਕਤੀ ਦੇਣ ਵਾਲਿਆਂ ਦੇ ਕੰਮ ਨਹੀਂ ਆਉਂਦੇ ਉਹ ਜੇ ਸਕਾਮ ਕਰਮਾਂ ਦੇ ਨਿਖਿਤ ਕਰਮਾਂ ਵਾਲੇ ਗੁਣ ਵਿਸ਼ਿਆਂ ਦੇ ਸੁਭਾਅ ਵਾਲੇ ਤੇਰੇ ਸਰੀਰ ਵਿੱਚ ਇਹ ਗੁਣ ਮੈਂ ਤਨ ਹਾਂ ਉਹ ਗੁਣ ਵਿਸ਼ਿਆਂ ਵਿਕਾਰਾਂ ਵਾਲੇ ਤੇਰੇ ਵਿੱਚ ਹੈ ਇਹ ਸੁਣ ਕੇ ਫਿਰ ਚਰਨ ਫੜਲੇ ਰੋਣ ਲੱਗ ਗਿਆ ਕਹਿੰਦਾ ਮਹਾਰਾਜ ਮੈਨੂੰ ਦੱਸੋ ਵੀ ਹੁਣ ਮੈਂ ਕਿਹੜੇ ਦੇਵਤੇ ਦੀ ਪੂਜਾ ਕਰਾਂ ਕਿਵੇਂ ਛੁਟਕਾਰਾ ਹੋਊਗਾ ਮੇਰਾ ਉਸ ਵੇਲੇ ਮਹਾਰਾਜ ਸਾਹਿਬ ਜੀ ਫਿਰ ਫਰਮਾਨ ਕਰਦੇ ਨੇ
ਅੰਦਲੇ ਭਾਰ ਉਠਾਇਆ
ਮਹਾਰਾਜ ਦਸ਼ਨਾਨ ਦਿੰਦੇ ਨੇ ਕਹਿੰਦੇ ਜਿਵੇਂ ਅੰਨਾ ਪੁਰਸ਼ ਅੰਦਲੇ ਅੰਨੇ ਪੁਰਸ਼ ਨੇ ਸਿਰ ਦੇ ਉੱਤੇ ਭਾਰ ਬੋਝ ਇੱਕ ਤਾਂ ਹੋਵੇ ਅੰਨਾ ਦੂਜਾ ਸਿਰ ਦੇ ਉੱਤੇ ਭਾਰ ਉਠਾਇਆ ਹੋਵੇ ਅੱਗੇ ਦੱਸਦੇ ਨੇ
ਡੂਗਰ ਵਾਟ ਬਹੁਤ
ਡੂਗਰ ਨਾਮ ਪਹਾੜਾਂ ਦਾ ਕਠਿਨ ਵਾਟ ਰਸਤਾ ਉਹ ਵੀ ਬਹੁਤ ਸੰਘਣਾ ਹੋਵੇ ਔਰ ਫਿਰ ਇਹਦੇ ਕੋਲ
ਅੱਖੀ ਲੋੜੀ ਨਾ ਲਹਾ
ਤੇ ਉਹ ਅੱਖੀ ਅੱਖਾਂ ਨਾਲ ਵੇਖਣਾ ਲੋੜੀ ਚਾਹੁੰਦਾ ਪਰ ਵੇਖਣਾ ਨਾ ਲਹਾ ਪ੍ਰਾਪਤੀ ਕਿਉਂ ਤੇ ਅੱਖਾਂ ਤੋਂ ਅੰਨਾ ਦੇਖ ਨਹੀਂ ਸਕਦਾ ਹੈ ਕਿਉਂਕਿ
ਹੋ ਚੜ ਲੰਘਾ ਕਿਤ
ਹੋ ਮੈਂ ਕਿਤ ਕਿਸ ਪ੍ਰਕਾਰ ਇਹਨਾਂ ਘਾਟੀਆਂ ਨੂੰ ਚੜ ਕੇ ਲੰਘਾਂ ਲੰਘ ਸਕਾਂ ਉਹ ਲੰਘ ਨਹੀਂ ਸਕਦਾ ਹੈ ਇਸੇ ਕਰਕੇ ਇੱਕ ਜਗ੍ਹਾ ਹੋਰ ਵੀ ਮਹਾਰਾਜ ਨੇ ਕਿਹਾ ਬੇਕਾਰ ਪਾਥਰ ਗਲੇ ਬੰਧੇ ਨਿੰਦ ਪੋੜ ਸਿਰਾਏ ਮਹਾਂਸਾਗਰ ਸਮੁੰਦ ਲੰਘਣਾ ਪਾਰ ਨਾ ਪਰਨਾ ਜਾਏ ਐਵੇਂ ਪਾਰ ਨਹੀਂ ਹੋ ਸਕਦਾ ਇੱਕ ਤਾਂ ਅੱਖਾਂ ਤੋਂ ਅੰਨਾ ਦੂਸਰਾ ਸਿਰ ਦੇ ਉੱਤੇ ਭਾਰ ਹੋਵੇ ਇਹ ਮਹਾਰਾਜ ਨੇ ਪ੍ਰਮਾਣ ਦਿੱਤਾ ਹੈ ਤੇ ਇਸੇ ਪ੍ਰਕਾਰ ਮਹਾਰਾਜ ਸਾਹਿਬ ਜੀ ਕਹਿੰਦੇ ਹਨ
ਅੰਦਲੇ ਭਾਰ ਉਠਾਇਆ
ਇਸੇ ਪ੍ਰਕਾਰ ਦੱਸਦੇ ਹੈ ਕਹਿੰਦੇ ਦੇਖੋ ਭਾਈ ਜਿਵੇਂ ਬੈਰਾਗ ਵਿਵੇਕ ਰੂਪੀ ਇਹ ਨੇਤਰ ਨਹੀਂ ਹੈ ਕਿਸੇ ਦੇ ਕੋਲ ਮਨ ਬੁੱਧ ਰੂਪੀ ਨੇਤਰਾਂ ਦੇ ਵਿੱਚ ਵਿਚਾਰ ਰੂਪੀ ਨਿਗਾਹ ਨਹੀਂ ਹੈ ਜਾਂ ਇਉਂ ਕਹੋ ਇਹਨਾਂ ਤੋਂ ਅੰਦਲੇ ਅਗਿਆਨੀ ਜਿਹੜੇ ਇਸ ਤਰ੍ਹਾਂ ਦਾ ਹੈ ਤੂੰ ਆਪਣੇ ਅੰਤਸਕਰਨ ਸੂਪੀ ਸਿਰ ਦੇ ਉੱਤੇ ਤੈਂ ਇਹ ਜਿਹੜਾ ਭਾਰ ਹੈ ਉਹ ਉਠਾਇਆ ਹੋਇਆ ਪਾਪਾਂ ਦਾ ਭਾਰ ਹੈ ਜਿਹੜਾ ਦੇਹ ਅਪਮਾਨ ਦਾ ਭਾਰ ਉਠਾਇਆ ਹੋਇਆ ਹੈ
ਡੁਗਰ ਵਾਟ ਬਹੁਤ
ਉਧਰ ਜਮ ਮਾਰਗ ਦੇ ਜਿਹੜੇ ਡੁਗਰ ਪਹਾੜਾਂ ਦੇ ਜਾਂ ਪੰਜਾਂ ਕੋਸ਼ਾਂ ਰੂਪ ਪਹਾੜਾਂ ਦੇ ਕਾਮ ਆਦਿਕ ਰੂਪ ਪਹਾੜਾਂ ਦੇ ਡੁਗਰ ਇਹ ਪਹਾੜਾਂ ਦਾ ਰਸਤਾ ਵੀ ਬਹੁਤ ਕਠਿਨ ਹੈ
ਅੱਖੀ ਲੋੜੀ ਨਾ ਲਹਾ
ਜਦੋਂ ਬੈਰਾਗ ਵਿਵੇਕ ਰੂਪ ਪੁੰਨਾ ਰੂਪੀ ਅੱਖਾਂ ਚਾਹੁੰਦਾ ਹੈ ਪਰ ਪ੍ਰਾਪਤ ਨਹੀਂ ਹੋ ਸਕਦੀਆਂ ਹਾਂ ਅਸੀਂ ਕਹਿੰਦੇ ਹਾਂ
ਹੋ ਚੜ ਲੰਘਾ ਕਿਤ
ਅਸੀਂ ਕਹਿੰਦੇ ਹਾਂ ਕਿਸ ਪ੍ਰਕਾਰ ਹੋ ਹੋਮੇ ਦੇ ਸਹਿਤ ਕਿਵੇਂ ਕਠਿਨ ਪਹਾੜਾਂ ਨੂੰ ਚੜ ਕੇ ਲੰਘ ਸਕੇਗਾ ਲੰਘ ਨਹੀਂ ਸਕੇਗਾ ਮਹਾਰਾਜ ਕਹਿੰਦੇ
ਚਾਕਰੀਆ ਚੰਗਿਆਈਆ
ਦੇਵੀ ਦੇਵਤਿਆਂ ਦੀਆਂ ਉਪਾਸ਼ਨ ਰੂਪੀਆਂ ਚਾਕਰੀਆਂ ਜਿਹੜਾ ਨੂੰ ਕਹਿੰਦਾ ਕਿਹੜੇ ਦੇਵਤੇ ਦੀ ਪੂਜਾ ਕਰਾਂ ਚਾਕਰੀਆਂ ਇਹ ਸੇਵਾ ਦਿਖਾਵੇ ਲਈ ਚੰਗਿਆਈਆਂ ਚੰਗੇ ਕਰਮ ਤੇ ਅਵਰ ਹੋਰ ਬੁੱਧੀ ਦੀਆਂ ਸਿਆਣਪਾਂ ਚਾਕਰੀਆਂ ਚੰਗਿਆਈਆਂ ਇਹ ਜਿਹੜੀਆਂ ਉਪਾਸ਼ਨਾ ਆਦਿ ਕਰਨੀਆਂ ਨੇ ਦੇਵਤਿਆਂ ਦੀਆਂ ਚਾਕਰੀਆਂ ਸੇਵਾ ਦਿਖਾਵੇ ਲਈ ਚੰਗਿਆਈਆਂ ਚੰਗੇ ਕਰਮ ਜਿਹੜੇ ਅਵਰ ਹੋ ਰਹੇ ਅੱਗੇ ਦੱਸਦੇ ਨੇ
ਅਵਰ ਸਿਆਣਪ ਕਿਤ
ਇਹ ਕਰਮ ਤੇ ਅਵਰ ਹੋਰ ਬੁੱਧੀ ਦੀ ਸਿਆਣਪ ਚਤਰਾਈ ਇਹ ਕਿਸੇ ਕੰਮ ਨਹੀਂ ਆ ਸਕਦੀ ਇਹ ਕਿਤੇ ਪ੍ਰਲੋਕ ਦੇ ਕੰਮ ਨਹੀਂ ਆਉਣਗੀਆਂ ਜੇਕਰ ਨਾਮ ਦੀ ਕਮਾਈ ਨਹੀਂ ਕੀਤੀ ਫਿਰ ਕਿਸੇ ਅਰਥ ਨਹੀਂ ਨਾਮ ਦੀ ਕਮਾਈ ਕਰੋਗੇ ਤਾਂ ਤੁਹਾਡਾ ਭਲਾ ਹੋਏਗਾ
ਨਾਨਕ ਨਾਮ ਸੰਭਾਲ ਤੂੰ
ਮਹਾਰਾਜ ਕਹਿੰਦੇ ਵੀ ਜੇ ਭਲਾ ਚਾਹੁੰਦਾ ਫਿਰ ਹੁਣ ਵੀ ਸੰਭਲ ਜਾ ਨਾਮ ਦੀ ਸੰਭਾਲ ਕਰ ਸਤਿਗੁਰੂ ਮਹਾਰਾਜ ਕਥਨ ਕਰਦੇ ਨਾਮ ਦੀ ਸੰਭਾਲ ਭਾਵ ਨਾਮ ਚੇਤੇ ਕਰ ਜਿਸ ਕਰਕੇ
ਬੱਧਾ ਛੁੱਟ ਹੈ ਜਿੱਤ
ਤੇ ਬੱਧਾ ਛੁੱਟ ਹੈ ਜਿੱਤ ਜਿਸ ਪ੍ਰਕਾਰ ਬੰਨਿਆ ਹੋਇਆ ਛੁੱਟ ਸਕਦਾ ਫਿਰ ਤੂੰ ਮੁਕਤ ਹੋ ਸਕਦਾ ਤੇ ਇਸ ਪ੍ਰਕਾਰ ਦੱਸਦੇ ਹੈ ਇਹ ਫਿਰ ਸੱਜਣ ਨੇ ਮਹਾਰਾਜ ਸਾਹਿਬ ਦੇ ਚਰਨ ਫੜ ਲਏ ਸੀ ਮਹਾਰਾਜ ਕਹਿੰਦੇ ਵੀ ਇਉਂ ਕਰ ਤਾਂ ਬਖਸ਼ਿਆ ਜਾਏਗਾ ਮਹਾਰਾਜ ਨੂੰ ਕਹਿੰਦਾ ਬਖਸ਼ੋ ਮੈਨੂੰ ਮੈਂ ਕਹਿੰਦੇ ਤਾਂ ਬਖਸ਼ਿਆ ਜਾਏਗਾ ਧਰਮਸਾਲ ਬਣਾ ਹੁਣ ਤੂੰ ਸਤਨਾਮ ਦਾ ਉਪਦੇਸ਼ ਚਰਨਾਮ ਦਿੱਤਾ ਸਤਨਾਮ ਦਾ ਉਪਦੇਸ਼ ਦਿੱਤਾ ਕਹਿੰਦੇ ਹੁਣ ਤੂੰ ਆਗੂ ਬਣ ਕੇ ਇਹਨਾਂ ਨੂੰ ਉਪਦੇਸ਼ ਦਿਆ ਕਰ ਤੋ ਇਸ ਪ੍ਰਕਾਰ ਸਾਧ ਸਿੰਘ ਜੀ ਇਹ ਸ਼ਬਦ ਸੀ ਅੱਗੇ ਫਰਮਾਨ ਕਰਦੇ ਨੇ
ਸੂਹੀ ਮਹੱਲਾ ਪਹਿਲਾ
ਤੇ ਜਿਸ ਪ੍ਰਕਾਰ ਸੂਹੀ ਰਾਗਣੀ ਦੇ ਅੰਦਰ ਮਹਾਰਾਜ ਸਾਹਿਬ ਜੀ ਜਿਸ ਵੇਲੇ ਗੁਰੂ ਨਾਨਕ ਦੇਵ ਪਾਕਪਟਨ ਸ਼ਹਿਰ ਦੇ ਵਿੱਚ ਗਏ ਹੈ ਉੱਥੇ ਸ਼ੇਖ ਫਰੀਦ ਦਾ ਪੋਤਾ ਚੇਲਾ ਸੀ ਸ਼ੇਖ ਬ੍ਰਹਮ ਸੀ ਉਹਦਾ ਨਾਂ ਸ਼ੇਖ ਬ੍ਰਹਮ ਦੇ ਨਾਂ ਉਹਨੇ ਪ੍ਰਸ਼ਨ ਕੀਤੇ ਮਹਾਰਾਜ ਸਾਡੇ ਫਰੀਦ ਸਾਹਿਬ ਨੇ ਐਸਾ ਕਥਨ ਕੀਤਾ ਹੈ ਕਿ ਬੇੜਾ ਬੰਧ ਨਾ ਸਕਿਓ ਬੰਧਨ ਕੀ ਬੇਲਾ ਭਰ ਸਰਵਰ ਜਬ ਉਛਲੇ ਤਬ ਤਰਨ ਦੁਹੇਲਾ ਹੱਥ ਨਾ ਲਾਏ ਕਸੁੰਬੜੇ ਜਲ ਜਾਸੀ ਢੋਲਾ ਰਹਾਓ ਇੱਕ ਆਪੀ ਨੇ ਪਤ ਲਈ ਸਹਿ ਕੇਰੇ ਬੋਲਾ ਦੁੱਧਾਂ ਸਣੀ ਨਾ ਆਵੀ ਫਿਰ ਹੋਏ ਨਾ ਮੇਲਾ ਕਹਿ ਫਰੀਦ ਸਹੇਲੀ ਹੋ ਸਹੁ ਉਲਾਏ ਸੀ ਹੰਸ ਚੱਲ ਸੀ ਡੁੰਮਣਾ ਇਹ ਤਨ ਢੇਰੀ ਥੀ ਸੀ ਇਹ ਉਹਨਾਂ ਨੇ ਸ਼ਬਦ ਕਥਨ ਕੀਤਾ ਹੈ ਤੇ ਆ ਮਹਾਰਾਜ ਕਿਰਪਾ ਕਰੋ ਇਹ ਸ਼ਬਦ ਦਾ ਸਿਧਾਂਤ ਤੁਸੀਂ ਮਹਾਰਾਜ ਆਪਣੀ ਰਸਨਾ ਤੋਂ ਸੁਣਾਓ ਇਹ ਫਰੀਦ ਸਾਹਿਬ ਦਾ ਸ਼ਬਦ ਹੈ ਇਹ ਸੁਣ ਕੇ ਉੱਤਰ ਦੇ ਸਤਿਗੁਰੂ ਮਹਾਰਾਜ ਸਾਹਿਬ ਨੇ ਇਹ ਸ਼ਬਦ ਉਚਾਰਨ ਕੀਤਾ ਸੁਣੋ ਜੇ
ਜਪ ਤਪ ਕਾ ਬੰਦ ਬੀੜ ਲਾ
ਭਾਈ ਅਡਾੜੇ ਦੇ ਹੇਠਾਂ ਔਂਕੜ ਹੈ ਤੇ ਇਹਨੂੰ ਚੰਗੀ ਤਰ੍ਹਾਂ ਧਿਆਨ ਦੇ ਨਾਲ ਪੜ੍ਹਨਾ ਤੂੰ ਤਾਂ ਅੱਖਾਂ ਹੀ ਬੰਦ ਕਰੀ ਜਾਂਦਾ ਪੜ੍ਹੇਗਾ ਕੀ ਬਈ ਤੋ ਇਸ ਤਰ੍ਹਾਂ ਜਪ ਤਪ ਕਾ ਬੰਦ ਬੀੜ ਲਾ ਹੇ ਭਾਈ ਬਾਣੀ ਕਰਕੇ ਗੁਰਾਂ ਦੇ ਦਿੱਤੇ ਹੋਏ ਮੰਤਰ ਦਾ ਜਾਪ ਜਾਪ ਕਰਕੇ ਸਰੀਰ ਗੁਰਾਂ ਦੀ ਸੇਵਾ ਰੂਪ ਤਪੱਸਿਆ ਦਾ ਵੇੜਲਾ ਬੇੜਾ ਬੰਦ ਬੰਨਣਾ ਕਰ
ਜਿਤ ਲੰਘੈ ਬਹਿਲਾ
ਇਹਦੇ ਨਾਲ ਬਹਿਲਾ ਨਾਮ ਸੌਖੇ ਦਾ ਛੇਤੀ ਲੰਘ ਜਾਵੇਗਾ ਸੰਸਾਰ ਸਮੁੰਦਰ ਲੰਘਣਾ ਜਿਹੜਾ ਸੌਖਾ ਹੋ ਜਾਏਗਾ।
ਨਾ ਸਰਵਰ ਨਾ ਉਛਲੈ,
ਫਿਰ ਨਾ ਹੀ ਸੰਸਾਰ ਰੂਪੀ ਸਰਵਰ ਸਮੁੰਦਰ ਪ੍ਰਤੀਤ ਹੋਵੇਗਾ, ਨਾ ਹੀ ਇਹ ਸੰਸਾਰ ਰੂਪੀ ਸਮੁੰਦਰ ਵਿਚ ਜਾਣਾ ਪਵੇਗਾ, ਤੇ ਨਾ ਹੀ ਅੱਗੇ ਕਾਮ ਕ੍ਰੋਧ ਦੀਆਂ ਲਹਿਰਾਂ ਕਰਕੇ ਇਹ ਉਛਲੈ ਨਕਾਨਕ ਭਰ ਕੇ ਡੁੱਲੇਗਾ। ਭਾਵ ਕੀ ਹੈ, ਪਾਪਾਂ ਕਰਕੇ ਵਾਰ ਵਾਰ ਜੂਨਾਂ ਵਿਚ ਉਛਲਣਾ ਨੀ ਪਵੇਗਾ ਤੈਨੂੰ। ਫਿਰ
ਐਸਾ ਪੰਥ ਸੁਹੇਲਾ,
ਐਸਾ ਇਹੋ ਜਿਹਾ ਪਰਮੇਸ਼ਰ ਦਾ ਪੰਥ ਰਸਤਾ ਭਗਤੀ ਦਾ ਸੁਹੇਲਾ ਸੁਖਾਲਾ, ਐਸੇ ਪ੍ਰਲੋਕ ਦੇ ਕਠਿਨ ਰਸਤੇ ਨੂੰ ਸੁਹੇਲਾ ਸੁਖਾਲਾ ਹੀ ਲੰਘ ਜਾਵੇਗਾ। ਇਹ ਜਿਵੇਂ ਪ੍ਰਮਾਣ ਦਿੱਤਾ ਮਹਾਰਾਜ ਨੇ, ਜੈ ਲਾਲਚ ਜਾਗਾਤੀ ਘਾਟ, ਦੂਰ ਰਹੀ ਉਹ ਜਨਤੇ ਵਾਟ, ਚਿੱਤਰ ਗੁਪਤ ਜੋ ਲਿਖਤੇ ਲੇਖਾ, ਭਗਤ ਜਨਾਂ ਕੋ ਦ੍ਰਿਸ਼ ਨਾ ਪੇਖਾ, ਉਹ ਦੇਖਣ ਨੂੰ ਵੀ ਮਿਲਦਾ। ਇਸ ਕਰਕੇ ਕਿਹਾ,
ਤੇਰਾ ਏਕੋ ਨਾਮ ਮਜੀਠੜਾ,
ਪਰਮੇਸ਼ਰ ਦੇ ਸਨਮੁਖ ਬੇਨਤੀ ਕਰਦੇ ਹੋਏ ਭਗਤ ਫਰੀਦ ਜੀ ਦੇ ਸ਼ਬਦ ਦੀ ਤੀਜੀ ਤੁਕ ਦਾ ਉੱਤਰ ਦਿੰਦੇ ਆ ਹੁਣ। ਫਰਮਾਉਂਦੇ ਨੇ, ਸਦ ਹਮੇਸ਼ਾ ਹੀ ਤੇਰਾ ਏਕੋ ਨਾਮ ਮਜੀਠਾ, ਸਾਰੀ ਤੁਕ ਬੋਲੋ ਜੀ, ਰਹਾਉਲ ਹੀ ਆ ਇਹ।
ਤੇਰਾ ਏਕੋ ਨਾਮ ਮਜੀਠੜਾ, ਰੱਤਾ ਮੇਰਾ ਚੋਲਾ ਸਾਧ ਰੰਗ ਢੋਲਾ,
ਪਰਮੇਸ਼ਰ ਦੇ ਸਨਮੁਖ ਬੇਨਤੀ ਕਰਦੇ ਹੋਏ ਫਰੀਦ ਦੀ ਤੀਸਰੀ ਤੁਕ ਦਾ ਉੱਤਰ ਵੀ ਦੇ ਰਹੇ ਹੈ। ਬਿਰਤੀ ਸਨਮੁਖ ਪਰਮੇਸ਼ਰ ਦੇ ਕਰਕੇ ਕਹਿੰਦੇ, ਸਾਧ ਹਮੇਸ਼ਾ ਰੰਗ ਆਨੰਦ ਰੂਪ ਸਰੂਪ ਢੋਲਾ, ਪਿਆਰੇ ਪਰਮੇਸ਼ਰ ਤੇਰਾ ਇੱਕੋ ਨਾਮ ਹੀ ਮਜੀਠੜਾ, ਮਜੀਠ ਰੰਗ ਦੀ ਨਹੀਂ ਪੱਕਾ ਭਗਤੀ ਦਾ ਰੰਗ ਹੈ, ਜਿਸ ਵਿਚ ਮੇਰਾ ਮਨ ਰੂਪੀ ਚੋਲਾ ਰੱਤਾ ਰੰਗਿਆ ਗਿਆ। ਇਹਨੂੰ ਰਤਾ ਨਹੀਂ ਕਹਿਣਾ, ਰੱਤਾ ਰੰਗਿਆ ਗਿਆ। ਗੁਰੂ ਰੂਪੀ ਰੰਗਰੇਜ਼ ਨੇ ਮੇਰਾ ਅੰਤਸ਼ਕਰ ਰੂਪੀ ਚੋਲਾ ਜਿਹੜਾ ਹੈ ਨਾ, ਇਹਨੂੰ ਚੋਲਾ ਨਹੀਂ ਕਹਿਣਾ, ਚੋਲਾ ਥੋੜਾ ਜਿਹਾ ਕੱਸ ਕੇ। ਇਹੋ ਇਸ ਪ੍ਰਕਾਰ ਸਦਾ ਹਮੇਸ਼ਾ ਹੀ, ਤੇ ਇਹਨੂੰ ਸੱਦ ਨਹੀਂ ਕਹਿਣਾ, ਪੋਲਾ ਬੋਲਣਾ, ਤੇ ਚੋਲੇ ਨੂੰ ਵੀ ਬਹੁਤਾ ਕੱਸ ਕੇ ਨਹੀਂ ਬੋਲਣਾ। ਇਉਂ ਟੋਲਾ ਪਿਆਰੇ ਦਾ ਰੰਗ ਆਨੰਦ ਪ੍ਰਾਪਤ ਹੋ ਗਿਆ ਹੈ। ਇਹ ਟੋਲਾ ਸੰਮੀ ਤੇ ਟੋਲਾ ਹੋਇਆ, ਇਸ ਕਰਕੇ ਉਥੋਂ ਬੀਬੀਆਂ ਪਤੀ ਨੂੰ ਟੋਲਾ ਕਹਿਣ ਲੱਗੀਆਂ, ਉਹ ਪ੍ਰਮਾਣ ਵੀ ਪਰਮਾਤਮਾ ਸਾਰਿਆਂ ਦਾ ਪਤੀ ਹੈ, ਐਸਾ ਭਾਵ ਲਿਆ ਹੈ। ਅਸਤਾਈ ਦੇ ਕੇ ਫਰਮਾਉਂਦੇ ਹੈ,
ਸਾਜਨ ਚੱਲੇ ਪਿਆਰੇ,
ਇਹ ਪਿਆਰੇ ਗੁਰਮੁਖ ਰੂਪੀ ਸਾਜਨ ਸੱਜਣ ਦੈਵੀ ਗੁਣਾਂ ਦੇ ਸਮੇਤ ਅੰਤਰਮੁਖ ਬਿਰਤੀ ਕਰਕੇ ਆਪਣੇ ਸੁਰਜ ਅਭੇਦ ਹੋਣ ਲਈ ਚੱਲੇ ਹਨ।
ਕਿਉਂ ਮੇਲਾ ਹੋਈ,
ਉਹਨਾਂ ਸੱਜਣਾ ਜਾਂ ਵਾਹਿਗੁਰੂ ਨਾਲ ਕਿਉਂ ਕਿਸ ਪ੍ਰਕਾਰ ਮੇਲਾ ਮਿਲਾਪ ਹੋਈ ਹੋਵੇ।
ਜੇ ਗੁਣ ਹੋਵੇ ਗੰਠੜੀਐ,
ਸੂਤਰ ਵਿਚ ਕਥਨ ਕਰਦੇ ਨੇ, ਜੇ ਕਰ ਬੁੱਧ ਰੂਪੀ ਗੰਠੜੀਐ ਗਠੜੀ ਦੇ ਵਿਚ ਸਤ ਸੰਤੋਖ ਦਇਆ ਧਰਮ ਵਿਚਾਰ ਆਦਿ ਸ਼ੁਭ ਗੁਣ ਹੋਵੇ ਹੋਣ, ਤਾਂ ਫਿਰ ਅੱਗੇ ਦੱਸਦੇ ਨੇ,
ਮਿਲੇਗਾ ਸੋਈ,
ਤਾਂ ਸੋਈ ਉਹ ਪਰਮੇਸ਼ਰ ਜ਼ਰੂਰ ਆਪਣੇ ਸਰੂਪ ਨਾਲ ਮਿਲੇਗਾ, ਮੇਲ ਲਵੇਗਾ ਭਾਵ ਅਭੇਦ ਕਰ ਲਵੇਗਾ, ਤਾਂ ਹੀ ਉਹ ਸੱਜਣਾ ਦਾ ਮਿਲਾਪ ਹੋਵੇਗਾ।
ਮਿਲਿਆ ਹੋਏ ਨਾ ਵਿਛੜੇ,
ਜੇਕਰ ਕੋਈ ਸੱਚਮੁੱਚ ਗੁਰ ਉਪਦੇਸ਼ ਦੁਆਰਾ ਪਰਮੇਸ਼ਰ ਨਾਲ ਮਿਲਿਆ ਹੋਈ ਹੋਵੇ, ਤਾਂ ਫਿਰ ਉਹ ਮਿਲਿਆ ਹੋਇਆ ਪੁਰਸ਼ ਜਿਹੜਾ ਕਦੇ ਨਾ, ਸਾਰੀ ਤੁਕ ਬੋਲਦੇ ਜੀ ਵੀ,
ਮਿਲਿਆ ਹੋਏ ਨਾ ਵਿਛੜੈ, ਜੇ ਮਿਲਿਆ ਹੋਈ,
ਜੇਕਰ ਕੋਈ ਸੱਚਮੁੱਚ ਗੁਰ ਉਪਦੇਸ਼ ਦੁਆਰਾ ਪਰਮੇਸ਼ਰ ਨਾਲ ਮਿਲਿਆ ਹੋਈ ਹੋਵੇ, ਤਾਂ ਉਹ ਮਿਲਿਆ ਹੋਇਆ ਪੁਰਖ ਕਦੇ ਵੀ ਪਰਮਾਤਮਾ ਨਾਲੋਂ, ਤੇ ਉਹ ਫਿਰ ਵਿਛੜਦਾ ਨਹੀਂ, ਨਾ ਵਿਛੜੈ ਵਿਛੜਦਾ ਨਹੀਂ ਹੈ।
ਆਵਾਗੌਣ ਨਿਵਾਰਿਆ,
ਉਹਦਾ ਆਵਾਗੌਣ ਕੀ ਹੈ, ਆਉਣਾ ਤੇ ਜਾਣਾ, ਜੰਮਣਾ ਤੇ ਮਰਨਾ, ਪਰਮੇਸ਼ਰ ਨੇ ਨਿਵਾਰਿਆ, ਨਿਵਿਰਤ ਕਰ ਦਿੱਤਾ ਹੈ, ਨਿਵਿਰਤ ਕਰ ਦਿੱਤਾ ਹੈ। ਤੇ ਫਿਰ ਅੱਗੇ ਦੱਸਦੇ ਹੈ
ਸਾਚਾ ਸੋਈ,
ਉਹ ਸਾਚਾ ਸੱਚੇ ਦਾ ਸਰੂਪ ਹੀ ਹੋ ਗਿਆ ਸਮਝੋ। ਫਿਰ
ਹੋਮੇ ਮਾਰ ਨਿਵਾਰਿਆ,
ਜਿਨ੍ਹਾਂ ਨੇ ਹੋਮੇ ਹੰਗਤਾ ਮਮਤਾ ਨੂੰ ਮਾਰਿਆ, ਮਾਰ ਕੇ ਨਿਵਾਰਨ ਕਰ ਦਿੱਤਾ, ਨਿਵਿਰਤ ਕਰ ਦਿੱਤਾ ਹੈ।
ਸੀਤਾ ਹੈ ਚੋਲਾ,
ਉਹ ਬ੍ਰਹਮਾਕਾਰ ਬਿਰਤੀ ਰੂਪੀ ਸੂਈ ਤੇ ਗੁਰਾਂ ਦੇ ਮਹਾਂਵਾਕ ਰੂਪੀ ਧਾਗੇ ਨਾਲ, ਜਾਂ ਫਿਰ ਗੁਰੂ ਦੇ ਉਪਦੇਸ਼ ਰੂਪੀ ਧਾਗੇ ਦੇ ਨਾਲ ਮਨ ਰੂਪੀ ਚੋਲੇ ਨੂੰ ਸੀਤਾ ਸਿਉਣਾ ਕੀਤਾ ਹੈ।
ਗੁਰ ਬਚਨੀ ਫਲ ਪਾਇਆ,
ਉਹਨਾਂ ਨੇ ਗੁਰਾਂ ਦੇ ਬਚਨੀ ਬਚਨਾਂ ਦੀ ਕਮਾਈ ਕਰਕੇ ਬ੍ਰਹਮ ਗਿਆਨ ਰੂਪੀ ਫਲ ਪਾ ਲਿਆ ਹੈ।
ਸਹਿ ਕੇ ਅੰਮ੍ਰਿਤ ਬੋਲਾ,
ਇਹਨੂੰ ਪਾਈ ਬੋਲਾ ਨੀ ਕਰਨਾ, ਬੋਲਾ ਹੁੰਦਾ ਜਿਹਨੂੰ ਕੰਨਾਂ ਤੋਂ ਨਾ ਸੁਣੇ, ਬੋਲਾ ਜਿਵੇਂ ਕਹਿੰਦੇ ਇਹ ਖਾਲਸੇ ਦੇ ਬੋਲੇ ਹੈ, ਐਂ ਥੋੜਾ ਜਿਹਾ ਕੱਸ ਕੇ ਬੋਲਣਾ ਬੋਲਾ। ਸਹਿਪਤੀ ਪਰਮੇਸ਼ਰ ਦੇ ਬੋਲਾ ਬਚਨਾਂ ਦਾ ਅੰਮ੍ਰਿਤ ਵਰਗੇ ਮਿੱਠੇ ਹਨ, ਪਰਮੇਸ਼ਰ ਦੇ ਬਚਨ ਅੰਮ੍ਰਿਤ ਦੇ ਮਿੱਠੇ ਜਾ ਕੇ ਬਚਨਾਂ, ਐਸਾ ਕਿਹਾ ਹੈ। ਤੇ ਐਸੇ ਅੰਮ੍ਰਿਤ ਰੂਪ ਬਚਨ ਹਨ। ਗੁਰਰਸਨਾ ਅੰਮ੍ਰਿਤ ਬੋਲ ਦੀ, ਗੁਰੂ ਦੀ ਰਸਨਾ ਤੋਂ ਵੀ ਅੰਮ੍ਰਿਤ ਦੇ ਬੋਲ ਹਨ।
ਨਾਨਕ ਕਹਿ ਸਹੇਲੀ ਹੋ,
ਸਤਿਗੁਰੂ ਜੀ ਕਥਨ ਕਰਦੇ ਆ ਮਹਾਤਮਾ ਰੂਪ ਸਹੇਲੀ ਹੋ, ਸੁਣੋ ਤੁਸੀਂ।
ਸਹ ਖਰਾ ਪਿਆਰਾ,
ਸਰਪਤੀ ਪਰਮੇਸ਼ਰ ਖਰਾ ਚੰਗਾ ਬਹੁਤ ਹੀ ਪਿਆਰਾ ਹੈ।
ਹਮ ਸਹਿ ਕਿਰਿਆ ਦਾਸੀਆ,
ਤੇ ਹਮ ਅਸੀਂ ਉਸਾ ਪਤੀ ਦੀਆਂ ਕੇਰੀਆਂ ਦਾਸੀਆਂ ਟਹਿਲਣਾ ਗੋਲੀਆਂ ਹਾਂ।
ਸਾਚਾ ਖਸਮ ਹਮਾਰਾ,
ਸੱਚਾ ਹਮਾਰਾ ਸਾਡਾ ਖਸਮ ਮਾਲਕ ਵਾਹਿਗੁਰੂ ਹੈ। ਸਾਚਾ ਸਤਿ ਤ੍ਰੈ ਕਾਲ ਆਵਾਜ਼ ਰੂਪ ਪਰਮੇਸ਼ਰ ਹਮਾਰਾ ਤਮਾਮ ਜੀਵਾਂ ਦਾ ਸਵਾਮੀ ਹੈ।
ਸੂਹੀ ਮਹੱਲਾ ਪਹਿਲਾ,
ਸੂਹੀ ਰਾਗਣੀ ਦੇ ਅੰਦਰ ਪਹਿਲੇ ਪਾਤਸ਼ਾਹ ਨੇ ਇਕ ਵਾਰ ਲਹਿੰਦੇ ਪੱਛਮ ਦੇਸ਼ ਦੀ ਸੰਗਤ ਆਈ ਮਹਾਰਾਜ ਦੇ ਕੋਲ। ਕਰਤਾਰਪੁਰ ਸਾਹਿਬ ਦਾ ਵਚਨ ਹੈ, ਸਤਿਗੁਰਾਂ ਦੇ ਚਰਨੋਂ ਨਮਸਕਾਰ ਕੀਤੀ ਮਹਾਰਾਜ, ਪਰਮੇਸ਼ਰ ਕਿਨ੍ਹਾਂ ਦੇ ਜੀਵਨ ਨੂੰ ਸਵਾਰਦਾ ਤਾਂ ਉੱਤਰ ਵਿੱਚ ਮਹਾਰਾਜ ਫਰਮਾਉਂਦੇ ਹਨ,
ਜਿਨ ਕੋ ਭਾਂਡੇ ਪਾਓ।
ਮਹਾਰਾਜ ਸਾਹਿਬ ਕਹਿੰਦੇ ਜਿਨ੍ਹਾਂ ਜੀਵਾਂ ਦੇ ਅੰਤਸਕਰ ਰੂਪੀ ਭਾਂਡੇ ਵਰਤਨ ਵਿੱਚ ਪਰਮੇਸ਼ਰ ਦਾ ਭਾਓ ਇੱਥੇ ਭੱਬੇ ਨੂੰ ਕੰਨਾਂ ਲੱਗਿਆ, ਇਹ ਪ੍ਰੇਮ ਦਾ ਵਾਚਕ ਹੈ। ਜੇ ਭੱਬੇ ਨੂੰ ਕੰਨਾਂ ਨਾ ਹੋਵੇ ਤਾਂ ਡਰ ਦਾ ਵਾਚਕ ਬਣਦਾ। ਭਾਓ ਪ੍ਰੇਮ ਹੈ, ਜਿਨ੍ਹਾਂ ਦੇ ਜਿਨ੍ਹਾਂ ਅੰਤਸਕਰ ਰੂਪੀ ਭਾਂਡਿਆਂ ਦੇ ਵੀ ਪਰਮੇਸ਼ਰ ਦਾ ਪ੍ਰੇਮ ਹੈ।
ਤਿਨਾ ਸਵਾਰ ਸੀ,
ਉਹਨਾਂ ਦੇ ਜੀਵਨ ਪਰਮੇਸ਼ਰ ਗੁਰਾਂ ਦੁਆਰਾ ਸਵਾਰ ਸੀ, ਸਵਾਰਦਾ, ਆਪਣੀ ਪ੍ਰਾਪਤੀ ਦੇ ਯੋਗਾ ਬਣਾ ਲੈਂਦਾ।
ਸੁਖੀ ਕਰੇ ਪਸਾਉ,
ਉਹਨਾਂ ਉਪਰ ਆਪਣੀ ਪਸਾਉ ਬਖਸ਼ ਕਰੇ ਕਰਦਾ ਹੈ, ਜਾਂ ਪ੍ਰਸੰਨ ਹੋ ਕੇ ਦਾਤਾਂ ਦੇਣਾ ਕਰਦਾ ਹੈ।
ਦੁੱਖ ਵਿਸਾਰ ਸੀ,
ਉਹਨਾਂ ਦੇ ਜੰਮਣ ਮਰਨ ਦੇ ਦੁੱਖਾਂ ਨੂੰ ਖਤਮ ਕਰ ਦਿੰਦਾ, ਵਿਸਾਰ ਦਿੰਦਾ, ਵਿਸਰਜਨ ਕਰ ਦਿੰਦਾ।
ਸੁਖੀ ਕਰੇ ਪਸਾਉ, ਦੁੱਖ ਵਿਸਾਰ ਸੀ,
ਤੇ ਇਉਂ ਫਿਰ ਉਹਨਾਂ ਨੂੰ ਆਪਣੀ ਪਸਾਉ ਬਖਸ਼ ਕਰੇ ਕਰਦਾ, ਪ੍ਰਸੰਨ ਹੋ ਕੇ ਦਾਤਾਂ ਦੇਣਾ ਕਰਦਾ, ਤੇ ਸੁਖ ਦੇ ਵਿੱਚ ਉਹਨਾਂ ਨੂੰ ਪਹੁੰਚਾ ਦਿੰਦਾ ਮਹਾਰਾਜ। ਸੁਖੀ ਕਰੇ ਪਸਾਉ, ਉਹਨਾਂ ਦਾ ਪਸਾਉ ਬਖਸ਼ਿਸ਼ ਦਾ ਨਾਮ ਹੈ, ਬਖਸ਼ਿਸ਼ ਕਰਕੇ ਸੁਖੀ ਕਰ ਦਿੰਦਾ। ਤੇ ਫਿਰ ਉਹਨਾਂ ਦੇ ਅੱਗੇ
ਦੁੱਖ ਵਿਸਾਰ ਸੀ,
ਦੁੱਖ ਕਸ਼ਟਾਂ ਨੂੰ ਵਿਸਾਰ ਸੀ ਖਤਮ ਕਰ ਦਿੰਦਾ ਹੈ।
ਸਹਿਸਾ ਮੂਲੇ ਨਾਹੀ,
ਤੇ ਇਹਦੇ ਵਿੱਚ ਕੋਈ ਵੀ ਸੰਸਾ ਮੂਲ ਕਦਾ ਚਿੱਤ ਨਹੀਂ ਹੈ, ਕੋਈ ਸ਼ੱਕ ਸ਼ਬਾ ਨਹੀਂ ਹੈ।
ਸਰ ਪਰ ਤਾਰ ਸੀ,
ਜਿਹੜਾ ਵੀ ਸ਼ਰਨ ਵਿੱਚ ਆ ਜਾਂਦਾ ਸਰ ਪਰ ਜਰੂਰ ਪਰ ਜਰੂਰ ਤਾਰ ਸੀ ਤਾਰ ਦਿੰਦਾ।
ਤਿਨਾ ਮਿਲਿਆ ਗੋਰਿਆਏ,
ਤੇ ਉਹਨਾਂ ਨੂੰ ਪਾਏ ਗੁਰੂ ਆ ਕੇ ਮਿਲਿਆ ਹੈ।
ਜਿਨ ਕੋ ਲਿਖਿਆ,
ਜਿਨ੍ਹਾਂ ਨੂੰ ਮੱਥੇ ਦੇ ਉੱਤੇ ਧੁਰੋਂ ਹੀ ਗੁਰੂ ਦੀ ਪ੍ਰਾਪਤੀ ਦਾ ਲੇਖ ਲਿਖਿਆ ਹੋਇਆ ਹੋਵੇ, ਜਿਨ੍ਹਾਂ ਮਸਤਕ ਧੁਰਾਰ ਲਿਖਿਆ, ਤੇਨਾਂ ਸਤਿਗੁਰ ਮਿਲਿਆ ਰਾਮ ਰਾਜੇ, ਉਹਨਾਂ ਨੂੰ ਮਿਲਦਾ।
ਅੰਮ੍ਰਿਤ ਹਰ ਕਾ ਨਾਉ,
ਜੋ ਪਰਮੇਸ਼ਰ ਦਾ ਅੰਮ੍ਰਿਤ ਮ੍ਰਿਤੂ ਤੋਂ ਰਹਿਤ ਕਰਨ ਵਾਲਾ ਨਾਮ ਹੈ।
ਦੇਵੈ ਦੀਖਿਆ,
ਗੁਰੂ ਸਾਹਿਬ ਜੀ ਦੀਖਿਆ ਦੀਕਸ਼ਾ ਮੰਤਰ ਦਿੰਦੇ ਆ, ਭਾਵ ਬਖਸ਼ਿਸ਼ ਕਰ ਦੇਣਾ ਕਰਦੇ ਹਨ।
ਚੱਲ ਹੈ ਸਤਿਗੁਰ ਭਾਏ,
ਜੋ ਸਤਿਗੁਰਾਂ ਦੇ ਭਾਣੇ ਅਨੁਸਾਰ ਚੱਲਦੇ ਹਨ, ਤੇ ਇਸ ਪ੍ਰਕਾਰ ਫਿਰ ਉਹ ਦੇਵੀ ਦੇਵਤਿਆਂ ਦੀ ਉਪਾਸ਼ਨਾ ਕਰਨ ਦੇ ਰੂਪ ਅੱਗੇ ਦੱਸਦੇ ਨੇ।
ਭਵਹਿ ਨਾ ਭੀਖਿਆ,
ਦੇਵੀ ਦੇਵਤਿਆਂ ਦੀ ਉਪਾਸ਼ਨਾ ਕਰਨ ਰੂਪ ਵੀ ਭੀਖਿਆ ਖੈਰ ਮੰਗਣ ਨਹੀਂ ਭਵੇ ਪਾਉਂਦੇ, ਭੀਖਿਆ ਜੂਨਾਂ ਵਿਚ ਨਹੀਂ ਪੈਂਦੇ ਹਨ, ਫਿਰ ਭੀਖ ਨਹੀਂ ਮੰਗਦੇ ਫਿਰਦੇ ਜੂਨਾਂ ਚ।
ਜਾ ਕਾ ਮਹਿਲ ਹਜੂਰ,
ਜਿਸ ਪੁਰਸ਼ ਨੂੰ ਪਰਮੇਸ਼ਰ ਦੇ ਸਰੂਪ ਰੂਪੀ ਮਹਿਲ ਹਜੂਰ ਨੇੜੇ ਭਾਵ ਸਿਖਿਆਤਾਕਾਰ ਹੋ ਗਈ ਹੈ, ਉਸ ਨੂੰ ਫਿਰ
ਦੂਜੇ ਨਿਵੇ ਕਿਸ
ਕਿਸ ਦੂਜੇ ਦੂਸਰੇ ਦੇਵੀ ਦੇਵਤਿਆਂ ਦੇ ਅੱਗੇ ਕਿਵੇਂ ਨਿਵੇ ਨਿਵਣ ਦੀ ਕੀ ਲੋੜ ਹੈ ਉਹਨਾਂ ਨੂੰ, ਤੇ ਉਹ ਫਿਰ ਨਿਵੇ ਨਿਵਣ ਦੀ ਕੀ ਲੋੜ ਹੈ, ਭਾਵ ਉਹ ਕਿਸੇ ਦੇ ਅਧੀਨ ਹੀ ਨਹੀਂ ਕਰਦੇ ਹਨ।
ਦਰ ਦਰਵਾਣੀ ਨਾਹੀ,
ਪਰਮੇਸ਼ਰ ਦੇ ਦਰ ਦੁਆਰੇ ਤੇ ਦਰਵਾਣੀ ਦਰਵਾਂਚੀ ਭਾਵ ਜਮ ਆਦਿਕ ਨਾ ਹੀ ਨਹੀਂ ਰੋਕਦੇ, ਤੇ ਇਸ ਕਰਕੇ
ਮੂਲੇ ਪੁੱਛ ਤਿਸ
ਨਾ ਹੀ ਤਿਸ ਉਸ ਪਾਸੋਂ ਮੂਲੇ ਕਦਾ ਚ ਕੋਈ ਪੁੱਛ ਗਿੱਛ ਹੁੰਦੀ ਹੈ, ਤੇ ਜੋ ਨਾ ਹੀ ਪਤੀ ਪਰਮੇਸ਼ਰ ਦੇ ਦਰ ਦਰਵਾਜ਼ੇ ਉਪਰ ਦਰਵਾਣੀ ਦਰਵਾਨਚੀ ਹਨ, ਉਹ ਤਿਸ ਉਸ ਕੋਲੋਂ ਮੂਲੇ ਮੂਲ ਮੂਲ ਰੂਪ ਦੇ ਪਰਮੇਸ਼ਰ ਦੀਆਂ ਗੱਲਾਂ ਪੁੱਛ ਪੁੱਛਦੇ ਨੇ, ਜੋ ਗਿਆਨ ਰੂਪੀ ਦਰ ਵਿਚ ਇਸਤਤ ਹੋ ਕੇ ਪਰਮੇਸ਼ਰ ਦੇ ਜਸ ਕਰਨ ਰੂਪੀ ਦਰਵਾਣੀ ਡਿਊਟੀਦਾਰ ਬਣਿਆ, ਜਿਹੜਾ ਉਸ ਤੋਂ ਵੀ ਕਰਮ ਧਰਮ ਆਦਿ ਦਾ ਹਿਸਾਬ ਕਿਤਾਬ ਮੂਲੇ ਉੱਕਾ ਹੀ ਨਹੀਂ ਪੁੱਛਿਆ ਜਾਂਦਾ।
ਛੋਟੇ ਤਾ ਕੈ ਬੋਲ,
ਬੋਲੋ ਸਾਰਾ
ਸਾਹਿਬ ਨਾਦਰ ਜਿਸ,
ਜਿਹਦੇ ਉਪਰ ਸਹਿਬ ਮਾਲਕ ਵਾਹਿਗੁਰੂ ਦੀ ਕਿਰਪਾ ਦ੍ਰਿਸ਼ਟੀ ਹੋ ਗਈ, ਉਹ ਗੁਰਮੁਖ ਦੇ ਫਿਰ ਜਿਹੜਾ ਨਾ ਜਿਹੜੇ ਬੋਲ ਬਚਨਾ ਨੂੰ ਮੰਨਣ ਕਰਕੇ ਜਮ ਆਦਿਕਾਂ ਤੋਂ ਛੁਟੇ ਛੁਟ ਜਾਈਦਾ ਹੈ।
ਕੱਲੇ ਆਣੇ ਆਪ
ਪਰਮੇਸ਼ਰ ਆਪ ਹੀ ਉਹਨਾਂ ਗੁਰਮੁਖਾਂ ਨੂੰ ਜੀਵਾਂ ਨੂੰ ਸੰਸਾਰ ਵਿਚ ਕੱਲੇ ਭੇਜਦਾ ਹੈ, ਆਪ ਹੀ ਪ੍ਰਲੋਕ ਦੇ ਵਿਚ ਆਣੇ ਲਿਆਉਂਦਾ ਹੈ, ਜਾਂ ਆਪ ਹੀ ਗੁਰਮੁਖ ਸਾਧ ਸੰਗਤ ਕੱਲੇ ਹਨ, ਆਪ ਹੀ ਆਪਣੇ ਸਰੂਪ ਵਿਚ ਆਣੇ ਲਿਆਉਂਦੇ ਹਨ, ਭਾਵ ਆਪਣੇ ਅਭੇਦ ਕਰ ਲਏ ਹਨ।
ਜਿਸ ਨਾਹੀ ਦੂਜਾ ਮਤੈ ਕੋਈ,
ਜਿਸ ਪ੍ਰਭੂ ਨੂੰ ਹੋਰ ਕੋਈ ਵੀ ਦੂਜਾ ਦੂਸਰਾ ਮਤੈ ਸਲਾਹ ਦੇਣ ਵਾਲਾ ਨਹੀਂ, ਭਾਵ ਉਹ ਪ੍ਰਭੂ ਆਪ ਹੀ ਸੁਤੰਤਰ ਹੈ, ਕਿਸੇ ਦੀ ਸਲਾਹ ਨਹੀਂ ਲੈਂਦਾ, ਨਾ ਉਹਨੂੰ ਲੋੜ ਹੈ ਸਲਾਹ ਲੈਣ ਦੀ।
ਢਾਹੇ ਉਸਾਰੇ ਸਾਜ,
ਪਰਮੇਸ਼ਰ ਆਪ ਹੀ ਉਸਾਰੇ ਹੋਏ ਸੰਸਾਰ ਜਾਂ ਸਰੀਰਾਂ ਨੂੰ ਢਾਹੇ ਢਾਹ ਭਾਵ ਖਤਮ ਕਰਕੇ ਫਿਰ ਸਾਜ ਫੇਰ ਬਣਾ ਲੈਂਦਾ, ਤੇ ਢਾਹੇ ਢਾਹ ਲੈਤਾ ਮਤਲਬ ਢਾਹੇ ਲੈਤਾ ਕਰ ਲੈਂਦਾ। ਢਾਹੇ ਨਾਮ ਲੈਤਾ ਦਾ ਉਸਾਰੇ ਉਸਾਰਨਾ ਤੇ ਸਾਜ ਸਵਾਰਨਾ, ਆਪ ਉਤਪਤੀ ਲੈਤਾ ਤੇ ਪਾਲਣਾ ਆਪ ਹੀ ਕਰਦਾ ਹੈ। ਢਾਹੇ ਢੱਠੇ ਹੋਏ ਸ਼ੁਭ ਗੁਣਾਂ ਨੂੰ ਜਗਿਆਸੂਆਂ ਦੇ ਹਿਰਦੇ ਵਿਚ ਉਸਾਰ ਕੇ ਸਰਵਣ ਮੰਨਣ ਅਧਿਆਸ ਨੂੰ ਸਾਜ ਸਾਜਣ ਵਾਲਾ ਹੈ, ਆਪ ਹੀ ਬੈਰਾਗ ਵਿਵੇਕ ਖੜਸਮਤੀ ਮੋਖ ਇੱਛਾ ਰੂਪ ਸਾਧਨਾ ਨੂੰ ਸਜਾ ਕੇ ਅਗਿਆਨ ਆਦਿ ਔਗੁਣਾਂ ਨੂੰ ਢਾਹ ਕੇ ਅਪਰੋਹ ਗਿਆਨ ਨੂੰ ਉਸਾਰਨ ਵਾਲਾ ਹੈ।
ਜਾਣੇ ਸਭ ਸੋਏ,
ਸੋਈ ਉਹ ਪਰਮੇਸ਼ਰ ਆਪ ਹੀ ਸਭ ਕੁਝ ਜਾਣਦਾ ਹੈ, ਸਾਰੀਆਂ ਸੋਏ ਕਨਸੋਆਂ ਖਬਰਾਂ ਨੂੰ ਜਾਣਦਾ ਹੈ।
ਨਾਉ ਨਾਨਕ ਬਖਸੀਸ,
ਸਤਿਗੁਰੂ ਜੀ ਕਥਨ ਕਰਦੇ ਹਨ ਪਰਮੇਸ਼ਰ ਦੇ ਦਰ ਦੇ ਉੱਤੇ, ਪਰਮੇਸ਼ਰ ਦੇ ਦਰੋਂ ਉਸ ਦੇ ਜਿਹੜਾ ਨਾਉ ਨਾਮ ਦੀ ਬਖਸ਼ਿਸ਼ ਬਖਸ਼ ਉਸ ਨੂੰ ਮਿਲਦੀ ਹੈ, ਨਾਉ ਨਾਨਕ ਬਖਸ਼ਿਸ਼ ਉਹਨੂੰ ਮਿਲਦੀ ਹੈ।
ਨਦਰੀ ਕਰਮ ਹੋਏ,
ਜਿਹਦੇ ਉੱਪਰ ਉਹਦੀ ਕਰਮ ਕਿਰਪਾ ਦ੍ਰਿਸ਼ਟੀ ਹੁੰਦੀ ਹੈ, ਜਾਂ ਜਿਸ ਉੱਪਰ ਉਹਦੀ ਨਦਰੀ ਮਿਹਰ ਦੀ ਨਜ਼ਰ ਹੁੰਦੀ ਹੈ, ਆਪ ਹੀ ਕਰਮ ਮਿਹਰ ਕਰਦਾ ਹੈ।
ਸੂਹੀ ਮਹੱਲਾ ਪਹਿਲਾ,
ਸੂਹੀ ਰਾਗਣੀ ਦੇ ਅੰਦਰ ਪਹਿਲੇ ਪਾਤਸ਼ਾਹ ਦਾ ਸ਼ਬਦ ਹੈ, ਜਿਹਦੇ ਸਤਿਗੁਰੂ ਅੰਤਸਕਰਨ ਰੂਪੀ ਭਾਂਡੇ ਦੀ ਸ਼ੁੱਧਤਾ ਉਪਦੇਸ਼ ਵਰਣ ਕਰਦੇ ਹੋਏ ਦੱਸਦੇ ਨੇ।
ਭਾਂਡਾ ਹੱਛਾ ਸੋਏ,
हे भाई सोए ओही अंतस्करण रूपी भांडा वर्तन हच्छा शुद्ध है।
जो तिस भाव सी,
जेड़ा तिस उस वाहिगुरु भाव सी पौंदा चंगा लगदा है।
भांडा अत मलीन,
अंतस्करण रूपी भांडा वर्तन बेकारां करके पापा करके बहुत ही अत्यंत ਅਤ ਬਹੁਤ ਹੀ ਮਲੀਨ ਮਲੀਨਤਾ ਵਾਲਾ ਹੋਇਆ, ਮੈਲਾ ਹੋ ਰਿਹਾ ਹੈ।
ਧੋਤਾ ਹੱਛਾ ਨਾ ਹੋਏ ਸੀ,
ਤੀਰਥਾਂ ਦੇ ਜਲ ਸਕਾਮ ਕਰਮਾਂ ਰੂਪੀ ਜਲ ਦੇ ਨਾਲ ਧੋਤਾ ਧੋਂਦਿਆਂ ਬਾਹਰੋਂ ਸਰੀਰ ਨੂੰ ਧੋਣ ਦੇ ਨਾਲ ਹੱਛਾ ਸ਼ੁੱਧ ਨਹੀਂ ਹੋਏ ਸੀ ਹੁੰਦਾ, ਇਉਂ ਨਹੀਂ ਸ਼ੁੱਧ ਹੁੰਦਾ ਹੈ।
ਗੁਰੂ ਦੁਆਰੇ ਹੋਏ,
ਫੇਰ ਪ੍ਰਸ਼ਨ ਕੀਤਾ ਮਹਾਰਾਜ, ਫੇਰ ਹਿਰਦਾ ਸ਼ੁੱਧ ਹੋਏਗਾ ਕਿਵੇਂ? ਗੁਰੂ ਸਾਹਿਬ ਨੇ ਉੱਤਰ ਦਿੱਤਾ, ਗੁਰੂ ਦੁਆਰੇ ਹੋਏ, ਗੁਰਾਂ ਦੁਆਰੇ ਹੀ, ਗੁਰਾਂ ਦੇ ਦੁਆਰੇ ਦਰ ਤੇ ਹੋਏ, ਸਾਧ ਸੰਗਤ ਰੂਪੀ ਦਰ ਦੇ ਉੱਤੇ ਹੋ ਕੇ ਗੁਰਾਂ ਦੇ ਦੁਆਰੇ ਦੁਆਰਾ ਭਾਵ ਅਨੁਸਾਰ ਹੋਏ ਹੋ ਕਰਕੇ
ਸੋਜੀ ਪਾਏ ਸੀ,
ਅੰਤਸਕਰ ਰੂਪੀ ਭਾਂਡੇ ਦੀ ਧੋਣ ਦੀ ਸੋਜੀ ਸੂਝ ਪਾਏ ਸੀ, ਪੌਣਾ ਕਰਦਾ ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾ ਵੈ ਕੇ ਰੰਗ, ਇਹ ਸੋਝੀ ਹੋ ਜਾਂਦੀ ਹੈ।
ਏਤ ਦੁਆਰੇ ਧੋਏ,
ਹੇ ਭਾਈ ਅੰਤਸਕਰ ਰੂਪੀ ਭਾਂਡੇ ਨੂੰ ਏਤ ਇਸ ਭਾਵ ਗੁਰੂ ਦੁਆਰੇ ਸਾਧ ਸੰਗਤ ਦੁਆਰਾ ਜਾਂ ਫਿਰ ਗੁਰ ਉਪਦੇਸ਼ ਦੁਆਰਾ, ਕਹਿੰਦੇ ਗੁਰ ਉਪਦੇਸ਼ ਰੂਪੀ ਜਲ ਦੇ ਨਾਲ, ਨਿਸ਼ਕਾਮ ਕਰਮਾਂ ਰੂਪੀ ਪਾਣੀ ਦੇ ਨਾਲ, ਜਿਹੜਾ ਨਿਸ਼ਕਾਮ ਕਰਮਾਂ ਦਾ ਪਾਣੀ ਹੈ ਇਹਦੇ ਨਾਲ ਧੋਏ, ਇਹਨੂੰ ਧੋਣਾ ਕਰੇ,
ਹੱਛਾ ਹੋਏ ਸੀ,
ਫਿਰ ਭਾਈ ਹੱਛਾ ਸ਼ੁੱਧ ਹੋਏ ਸੀ ਹੋ ਜਾਵੇਗਾ। ਲਹਿੰਦੇ ਦੀ ਬੋਲੀ ਹੈ ਉਹ ਉੱਥੇ ਹੋਏ ਸੀ, ਹੱਛਾ ਕਹਿੰਦੇ ਆ, ਅੱਛਾ ਕਹਿੰਦੇ ਆ, ਚੰਗਾ ਕਹਿੰਦੇ ਆ, ਇਸ ਪ੍ਰਕਾਰ ਦੱਸਦੇ ਨੇ।
ਮੈਲੇ ਹੱਛੇ ਕਾ ਵਿਚਾਰ,
ਮੈਲੇ ਮਲੀਨ ਹੱਛੇ ਸ਼ੁੱਧ ਅੰਤਸਕਰਨ ਰੂਪੀ ਭਾਂਡਿਆਂ ਦਾ ਜਿਹੜਾ ਵਿਚਾਰ ਹੈ ਨਾ, ਪਰਮੇਸ਼ਰ ਆਪ ਹੀ ਦੱਸਦੇ ਨੇ ਅੱਗੇ।
ਆਪ ਵਰਤਾਏ ਸੀ,
ਪਰਮੇਸ਼ਰ ਆਪ ਹੀ ਵਰਤਾਏ ਸੀ, ਵਰਤਾਉਂਦਾ ਮੈਲੇ ਮਲੀਨ ਪਾਪ ਪਾਪੀ ਪੁਰਖਾਂ ਦੇ, ਭਾਵ ਕਿ ਮੈਲੇ ਮਲੀਨ ਪਾਪ ਪਾਪੀ ਪੁਰਖਾਂ ਦੇ ਹੱਛੇ ਪਵਿੱਤਰ ਭਾਵ ਪੁੰਨੀ ਪੁਰਖਾਂ ਦੇ ਵਿਚਾਰ ਨਿਰਣਾ ਕਰਕੇ ਆਪ ਹੀ ਵਰਤਾਏ ਸੀ, ਵਰਤਾਉਂਦਾ ਹੈ।
ਮਤ ਕੋ ਜਾਣੇ ਜਾਏ,
ਇਹ ਮਤ ਮਤਾਂ ਕੋਈ ਜਾਣੇ ਜਾਣਨਾ ਕਰੇ,
ਅੱਗੇ ਪਾਏ ਸੀ,
ਇਹ ਜਗਤ ਤੋਂ ਜਾ ਕੇ ਮਲੀਨ ਹਿਰਦੇ ਵਾਲਾ ਆਤਮਕ ਸੁਖ ਸੱਚਖੰਡ ਰੂਪੀ ਜਾਏ ਜਗ੍ਹਾ ਨੂੰ ਅੱਗੇ ਪ੍ਰਲੋਕ ਜਾ ਕੇ ਪਾਏ ਸੀ, ਪਾ ਲਵੇਗਾ, ਨਹੀਂ ਪਾ ਸਕਦਾ। ਮਤਾਂ ਇਹ ਜਾਣੇ ਕਿ ਤੁਰਿਆ ਪਦ ਰੂਪੀ ਸਰੂਪ ਨੂੰ ਉਹ ਪ੍ਰਾਪਤ ਕਰ ਲਏਗਾ, ਨਹੀਂ ਪਾ ਸਕੇਗਾ।
ਜਿਹੇ ਕਰਮ ਕਮਾਏ,
ਤੇ ਉਸ ਨੂੰ ਭਾਈ ਗੁਰਮਤ ਦੇ ਸਿਧਾਂਤ ਤੋਂ ਜਾਣੂ ਹੋਣਾ ਚਾਹੀਦਾ ਕਿ ਮਨੁੱਖ ਜਿਹੇ ਜਿਹੋ ਜਿਹੇ ਸੰਸਾਰ ਵਿਚ ਕਰਮ ਕਮਾਏ ਕਮਾਉਂਦਾ ਹੈ,
ਤੇਹਾ ਹੋਏ ਸੀ,
ਇਹੋ ਜਿਹਾ ਹੀ ਮਨੁੱਖ ਅੱਗੇ ਪੁਰਲੋਕ ਜਾ ਕੇ ਉਹਨਾਂ ਦਾ ਫਲ ਪ੍ਰਾਪਤ ਹੋਏ ਸੀ ਹੁੰਦਾ ਹੋਵੇਗਾ।
ਜਿਹੇ ਕਰਮ ਕਮਾਏ,
ਜਿਹੇ ਕਰਮ ਕਮਾਏ, ਉਹ ਗੁਰਮਤਿ ਦੇ ਸਿਧਾਂਤਾਂ ਤੋਂ ਜਾਣੂ ਹੋਣਾ ਚਾਹੀਦਾ ਕਿ ਜਿਹੇ ਕਰਮ ਕਮਾਏ, ਜਿਹੋ ਜਿਹੇ ਜਿਹੋ ਜਿਹੇ ਇਸ ਸੰਸਾਰ ਵਿਚ ਜੀਵ ਹੈ ਜਿਹੜਾ ਕਰਮ ਕਮਾਏ ਕਮਾਉਂਦੇ ਨੇ। ਹਾਂਜੀ,
ਤੇਹਾ ਹੋਏ ਸੀ,
ਤੇਹਾ ਉਹੇ ਜਿਹੀ ਮਨੁੱਖ ਅੱਗੇ ਪ੍ਰਲੋਕ ਵਿਚ ਜਾ ਕੇ ਜਦੋਂ ਪ੍ਰਲੋਕ ਜਾਂਦਾ ਮਨੁੱਖ ਉਸ ਨੂੰ ਫਲ ਪ੍ਰਾਪਤ ਹੋਈ ਸੀ ਹੁੰਦਾ ਹੈ ਜਾਂ ਹੋਵੇਗਾ। ਤੇ ਇਸ ਕਰਕੇ ਕਹਿੰਦੇ ਜਿਹੋ ਜਿਹੇ ਕਰਮਾਂ ਨੂੰ ਕਰਦਾ, ਜਿਹੇ ਕਰਮ ਕਮਾਏ, ਉਹ ਕਰਮਾਂ ਦੀ ਕਮਾਈ ਨੂੰ ਕਰਦਾ, ਉਹੋ ਜਿਹੇ ਫਲ ਉਹਨੂੰ ਹੋਈ ਸੀ ਪ੍ਰਾਪਤ ਹੁੰਦਾ ਹੈ।
ਅੰਮ੍ਰਿਤ ਹਰ ਕਾ ਨਾਉ,
ਦੁਬਾਰੇ ਬੋਲੋ ਜੀ,
ਅੰਮ੍ਰਿਤ ਹਰ ਕਾ ਨਾਉ,
ਅੰਮ੍ਰਿਤ ਮ੍ਰਿਤੂ ਤੋਂ ਰਹਿਤ ਕਰਨ ਵਾਲਾ ਪਰਮੇਸ਼ਰ ਦਾ ਨਾਮ ਹੈ, ਜਿਹੜਾ ਪਰਮੇਸ਼ਰ ਦਾ ਜਿਹੜਾ ਨਾਮ ਮ੍ਰਿਤੂ ਤੋਂ ਰਹਿਤ ਕਰਨ ਵਾਲਾ ਹੈ। ਹਾਂਜੀ,
ਅੰਮ੍ਰਿਤ ਹਰ ਕਾ ਨਾਉ,
ਗੁਰੂ ਸਾਹਿਬ ਜੀ ਫਰਮਾਨ ਕਰਦੇ ਆ ਮ੍ਰਿਤੂ ਤੋਂ ਰਹਿਤ ਕਰਨ ਵਾਲਾ, ਜਿਹੜਾ ਅੰਮ੍ਰਿਤ ਪਰਮੇਸ਼ਰ ਦਾ ਮ੍ਰਿਤੂ ਤੋਂ ਰਹਿਤ ਕਰਨ ਵਾਲਾ ਨਾਮ ਹੈ, ਅੰਮ੍ਰਿਤ ਜਿਹੜਾ ਪਰਮੇਸ਼ਰ ਵਾਹਿਗੁਰੂ ਦਾ ਨਾਮ ਹੈ ਮ੍ਰਿਤੂ ਤੋਂ ਰਹਿਤ ਕਰਨ ਵਾਲਾ ਹੈ, ਤੇ ਇਹ ਫਰਮਾਨ ਕਰਦੇ ਨੇ ਮਹਾਰਾਜ ਸਾਹਿਬ ਜੀ ਕਿ ਉਹ ਮ੍ਰਿਤੂ ਤੋਂ ਰਹਿਤ ਕਰ ਦਿੰਦਾ।
ਆਪ ਵਰਤਾਏ ਸੀ,
ਤੋਂ ਆਪ ਹੀ ਵਰਤਾਏ ਸੀ, ਵਰਤਾਉਣਾ ਕਰਦੇ ਆ। ਹਾਂਜੀ, ਬੋਲਿਓਗੇ,
ਆਪ ਵਰਤਾਏ ਸੀ,
ਇਹਦਾ ਵਰਤਾਰਾ ਆਪ ਹੀ ਵਰਤਾਏ ਸੀ, ਵਰਤਾਉਂਦੇ ਆ ਸਤਿਗੁਰੂ ਮਹਾਰਾਜ ਸਾਹਿਬ ਜੀ, ਤੇ ਇਸ ਕਰਕੇ ਇਹਦਾ ਵਰਤਾਰਾ ਕੀ ਹੈ, ਜਿਵੇਂ ਕੋਈ ਖੇਤ ਵਾਹ ਕੇ ਸਵਾ ਰਿਹਾ ਹੋਵੇ ਅਤੇ ਉਹਦੇ ਵਿਚ ਚੰਗਾ ਬੀਜ ਪਾਇਆ ਜਾਵੇ ਤਾਂ ਉਹ ਹਜ਼ਾਰਾਂ ਗੁਣਾ ਫਲ ਦੇਣਾ, ਇਉਂ ਹਿਰਦੇ ਰੂਪੀ ਖੇਤ ਦੇ ਸ਼ੁਭ ਗੁਣਾਂ ਦੇ ਸਹਿਤ ਸਵਾਰਿਆ ਹੋਇਆ ਹੋਵੇ ਤਾਂ ਫਿਰ ਉਹਦੇ ਪਰਮੇਸ਼ਰ ਦਾ ਪਰਮੇਸ਼ਰ ਆਪ ਹੀ ਗੁਰੂ ਰੂਪ ਹੋ ਕੇ ਅੰਮ੍ਰਿਤ ਨਾਮ ਦੇ ਬੀਜ ਨੂੰ ਵਰਤਾਉਂਦਾ, ਭਾਵ ਬੀਜਦਾ ਹੈ।
ਚੱਲਿਆ ਪਥ ਸਿਓ ਜਨਮ ਸਵਾਰ,
ਪੁਰਸ਼ ਨਾਮ ਅੰਮ੍ਰਿਤ ਗੁਰਾਂ ਪਾਸੋਂ ਪ੍ਰਾਪਤ ਕਰ ਲੈਂਦਾ, ਉਹ ਆਪਣੇ ਮਨੁੱਖਾ ਜਨਮ ਦੀ ਪਤ ਇੱਜ਼ਤ ਨੂੰ ਸਿਓ ਨਾਲ ਪਰਲੋਕ ਨੂੰ ਚੱਲਿਆ ਤੁਰਿਆ ਜਾਂਦਾ ਹੈ, ਤੁਰਿਆ ਭਾਵ ਉਹ ਜਸ ਫਿਰ ਅੱਗੇ ਦਸ ਦਿਨ ਬਾਜਾ
ਵਾਜਾ ਵਾਏ ਸੀ,
ਉਹਦਾ ਜਸ ਰੂਪੀ ਬਾਜਾ ਲੋਕਾਂ ਦੇ ਚ ਵਾਏ ਸੀ ਵੱਜਦਾ, ਜੋ ਨਾਮ ਰੂਪੀ ਬਾਜਾ ਵਾਏ ਸੀ ਵਜਾਉਂਦਾ, ਉਹ ਆਪਣੇ ਨਾਮ ਨੂੰ ਸਵਾਰ ਕੇ ਇੱਜ਼ਤ ਦੇ ਨਾਲ ਪਰਲੋਕ ਨੂੰ ਜਾਂਦਾ ਹੈ।
ਮਾਨਸ ਕਿਆ ਵਿਚਾਰਾ,
ਇਹ ਮਾਨਸ ਮਨੁੱਖਾ, ਮਨੁੱਖ ਵਿਚਾਰਾ ਨਿਤਾਣਾ ਕੀ ਹੈ, ਇਹ ਮਨੁੱਖ ਉਸ ਇੱਜ਼ਤ ਸਹਿਤ ਜਾਣ ਵਾਲੇ ਦੀ ਕੀ ਜਿਹੜੀ ਵਿਚਾਰੇ ਇਹਦੀ ਕੀ ਮਜਾਲ ਹੈ, ਇਹ ਤਾਂ ਕੁਛ ਵੀ ਨਹੀਂ ਹੈ ਕਿ ਸਿਫਤ ਵਡਿਆਈ ਕਰ ਸਕਦਾ ਹੋਵੇ।
ਤਿਹੋ ਲੋਕ ਸੁਣਾਏ ਸੀ,
ਇਹ ਮਨੁੱਖ ਵਿਚਾਰਾ ਨਿਤਾਣਾ ਕੀ ਹੈ, ਇਹ ਮਨੁੱਖ ਉਸ ਇੱਜ਼ਤ ਸਹਿਤ ਜਾਣ ਵਾਲੇ ਦੀ ਸਿਫਤ ਵਡਿਆਈ ਵੀ ਕੀ ਕਰ ਸਕਦਾ ਹੈ, ਪਰਮੇਸ਼ੁਰ ਤਾਂ ਤਿਹੋ ਲੋਕ ਤਿੰਨਾਂ ਲੋਕਾਂ ਵਿਚ ਉਸ ਦੀ ਵਡਿਆਈ ਜਸ ਰੂਪੀ ਬਾਜੇ ਨੂੰ ਸੁਣਾਏ ਸੀ ਸੁਣਾ ਦਿੰਦਾ ਜਾਂ ਸੁਣਾ ਦੇਵੇਗਾ।
ਕਿਹੋ ਲੋਕ ਸੁਣਾਏ ਸੀ,
ਤਿਹੋ ਨਾਮ ਤਿੰਨਾਂ ਲੋਕਾਂ ਤੋਂ ਭਾਵ ਹੈ ਪਰਮੇਸ਼ੁਰ ਦਾ, ਉਹਨਾਂ ਤਿਹੋ ਤਿੰਨ ਲੋਕਾਂ ਦੀ ਉਹਦੀ ਵਡਿਆਈ ਜਸ ਰੂਪੀ ਬਾਜੇ ਨੂੰ ਸੁਣਾਏ ਸੀ ਸੁਣਾ ਦਿੰਦਾ ਜਾਂ ਸੁਣਾਏਗਾ।
ਨਾਨਕ ਆਪ ਨਿਹਾਲ,
ਸਤਿਗੁਰੂ ਸਾਹਿਬ ਜੀ ਕਥਨ ਕਰਦੇ ਨੇ ਐਸਾ ਮਨੁੱਖ ਆਪ ਹੀ ਨਿਹਾਲ ਆਨੰਦ ਪ੍ਰਸੰਨ ਹੁੰਦਾ ਹੈ ਹੋ ਜਾਵੇਗਾ।
ਸਭ ਕੁਲ ਤਾਰ ਸੀ,
ਉਹ ਆਪਣੀਆਂ ਕੁਲਾਂ ਨੂੰ ਵੀ ਭਾਈ ਬੰਸ ਨੂੰ ਵੀ ਤਾਰ ਲਵੇਗਾ ਜਿਹੜੀਆਂ ਬੇਗੁੱਤ ਹੋ ਕੇ ਮਰ ਗਈਆਂ।
ਸਭ ਕੁਲ ਤਾਰ ਸੀ,
ਤੋ ਆਪਣੀਆਂ ਕੁਲ ਨਾਮ ਬੰਸ ਦੈ, ਤੇ ਉਹ ਭਾਈ ਕੁਲ ਪੁਲਾ ਪਾਠ ਕਰਨਾ ਬੰਸਾਂ ਨੂੰ ਵੀ ਤਾਰ ਸੀ ਤਾਰ ਲਵੇਗਾ। ਇਹ ਤੋਂ ਇਲਾਵਾ ਸਭ ਸਾਰੀਆਂ ਕੁਲਾਂ ਨੂੰ ਤਾਰ ਰਿਹਾ, ਪ੍ਰਭ ਕੇ ਸਿਮਰਨ ਸਭ ਕੁਲ, ਸਾਰੀਆਂ ਕੁਲਾਂ ਤਰ ਜਾਂਦੀਆਂ ਨੇ ਪ੍ਰਭ ਕੈਸੇ ਨੂੰ ਸਭ ਕੁਲ, ਉਹਦੇ ਸਾਰੀਆਂ ਕੁਲਾਂ ਉਧਰ ਜਾਂਦੀਆਂ ਨੇ।
ਸੂਹੀ ਮਹੱਲਾ ਪਹਿਲਾ,
ਤੇ ਮਹਾਰਾਜ ਸਾਹਿਬ ਜੀ ਸੂਹੀ ਰਾਗਣੀ ਦੇ ਅੰਦਰ ਕਰਤਾਰਪੁਰ ਸਾਹਿਬ ਇਹ ਸ਼ਬਦ ਵੱਖੋ ਵੱਖਰੇ ਮਤਾਂ ਵਾਲੇ ਲੋਕ ਆਉਂਦੇ ਪ੍ਰਸ਼ਨ ਕਰਿਆ ਕਰਦੇ, ਇੱਕ ਕਰਮਕਾਂਡੀ ਆ ਗਿਆ, ਇੱਕ ਜੋਗੀ, ਇੱਕ ਤਪੀਆ, ਇੱਕ ਤੀਰਥ ਯਾਤਰੂ, ਇਕੱਠੇ ਚਾਰ ਆ ਗਏ। ਉਹ ਸਾਰਿਆਂ ਨੇ ਸਤਿਗੁਰਾਂ ਦੇ ਚਰਨ ਤੇ ਨਮਸਕਾਰ ਕਰਕੇ ਜਾਚਨਾ ਕੀਤੀ ਉਪਦੇਸ਼ ਦਿਓ, ਤਾਂ ਮਹਾਰਾਜ ਸਾਰਿਆਂ ਨੂੰ ਸਮੁੱਚਾ ਉਪਦੇਸ਼ ਦਿੰਦੇ ਨੇ।
ਜੋਗੀ ਹੋਵੇ ਜੋਗ ਵੈ,
ਜਿਹੜੇ ਜੋਗੀ ਕਹਾਉਂਦੇ ਤੁਹਾਡੇ ਭਾਈ ਉਹ ਜੋਗ ਦੇ ਤਾਂ ਹੀ, ਜੋਗੀ ਹੋਵੇ ਜੋਗ ਵੈ, ਜੋਗੀ ਜੋਗ ਦੇ ਤਾਂ ਹੀ ਕਰਨ ਵਾਲਾ ਹੋਵੇ ਹੁੰਦਾ ਹੈ। ਜੋਗੀ ਹੋਵੇ ਜੋਗ ਵੈ, ਅੱਗੇ
ਭੋਗੀ ਹੋਵੇ ਖਾਏ,
ਤੇ ਉਹ ਭੋਗੀ ਜਿਹੜਾ ਭੋਗਾਂ ਨੂੰ ਭੋਗਦਾ, ਤੇ ਜੋਗੀ ਹੋਵੇ ਜੋਗ ਵੈ, ਜਿਹੜਾ ਜੋਗ ਵੈ ਜੋਗ ਅਭਿਆਸਾ ਕਰਦਾ ਉਹ ਜੋਗੀ ਹੋ ਗਿਆ। ਭੋਗੀ ਪਦਾਰਥਾਂ ਦੇ ਭੋਗਣ ਵਾਲਾ ਭੋਗੀ ਹੋ ਗਿਆ, ਅਨੇਕਾਂ ਪਦਾਰਥਾਂ ਨੂੰ ਖਾਏ ਖਾਂਦਾ ਹੈ।
ਤਪੀਆ ਹੋਵੇ ਤਪ ਕਰੇ,
ਤਪ ਕਰਨ ਵਾਲਾ ਹੋਵੇ ਹੁੰਦਾ ਉਹ ਤਪ ਹੀ ਕਰੇ ਕਰਦਾ ਰਹਿੰਦਾ ਹੈ।
ਤੀਰਥ ਮਲ ਮਲ ਨਹਾਏ,
ਅਤੇ ਤੀਰਥ ਯਾਤਰੂ ਉਹ ਫਿਰ ਅਨੇਕਾਂ ਤੀਰਥਾਂ ਦੇ ਉੱਪਰ ਉੱਥੇ ਮਲ ਮਲ ਕੇ ਨਹਾਉਂਦਾ ਹੈ ਵੀ ਮੇਰੇ ਪਾਪ ਲੈ ਜਾਣ। ਤੀਰਥ ਨਾਤੇ ਕਹੇ ਸਪੁੱਤਰੇ, ਨਹਾਉਂਦਾ ਹੈ। ਇਉਂ ਸਭ ਆਪੋ ਆਪਣੇ ਸਾਧਨ ਕਰਮ ਕਾਂਡਾਂ ਵਿੱਚ ਪ੍ਰੀਤੀ ਕਰਦੇ ਹਨ।
ਤੇਰਾ ਸੱਦੜਾ ਸੁਣੀਜੈ ਭਾਈ,
ਪਰਮੇਸ਼ਰ ਦੇ ਸਨਮੁਖ ਬਿਰਤੀ ਕਰਕੇ ਬੇਨਤੀ, ਹੈ ਭਾਈ ਪਰਮੇਸ਼ਰ ਜਾਂ ਭਾ ਜਾਣ ਵਾਲੇ ਵਾਹਿਗੁਰੂ, ਹੇ ਪ੍ਰਭੂ ਜੀ, ਅਸੀਂ ਤਾਂ ਤੇਰਾ ਸੱਦੜਾ ਨਾਮ ਜਸਦੈ ਸੁਣੀਦਾ ਸੁਣਦੇ ਰਹਿੰਦੇ ਹਾਂ, ਤੇਰਾ ਜਾਸੀ ਸੁਣਦੇ ਰਹਿੰਦੇ ਹਾਂ।
ਜੇ ਕੋ ਵਹਿ ਅਲਾਏ,
ਜੇ ਕੋਈ ਵਹਿ ਬੈਠ ਕੇ ਤੇਰੇ ਜਸ ਦਾ ਅਲਾਏ ਅਲਾਪਣ ਕਰੇ, ਜੇਕਰ ਕੋਈ ਗੁਰਮੁਖ ਵਾਸ਼ਨਾਵਾਂ ਵੱਲੋਂ ਚਿੱਤ ਨੂੰ ਸੰਤੋਖ ਦੇ ਸਹਿਤ ਬਹਿ ਇਸਤਤ ਕਰਕੇ ਉਚਾਰਨ ਕਰੇ। ਇੱਥੇ ਸਮਝ ਲੈਣਾ ਚਾਹੀਦਾ ਵੀ ਗੁਰੂ ਨਾਨਕ ਸਾਹਿਬ ਨੇ ਕੀਰਤਨ ਦੀ ਪ੍ਰਥਾ ਬਹਿ ਅਲਾਏ ਇਹਦੇ ਵਿੱਚ ਹੈ ਵੀ ਬਹਿ ਕੇ ਕੀਰਤਨ ਕਰਨ ਦੀ ਮਰਿਆਦਾ ਤੋਰੀ ਮਹਾਰਾਜ ਨੇ, ਇਹ ਖੜ ਕੇ ਕੀਰਤਨ ਕਰਨ ਦਾ ਸਾਹਸ ਜੀ ਇਹ ਕਿਤੇ ਦੂਸਰੇ ਮਤਾਂ ਵਾਲਿਆਂ ਵੱਲੋਂ ਕਿਤੇ ਇਸ ਤਰ੍ਹਾਂ ਦਾ ਪ੍ਰਭਾਵ ਲੈ ਕੇ ਸ਼ੁਰੂ ਹੋਇਆ ਸੀ ਆਪਣੇ ਸਿੱਖ ਜਗ ਚ, ਪਰ ਵਰਨਾ ਬੈਠ ਕੇ ਕੀਰਤਨ ਕਰਨ ਦੀ ਮਰਿਆਦਾ, ਕਥਾ ਬੈਠ ਕੇ ਕਰਨ ਦੀ ਮਰਿਆਦਾ। ਜੇ ਕੋ ਬਹਿ ਅਲਾਏ, ਬੈਠ ਕੇ ਉਚਾਰਨ ਕਰੇ,
ਰਹਾਉ
ਅਸਾਈ ਦੇ ਕੇ ਫਰਮਾਉਂਦੇ ਆ,
ਜੈਸਾ ਬੀਜੈ ਸੋਲਣੇ,
ਹੇ ਭਾਈ ਜੀਵ ਜਿਹੋ ਜਿਹਾ ਕਰਮਾਂ ਦਾ ਬੀਜ ਬੀਜਦਾ ਹੈ ਉਹੀ ਲੁਣੇ ਨਾਮ ਵੱਢੇਗਾ, ਵੱਢਣਾ ਕਰਦਾ ਹੈ।
ਜੋ ਖੱਟੇ ਸੋ ਖਾਏ,
ਜਿਹੜਾ ਵੀ ਇਹਨੂੰ ਖੱਟੇ ਨੂੰ ਥੋੜਾ ਜਿਹਾ ਕੱਸ ਕੇ ਬੋਲਣਾ, ਖੱਟੇ ਨਾ ਬਣ ਜਾਵੇ, ਖੱਟੇ ਜੋ ਖੱਟੀ ਖੱਟਦਾ ਤੇ ਜੋ ਖੱਟੇ ਸੋ ਖਾਏ, ਜੋ ਜਿਹੜਾ ਖੱਟੇ ਖੱਟਣਾ ਕੀਤਾ ਸੋ ਉਹੇ ਜਿਹਾ ਹੀ ਫਲ ਖਾਏ ਖਾ ਲਏਗਾ। ਜੋ ਪਹਿਲਾਂ ਕਰਮਾਂ ਦਾ ਬੀਜ ਬੀਜਿਆ ਸੀ ਉਹੀ ਹੁਣ ਲੁਣੇ ਵੱਢਿਆ, ਤੇ ਹੁਣ ਜਿਹੜਾ ਖੱਟੇਗਾ ਉਹੀ ਅੱਗੇ ਨੂੰ ਖਾਵੇਗਾ, ਜਿਹੜਾ ਹੁਣ ਖੱਟੀ ਖੱਟੇਗਾ ਕਰਮਾਂ ਦੀ ਕਰੇਗਾ।
ਅੱਗੇ ਪੁੱਛ ਨਾ ਹੋਵੇ,
ਇਹ ਜੋ ਪੁਰਖ ਸਾਰੀ ਬੋਲ ਦੂਜੀ ਤੂੰ,
ਅੱਗੇ ਪੁੱਛ ਨਾ ਹੋਵੇ ਜੇ ਸਣ ਨੀ ਸਣ ਜਾਏ,
ਪਰ ਜੇ ਕੋਈ ਪੁਰਖ ਨਾਮ ਰੂਪੀ ਜਾਂ ਸਰੂਪ ਦੀ ਸਿਖਿਆਤਾ ਰੂਪੀ ਨਿਸ਼ਾਨੇ ਨਾ ਪ੍ਰਵਾਨੇ ਦਾ, ਪ੍ਰਵਾਨੇ ਜਿਹੜਾ ਹੈ ਉਹਦੇ ਸਣ ਸਹਿਤ ਜਾਏ ਜਾਵੇਗਾ, ਉਸ ਕੋਲੋਂ ਅੱਗੇ ਪ੍ਰਲੋਕ ਵਿੱਚ ਜਮਦੂਤਾਂ ਜਾਂ ਚਿੱਤਰਗੁਪਤਾਂ ਦੁਆਰਾ, ਜਮਦੂਤਾਂ ਦੁਆਰਾ ਵੀ ਜਾਂ ਚਿੱਤਰਗੁਪਤਾਂ ਦੁਆਰਾ ਵੀ ਕਰਮਾਂ ਧਰਮਾਂ ਦਾ ਹਿਸਾਬ ਕਿਤਾਬ ਪੁੱਛ ਗਿੱਛ ਨਹੀਂ ਹੋਵੇਗੀ ਉਸ ਦੇ।
ਤੈਸੋ ਜੈਸਾ ਕਾਢੀਐ,
ਜਿਹੋ ਜੀ ਕੋਈ ਕਾਰ ਕਮਾਏ ਕਮਾਉਂਦਾ ਹੈ, ਤੈਸੋ ਜੈਸਾ ਇਹ ਵੀ ਇਕੱਠੀ ਪੰਕਤੀ ਬੋਲੋ,
ਤੈਸੋ ਜੈਸਾ ਕਾਢੀਐ ਜੈਸੀ ਕਾਰ ਕਮਾਈ,
ਜੈਸੀ ਜਿਹੋ ਜੀ ਕੋਈ ਕਾਰ ਕਮਾਏ ਕਮਾਉਂਦਾ ਹੈ, ਤੈਸੋ ਉਹੇ ਜਾਈ, ਜੈਸਾ ਜਿਹੋ ਜਿਹਾ ਤੇ ਉਹ ਕਰਦਾ, ਤੈਸੋ ਉਹੇ ਜੈਸਾ ਜਿਹਾ ਇਹ ਜੀਵ ਕਾਢੀਐ ਕਿਹਾ ਜਾਂਦਾ ਹੈ। ਜੇ ਕੋਈ ਚੋਰੀ ਕਰਦਾ ਉਹਨੂੰ ਚੋਰ ਹੀ ਕਹਾਂਗੇ, ਜਿਹੜਾ ਠੱਗੀ ਮਾਰਦਾ ਨੂੰ ਠੱਗ ਕਹਾਂਗੇ, ਨਾਮ ਜਪਦਾ ਨੂੰ ਭਗਤ ਕਹਾਂਗੇ, ਵੀ ਇਹ ਜਿਹੋ ਜਿਹਾ ਕੋਈ ਕਰਮ ਕਰਦਾ ਉਹਦਾ ਨਾਮ ਪੈਂਦਾ।
ਜੋ ਦਮ ਚਿਤਨ ਆਵੇ,
ਜਿਹੜਾ ਦਮ ਸਵਾਸ ਵਾਹਿਗੁਰੂ, ਜਿਹੜੇ ਸਵਾਸ ਦੇ ਵਾਹਿਗੁਰੂ ਚੇਤੇ ਨਹੀਂ ਆਉਂਦਾ,
ਸੋ ਦਮ ਵਿਰਥਾ ਜਾਏ,
ਉਹ ਤਾਂ ਵਿਅਰਥ ਹੀ ਚਲਿਆ ਗਿਆ, ਨਿਸਫਲ ਚਲਿਆ ਗਿਆ, ਜਿਹੜੇ ਸਵਾਸ ਦੇ ਨਾਲ ਵਾਹਿਗੁਰੂ ਨੇ ਕਿਹਾ।
ਇਹੋ ਤਨ ਵੇਚੀ ਬਹਿ ਕਰੀ,
ਸਾਰੀ ਬੋਲਦੇ,
ਜੇ ਕੋ ਲਏ ਵਿਕਾਏ,
ਜੇਕਰ ਕੋਈ ਸੰਤ ਭਗਤ ਮੈਨੂੰ ਵਿਕਾਏ ਵਿਕਦੇ ਨੂੰ ਲਏ ਲੈ ਲਵੇ, ਤਾਂ ਮੈਂ ਆਪਣਾ ਇਹ ਤਨ ਸਰੀਰ ਬੈ ਮੁੱਲ ਕਰੀ ਕਰ ਦਵਾਂ, ਵੇਚ ਦਿਆਂ ਉਹਨਾਂ ਨੂੰ, ਤਨ ਮਨ ਤਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈਏ, ਤਨ ਮਨ ਤਨ ਦੇ ਕੇ ਵੀ ਨਾਮੀ ਦਾ ਨਾਮ ਪ੍ਰਾਪਤ ਕਰ ਲਵਾਂ, ਜੇ ਨਾਮ ਦੇ ਬਦਲੇ ਤਨ ਮਨ ਤਨ ਤਿੰਨੇ ਚੀਜ਼ਾਂ ਦੇਣੀਆਂ ਪੈਣ ਤਾਂ ਮੈਂ ਦੇ ਦਿਆਂ।
ਨਾਨਕ ਕੰਮ ਨ ਆਵਈ,
ਮਹਾਰਾਜ ਸਾਹਿਬ ਜੀ ਕਹਿੰਦੇ ਨੇ, ਫਰਮਾਨ ਕਰਦੇ ਉਹ ਸਰੀਰ ਕਿਸੇ ਵੀ ਕੰਮ ਨਹੀਂ ਆਵਈ ਕੀ ਆਉਂਦਾ ਹੈ।
ਜਿਤ ਤਨ ਨਾਹੀ ਸੱਚਾ ਨਾਉ,
ਜਿਤ ਜਿਸ ਤਨ ਸਰੀਰ ਦੇ ਵਿੱਚ ਪਰਮੇਸ਼ਰ ਦਾ ਨਾਉ ਨਾਮ ਨਹੀਂ ਹੈ ਉਹ ਕਿਸੇ ਕੰਮ ਨਹੀਂ ਆਉਂਦਾ।
ਜਿਤ ਤਨ ਨਾਹੀ ਸੱਚਾ ਨਾਉ
ਤੇ ਜਿਤ ਤਨ ਨਾਹੀ ਸੱਚਾ ਨਾਉ ਨਾਨਕ ਕੰਮ ਨਾ ਆਵੇ। ਸਤਿਗੁਰੂ ਜੀ ਫਰਮਾਨ ਕਰਦੇ ਉਹ ਸਰੀਰ ਕਿਸੇ ਵੀ ਕੰਮ ਨਹੀਂ ਆਵੇ ਹੀ ਆਉਂਦਾ। ਜਿਤ ਇਹਨੂੰ ਜਿਤ ਨਹੀਂ ਕਹਿਣਾ, ਜਿਤ ਜਿਤ ਥੋੜਾ ਜਿਹਾ ਕੱਸ ਕੇ ਜਿਸ ਤਨ ਸਰੀਰ ਦੇ ਵਿੱਚ ਪਰਮੇਸ਼ਰ ਦਾ ਸੱਚਾ ਨਾਉ ਨਾਮ ਨਹੀਂ ਹੈ ਉਹ ਕਿਸੇ ਕੰਮ ਨਹੀਂ ਆਉਂਦਾ। ਸੋ ਭਾਵੇਂ ਅੱਗੇ ਸਾਧ ਸਿੰਘ ਜੀ ਦੋ ਸ਼ਬਦ ਹੈ ਗੁਰੂ ਨਾਨਕ ਸਾਹਿਬ ਜੀ ਦੇ ਜਿੱਥੇ ਗੁਰੂ ਨਾਨਕ ਸਾਹਿਬ ਦੀ ਬਾਣੀ ਸਮਾਪਤ ਹੁੰਦੀ ਹੈ, ਪਰ ਸਮਾਂ ਹੋ ਗਿਆ, ਆਹ ਹੁਣ ਇੱਥੇ ਸਮਾਪਤੀ ਕੀਤੀ ਜਾਂਦੀ ਹੈ ਜੀ।
ਇਹੋ ਤਨ ਵਿਚੀ ਕਰੀ ਜੇ ਕੋ ਲੈ ਵਿਕਾਰ ਨਾਨਕ ਕੰਮ ਨਾ ਆਵੇ ਜੇ ਤਨ ਨਾਹੀ ਸੱਚਾ ਨਾਉ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।